ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਵਾਗਤ ਕਰਦਾ ਜੀ ਕੌਫਸਾਰ ਵਰ ਸਟੂਡੀਓ ਤੋਂ ਅੱਜ ਤਰੀਕ 31 ਹੋ ਚੁੱਕੀ ਹੈ ਅਕਤੂਬਰ ਮਹੀਨਾ ਚੱਲ ਰਿਹਾ 2021 ਸਨ ਦਿਨ ਐਤਵਾਰ ਹੈ 8:02 ਘੜੀ ਦਿਖਾ ਰਹੀ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਡੇ ਲਾਈਟ ਸੇਵਿੰਗ ਦੇ ਸਮੇਂ ਅਨੁਸਾਰ ਸਮਾਂ ਬ੍ਰਿਸਬਨ ਦੇ ਵਿੱਚ 7:02 ਹੈ ਕਿਉਂਕਿ ਉਹ ਡੇ ਲਾਈਟ ਸੇਵਿੰਗ ਨਹੀਂ ਚੱਲ ਰਹੀ ਉੱਥੇ ਐਡਲੇਡ ਦੇ ਵਿੱਚ 7:32 ਪਰਥ ਦੇ ਵਿੱਚ ਤੜਕੇ ਦੇ 5:02 ਨੇ ਪਾਰ ਚੱਲੀਏ ਤਾਂ ਉੱਥੇ ਨਵੀਂ ਦਿੱਲੀ ਦਾ ਸਮਾਂ 2:32 ਹੈ ਲੰਡਨ ਦੇ ਵਿੱਚ ਪਿਛਲੀ ਤਰੀਕ ਚੱਲ ਰਹੀ ਹੈ ਸ਼ਨਿਚਰਵਾਰ 30 ਅਕਤੂਬਰ 10:02 ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 5:02 ਹੋ ਗਏ ਨੇ 30 ਅਕਤੂਬਰ ਹੀ ਚੱਲ ਰਿਹਾ ਔਰ ਇਹੀ ਤਰੀਕ ਦੇ ਦਿਨ ਵੈਨਕੂਵਰ ਅਤੇ LA ਦੇ ਵਿੱਚ ਨੇ ਦੁਪਹਿਰ ਦੇ 2:02 ਹੋਏ ਨੇ ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਉਮੀਦ ਰੱਖਦੇ ਹਾਂ ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਇਹੋ ਜਿਹੇ ਪੁਰਖਾਂ ਨੂੰ ਇਹੋ ਜਿਹੇ ਦਰਵੇਸ਼ਾਂ ਨਾਲ ਮਿਲਣੀ ਸਾਡੀ ਹੋਵੇ ਜਿਨ੍ਹਾਂ ਨੂੰ ਦੇਖ ਕੇ ਹੀ ਰੱਬ ਦਾ ਨਾਮ ਚੇਤੇ ਆ ਜਾਵੇ ਇਹ ਹੈ ਅਰਦਾਸ ਅਤੇ ਉਸ ਨਾਮ ਦੀ ਫਿਰ ਜਿਹਨੂੰ ਚਿੱਤਾ ਆਉਂਦਾ ਆ ਉਹਦੀ ਫਿਰ ਚੜ੍ਹਦੀ ਕਲਾ ਹੁੰਦੀ ਆ ਹਰ ਥਾਂ ਚੜ੍ਹਦੀ ਕਲਾ ਦੀ ਅੱਜ ਗੱਲ ਕਰਾਂਗੇ ਕਿ ਕੀ ਫਰਕ ਹੁੰਦਾ ਚੜ੍ਹਦੀ ਕਲਾ ਵਾਲਿਆਂ 'ਚ ਅਤੇ ਢਹਿੰਦੀ ਕਲਾ ਵਾਲਿਆਂ 'ਚ ਇਹ ਉਹੀ ਫਰਕ ਹੁੰਦਾ ਆ ਚੜ੍ਹਦੀ ਕਲਾ ਵਾਲਿਆਂ 'ਚ ਅਤੇ ਢਹਿੰਦੀ ਕਲਾ ਵਾਲਿਆਂ 'ਚ ਜੋ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਹਾਲ ਸੀ ਕੁਛ ਮਹੀਨੇ ਪਹਿਲਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਸੀ ਅਤੇ ਗੁਰੂ ਰਾਮਦਾਸ ਜੀ ਦੇ ਘਰ ਹਮਲਾ ਕੀਤਾ ਉਸ ਟਾਈਮ ਹਮਲਾ ਕਰਵਾਇਆ 5 ਤਰ੍ਹਾਂ ਦੀਆਂ ਫੌਜਾਂ ਤੋਂ ਜਦੋਂ ਸੰਗਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਨਮਪੁਰਬ ਮਨਾ ਰਹੇ ਸੀ ਗੁਰਪੁਰਬ ਮਨਾ ਰਹੇ ਸੀ ਬਿਲਕੁਲ ਉਸ ਸਮੇਂ ਇਸ 'ਤੇ ਕਿੰਤੂ ਪਰੰਤੂ ਬਹੁਤ ਹੁੰਦੀ ਆ ਹੋ ਵੀ ਸਕਦੀ ਆ ਕਿ ਲਓ ਜੀ ਉੱਥੇ ਸਿੰਘ ਮੋਰਚਾ ਲਾਈ ਬੈਠੇ ਸੀ ਇਸ ਤਰ੍ਹਾਂ ਸੀ ਉਸ ਤਰ੍ਹਾਂ ਸੀ 250 ਸਿੰਘ ਸੀ ਪਰ ਵਟ ਅਬਾਊਟ ਜਿਹੜੇ ਬਾਕੀ ਸੰਗਤ ਸੀ 15-20 ਹਜ਼ਾਰ ਸੰਗਤ ਉਹ ਪਹੁੰਚੀ ਹੋਈ ਸੀ ਸੋ ਬਹੁਤ ਹੀ ਘਟੀਆ ਕਿਸਮ ਦੀ ਇਹ ਰਣਨੀਤੀ ਚਾਹੇ ਉਹ ਫੌਜੀ ਤੌਰ 'ਤੇ ਕਹਿ ਲਓ ਚਾਹੇ ਕਿਸੇ ਤੌਰ 'ਤੇ ਕਹਿ ਲਓ ਉਹ ਰਹੀ ਆ ਹੁਣ ਇਸ ਦਾ ਮਕਸਦ ਕੀ ਸੀ ਕਿ ਇਸ ਦਾ ਮਕਸਦ ਗੁਰਦੁਆਰਿਆਂ ਤੋਂ ਜੁਝਾਰੂਆਂ ਨੂੰ ਬਾਹਰ ਕੱਢਣਾ ਸੀ ਦਰਬਾਰ ਸਾਹਿਬ ਤੋਂ ਨਹੀਂ ਇਸ ਦਾ ਮਕਸਦ ਗਿਆਨੀ ਜੀ ਵੀ ਦੱਸਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਕਿ ਵੱਧ ਤੋਂ ਵੱਧ ਨੁਕਸਾਨ ਕਰਨਾ ਸੀ ਸਿੱਖਾਂ ਦਾ ਮਨੋਬਲ ਤੋੜਨਾ ਸੀ ਜਿਸ ਤਰ੍ਹਾਂ ਅਬਦਾਲੀ ਨੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੜਾਤਾ ਸੀ ਬਰੂਦ ਦੇ ਨਾਲ ਘੱਲੂ ਘਾਰੇ ਕੀਤੇ ਪਰ ਇਤਿਹਾਸ ਨੂੰ ਪੜ੍ਹਦਿਆਂ ਉਹ ਤੋਂ ਅਸੀਂ ਸਿੱਖਿਆ ਲੈਣੀ ਹੁੰਦੀ ਹੈ ਕਿਸੇ ਵੀ ਬੰਦੇ ਨੇ ਚਾਹੇ ਉਹ ਵਿਰੋਧੀ ਹੋਵੇ ਚਾਹੇ ਅਸੀਂ ਹੋਵੇ, ਅਸੀਂ ਕਿਸੇ ਦਾ ਵੀ ਕਿਸੇ ਵੀ ਹੋਰ ਕੌਮ ਦਾ ਵੀ ਇਤਿਹਾਸ ਪੜ੍ਹਦੇ ਹਾਂ ਤਾਂ ਉਹ ਤੋਂ ਸਿੱਖਿਆ ਲੈਣੀ ਹੁੰਦੀ ਹੈ ਕਿ ਪਹਿਲਾਂ ਇਹ ਕੀਤਾ ਅਤੇ ਉਸਦੇ ਇਹ ਰਿਜ਼ਲਟ ਵੀ ਨਿਕਲੇ ਬਾਅਦ 'ਚੋਂ। ਪੜ੍ਹ ਲੈਣਾ ਚਾਹੀਦਾ ਸੀ ਕਿ ਅਬਦਾਲੀ ਨੇ ਜੋ ਕੀਤਾ ਅਤੇ ਉਹਨੂੰ ਹਜੇ ਉਹ ਰਾਹ 'ਚ ਹੀ ਸੀਗਾ, ਆਪਣੇ ਪਿੰਡ ਨੂੰ ਜਾਂਦਾ, ਸ਼ਹਿਰ ਨੂੰ ਜਾਂਦਾ, ਜਿੱਥੇ ਵੀ ਅਫਗਾਨਿਸਤਾਨ ਜਾਂਦਾ ਸੀ, ਕਿ ਉਹ ਤੋਂ ਪਹਿਲਾਂ ਪਹਿਲਾਂ ਹੀ ਮੁੜ ਕੇ ਕਬਜ਼ਾ ਕਰ ਲਿਆ ਸੀ। ਸੋ ਇਹ ਇਤਿਹਾਸ ਜਿਹੜੇ ਨਹੀਂ ਪੜ੍ਹਦੇ ਨਹੀਂ ਵਾਚਦੇ, ਓਵਰ ਐਸਟੀਮੇਟ ਆਪਣੇ ਆਪ ਨੂੰ ਕਰਦੇ, ਅੰਡਰ ਐਸਟੀਮੇਟ ਦੂਜੇ ਨੂੰ ਕਰਦੇ, ਉਹਨਾਂ ਦਾ ਇਹ ਹਾਲ ਹੁੰਦਾ ਹੈ। ਪਰ ਇਹ ਢਹਿੰਦੀਆਂ ਕਲਾ ਦੀ ਨਿਸ਼ਾਨੀ ਆ, ਕਿਸੇ ਵੀ ਧਰਮ 'ਤੇ, ਕਿਸ ਧਰਮ 'ਤੇ ਹਮਲਾ ਕਰਨਾ ਹੀ ਢਹਿੰਦੀਆਂ ਕਲਾ ਦੀ ਨਿਸ਼ਾਨੀ ਆ, ਚਾਹੇ ਕੋਈ ਵੀ ਬੰਦਾ ਹੋਵੇ। ਅਸੀਂ ਆਪ ਹੋਈਏ, ਅਸੀਂ ਗੁਰੂ ਘਰ ਨੂੰ ਨਿੰਦ ਦਈਏ ਜਾ ਕੇ, ਵੈਸੇ ਹੀ ਅਸੀਂ ਵੈਸੇ ਹੀ ਗੀਤਾ ਨੂੰ ਨਿੰਦ ਦਈਏ, ਕੁਰਾਨ ਨੂੰ ਨਿੰਦ ਦਈਏ, ਵੇਦਾਂ ਨੂੰ ਨਿੰਦ ਦਈਏ, ਹੈ ਨਾ, ਨਿੰਦੀ ਜਾਈਏ, ਇਹ ਸਾਡੀਆਂ ਢਹਿੰਦੀ ਕਲਾ ਦੀ ਨਿਸ਼ਾਨੀਆਂ। ਇਹਦੇ ਵਿੱਚ ਨਿੰਦ ਕੇ ਜੇ ਅਸੀਂ ਕਿਸੇ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਆਪ ਨੂੰ, ਨਹੀਂ, ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਨਹੀਂ, ਇਹ ਢਹਿੰਦੀਆਂ ਕਲਾ ਦੀ ਨਿਸ਼ਾਨੀਆਂ। ਇਸ ਕਰਕੇ ਜੋ ਵਰਤਾਰਾ ਵਾਪਰਿਆ 1984 ਦੇ ਵਿੱਚ, ਉਹ 31 ਅਕਤੂਬਰ ਨੂੰ ਫਿਰ ਸਮਾਪਤ ਹੁੰਦਾ ਆ। 6 ਕੁ ਮਹੀਨੇ ਦੇ ਵਿੱਚ ਵਿੱਚ ਹੀ ਫਿਰ ਆਪਣੇ ਆਪ ਨੂੰ ਸਭ ਤੋਂ ਵੱਧ ਦੁਨੀਆ 'ਚ ਪਾਵਰਫੁੱਲ ਸਮਝਣ ਵਾਲੀ ਔਰਤ ਦਾ ਜੋ ਹਸ਼ਰ ਹੁੰਦਾ ਉਹ ਸਭ ਨੂੰ ਪਤਾ ਹੀ ਆ। ਪਰ ਇਸ ਦੇ ਵਿੱਚੋਂ ਦੋ ਗੱਲਾਂ ਸਾਹਮਣੇ ਆਉਂਦੀਆਂ ਕਿ ਇੱਕ ਤਾਂ ਹੰਕਾਰ ਇੰਨਾ ਸੀ ਕਿ ਇਤਿਹਾਸ ਭੁਲਾ ਕੇ, ਸਭ ਕੁਛ ਭੁਲਾ ਕੇ, ਰੂਸ ਦੀ ਚੱਕ ਚਾ ਕੇ, ਇੰਗਲੈਂਡ ਦੀ ਚੱਕ ਚਾ ਕੇ, ਵੀ ਮੇਰੇ ਨਾਲ ਦੁਨੀਆ ਆ, ਉਹ ਮੈਂ ਆਹ ਕਰ ਦਾਂਗੇ, ਕਰਤਾ। ਓਵਰ ਐਸਟੀਮੇਟ ਆਪਣੇ ਆਪ ਨੂੰ। ਦੂਸਰੀ ਗੱਲ ਇਹ ਸੀ ਕਿ ਜਿਹੜਾ ਪ੍ਰਪੋਸ਼ਨ ਸੀਗਾ ਹਮਲੇ ਦਾ ਅਤੇ ਰਿਐਕਸ਼ਨ ਦਾ, ਉਹ ਉਨਾ ਹੀ ਸੀ 1.25 ਲੱਖ ਸੇਕ ਲੜਾਉਣ ਵਾਲਾ ਹੀ ਜਿੰਨਾ ਪਹਿਲਾਂ ਸੀ। ਕਿ ਇੱਕ ਪਾਸੇ ਚਲੋ 250 ਜੁਝਾਰੂ ਸੀ, ਦੂਜੇ ਪਾਸੇ ਹਿੰਦੁਸਤਾਨ ਦੀ ਫੌਜ ਸੀ, ਸੌਰੀ ਡਿਸਪੋਜ਼ਲ 'ਤੇ ਸੀ, ਬਣਦੀ ਨਹੀਂ ਸੀ ਤੁੱਕ, ਪਰ ਫਿਰ ਵੀ ਹੱਥ ਨਹੀਂ ਖੜੇ ਕੀਤੇ। ਇਹ ਪੋਜ਼ਿਟਿਵ ਚੀਜ਼ਾਂ ਨੇ ਜਿਹੜੀਆਂ ਮੈਂ ਦੱਸ ਰਿਹਾ। ਸੋ ਉਹ ਸਾਰਾ ਹੀ ਆਪਣਾ ਨੈੱਟਵਰਕ ਫੌਜੀ ਤਾਣਾ ਬਾਣਾ ਲੈ ਕੇ ਆਏ ਅਤੇ ਅਖੀਰ ਨੂੰ ਉਹ ਹੋਇਆ ਨਹੀਂ ਜੋ ਉਹ ਚਾਹੁੰਦੇ ਸੀ ਕਿ ਹੱਥ ਖੜੇ ਕਰਕੇ ਬਾਹਰ ਆ ਜਾਣਗੇ, ਅਸੀਂ ਹੀਰੋ ਬਣ ਜਾਂਗੇ, ਨਹੀਂ, ਇੱਦਾਂ ਹੋਈ ਨਹੀਂ, ਬੈਕਫਾਇਰ ਕੀਤਾ। ਜਿੰਨਾ ਬਰਾੜ ਵੀ ਕਹਿੰਦਾ ਕਿ ਸਾਨੂੰ, ਅਸੀਂ ਐਕਸਪੈਕਟ ਨਹੀਂ ਸੀ ਕਰਦੇ ਇੰਨੀ ਲੜਾਈ ਲੰਬੀ ਚੱਲ ਜਾਊਗੀ, ਜਿੰਨੀ ਲੰਬੀ ਘੰਟੇ ਵਧੀ ਜਾਂਦੇ ਸੀ ਉਨੀ ਬੇਇੱਜ਼ਤੀ ਵੱਧ ਹੋਈ ਜਾਂਦੀ ਸੀ। ਦੂਸਰੀ ਗੱਲ ਕਿ ਇਸ ਦੇ ਵਿੱਚ ਡਿਫੈਂਸ ਹੋਈ ਹੈ, ਸਿੱਖਾਂ ਨੇ ਸਿੰਘਾਂ ਨੇ ਕਿਸੇ ਵੀ ਨਿਹੱਥੇ ਨੂੰ ਨਹੀਂ ਮਾਰਿਆ, ਫੌਜ ਨਾਲ ਫੌਜ ਦੀ ਲੜਾਈ ਹੋਈ ਹੈ, ਫੌਜੀ ਸ਼ਹੀਦ ਹੋਏ ਨੇ ਦੋਨਾਂ ਪਾਸੇ। ਇਹ ਹੈ ਐਥਿਕ ਉਸ ਲੜਾਈ ਦਾ, ਸਿੰਘਾਂ ਦਾ। ਹੁਣ ਜਦੋਂ ਬਦਲਾ ਲਿਆ ਉਹ ਤਾਂ ਲੈਣਾ ਹੀ ਸੀ, ਕਿਹਨਾਂ ਕਿਹਨਾਂ ਨੂੰ ਮਾਰਿਆ, ਜਨਰਲ ਵੈਦਿਆ ਜਿਹੜੇ ਉਹਦੇ ਇਨਵੋਲਵ ਸੀ, ਇੰਦਰਾ ਗਾਂਧੀ ਜਿਹੜੀ ਇਨਵੋਲਵ ਸੀ, ਪਰ 31 ਅਕਤੂਬਰ ਤੋਂ ਬਾਅਦ ਜਿਹੜਾ ਕਤਲੋ ਗਾਰਤ ਦਿੱਲੀ ਦੇ ਵਿੱਚ ਹੋਈ ਹੈ ਉਹਦੇ ਵਿੱਚ ਕੌਣ ਮਾਰੇ ਗਏ, ਨਿਹੱਥੇ ਫੇਰ। ਸੋ ਇੱਕੋ ਹੀ ਸਾਈਡ ਦੋ ਵਾਰੀ ਕ੍ਰਾਈਮ ਕਰਦੀ ਆ, ਪਹਿਲਾਂ ਵੀ ਨਿਹੱਥਿਆਂ ਦੇ ਨਾਲ ਹਮਲਾ ਕਰਦੀ, ਨਿਹੱਥਿਆਂ ਦੇ ਉੱਤੇ ਦਰਬਾਰ ਸਾਹਿਬ 'ਤੇ, ਔਰ ਇੰਦਰਾ ਦੇ ਮਰਨ ਤੋਂ ਬਾਅਦ ਫਿਰ ਨਿਹੱਥਿਆਂ 'ਤੇ ਸਾਰੇ ਹਿੰਦੁਸਤਾਨ 'ਚ ਹਮਲਾ ਕਰਦੀ ਆ। ਇਕੱਲੇ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਕੀਤਾ, ਸਾਰੇ ਪੰਜਾਬ ਦੇ ਗੁਰੂ ਘਰਾਂ 'ਤੇ ਹਮਲਾ ਕੀਤਾ, ਉੱਥੇ ਤਾਂ ਭਿੰਡਰਾਂਵਾਲਾ ਨਹੀਂ ਸੀ, ਉੱਥੇ ਤਾਂ ਕੋਈ ਨਹੀਂ ਸੀਗਾ। ਸੋ ਦੋ ਵਾਰੀ ਨਿਹੱਥਿਆਂ ਦੇ ਉੱਤੇ ਕਾਇਰਾਨਾ ਹਮਲਾ ਕੀਤਾ, ਨਿਹੱਥੇ ਲੋਕ ਮਾਰੇ, ਪਹਿਲੀ ਵਾਰੀ ਵੀ ਨਿਹੱਥੇ ਲੋਕ ਮਾਰੇ, ਔਰ ਇੰਦਰਾ ਦਾ ਹਸ਼ਰ ਇਸ ਕਰਕੇ ਇਹ ਹੋਣਾ ਪਿਆ, ਦੇਸ਼ ਦੀ ਪ੍ਰਾਈਮ ਮਿਨਿਸਟਰ ਇੱਕ ਕੌਮਨ ਬੰਦਿਆਂ ਨੂੰ ਇਸ ਕਰਕੇ ਮਾਰਨੀ ਪਈ ਕਿ ਉਹ ਹੁਣ ਡੈਮੋਕ੍ਰੈਟਿਕ ਤਰੀਕੇ ਨਾਲ ਬਣੀ ਪ੍ਰਾਈਮ ਮਿਨਿਸਟਰ ਨਹੀਂ ਸੀ ਰਹਿ ਗਈ, ਉਹ ਡਿਕਟੇਟਰਾਨਾ ਐਮਰਜੈਂਸੀਆਂ ਲਾ ਲਾ ਕੇ, ਬੰਦੇ ਮਰਵਾ ਮਰਵਾ ਕੇ, ਧਰਮ ਦੇ ਉੱਤੇ ਹਮਲੇ ਕਰਵਾ ਕਰਵਾ ਕੇ ਉਹ ਆਪਣਾ ਰਾਜ ਲੰਬਾ ਕਰਨਾ ਚਾਹੁੰਦੀ ਸੀ, ਅਤੇ ਭੁੱਲ ਗਈ ਕਿ ਹਿੰਦੁਸਤਾਨ ਦਾ ਇਤਿਹਾਸ ਪੰਜਾਬ ਦਾ ਕੀ ਹੈ, ਅਤੇ ਮੱਥਾ ਵੀ ਫਿਰ ਉੱਥੇ ਹੀ ਲਾ ਬੈਠੀ। ਹੁਣ ਗੱਲ ਕਰਦੇ ਹਾਂ ਕਿ ਚੜ੍ਹਦੀ ਕਲਾ ਦੀ ਗੱਲ, ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਤੁਹਾਨੂੰ ਦੱਸ ਰਹੇ ਹਾਂ। ਇੱਕ ਬੜਾ ਸੋਹਣਾ ਕੋਲਮ ਮੇਰੇ ਕੋਲ ਆਇਆ ਹਰਜੋਤ ਦਾ, ਜੰਗਲ ਦੇ ਵਿੱਚ ਕਹਿੰਦੇ ਸਭ ਤੋਂ ਵੱਡਾ ਜਾਨਵਰ ਕਿਹੜਾ ਹੈ? ਹਾਥੀ। ਸਭ ਤੋਂ ਲੰਬਾ ਕਿਹੜਾ ਹੈ? ਜਿਰਾਫ। ਸਭ ਤੋਂ ਸਿਆਣਾ ਅਤੇ ਚਲਾਕ ਕਿਹੜਾ ਹੈ? ਲੂੰਬੜੀ। ਸਭ ਤੋਂ ਤੇਜ਼ ਕਿਹੜਾ ਹੈ? ਚੀਤਾ। ਇਹਨਾਂ ਵਿੱਚੋਂ ਕਿਸੇ ਵੀ ਕੋਈ ਵੀ ਗੁਣ ਜਿਹੜਾ ਆ ਉਹ ਸ਼ੇਰ ਦੇ ਵਿੱਚ ਨਹੀਂ ਹੈਗਾ, ਇੱਕ ਵੀ। ਫਿਰ ਵੀ ਜੰਗਲ ਦਾ ਰਾਜਾ ਕਿਉਂ? ਕਿਉਂਕਿ ਸ਼ੇਰ ਹੌਂਸਲੇ ਵਾਲਾ ਜਾਨਵਰ ਹੈ ਅਤੇ ਸ਼ੇਰ ਹਮੇਸ਼ਾ ਕਿਸੇ ਵੀ ਚੁਣੌਤੀ ਨੂੰ ਸਵੀਕਾਰ ਕਰਨ ਲਈ ਤਿਆਰ ਰਹਿੰਦਾ ਹੈ। ਉਹ ਕਿਸੇ ਤੋਂ ਡਰਦਾ ਨਹੀਂ, ਸਗੋਂ ਸਾਹਮਣਾ ਕਰਦਾ ਹੈ। ਸ਼ੇਰ ਜੋਖਮ ਲੈਂਦਾ ਹੈ। ਉਸ ਨੂੰ ਸਮਝ ਹੈ ਕਿ ਕਿਸੇ ਵੀ ਜਾਨਵਰ ਨੂੰ ਉਹ ਆਪਣਾ ਭੋਜਨ ਬਣਾ ਸਕਦਾ ਹੈ। ਉਹ ਹਰ ਮੌਕੇ ਸਹੀ ਸਹੀ ਅਤੇ ਭਰਪੂਰ ਫਾਇਦਾ ਚੁੱਕਦਾ ਹੈ। ਸੋ ਸ਼ੇਰ ਤੋਂ ਅਸੀਂ ਕੀ ਸਿੱਖਦੇ ਹਾਂ? ਤੁਹਾਨੂੰ ਸਭ ਤੋਂ ਤੇਜ਼ ਹੋਣ ਦੀ ਲੋੜ ਨਹੀਂ, ਤੁਹਾਨੂੰ ਸਭ ਤੋਂ ਸਿਆਣਾ ਹੋਣ ਦੀ ਵੀ ਲੋੜ ਨਹੀਂ, ਤੁਹਾਨੂੰ ਸਭ ਤੋਂ ਚਲਾਕ ਹੋਣ ਦੀ ਵੀ ਲੋੜ ਨਹੀਂ, ਤੁਹਾਨੂੰ ਸਭ ਤੋਂ ਅਲੱਗ ਹੋਣ ਦੀ ਵੀ ਲੋੜ ਨਹੀਂ। ਤੁਹਾਨੂੰ ਸਿਰਫ ਕਿਸ ਚੀਜ਼ ਦੀ ਜ਼ਰੂਰਤ ਹੈ? ਹੌਂਸਲੇ ਦੀ, ਹਿੰਮਤ ਦੀ, ਕੋਸ਼ਿਸ਼ ਕਰਨ ਦੀ, ਇੱਛਾ ਸ਼ਕਤੀ ਦੀ, ਇਸ ਵਿਸ਼ਵਾਸ ਦੀ ਕਿ ਇਹ ਹੋ ਸਕਦਾ ਹੈ। ਤੁਹਾਨੂੰ ਜ਼ਰੂਰਤ ਹੈ ਸਿਰਫ ਅਤੇ ਸਿਰਫ ਖੁਦ 'ਤੇ ਵਿਸ਼ਵਾਸ ਦੀ, ਦਿਮਾਗ ਨਾਲ ਸਹੀ ਸਮੇਂ 'ਤੇ ਸਹੀ ਜਗ੍ਹਾ ਉੱਤੇ ਖਰਚ ਕਰਨ ਦੀ, ਹਮੇਸ਼ਾ ਉਮੀਦ ਨਾਲ ਜੀਓ। ਇਹ ਸੋਚ ਜਿਸ ਹਾਲ ਵਿੱਚ ਹੋ, ਜਿਸ ਮੁਸੀਬਤ ਵਿੱਚ ਹੋ, ਉੱਥੋਂ ਜ਼ਰੂਰ ਨਿਕਲੋਗੇ। ਬਸ ਕੋਸ਼ਿਸ਼ ਕਰੋ ਅਤੇ ਆਪਣੇ ਵੱਲੋਂ ਹਿੰਮਤ ਨਾ ਹਾਰੋ। ਇਹ ਆ ਗੁਰੂ ਕਾ ਸਿੰਘ। ਸਿੰਘ ਦੀ ਪਰਿਭਾਸ਼ਾ ਗੁਰੂ ਸਾਹਿਬ ਨੇ ਇਸ ਕਰਕੇ ਦਿੱਤੀ ਆ, ਇਹਨਾਂ ਗੁਣਾਂ ਕਰਕੇ, ਕਿ ਤੁਹਾਨੂੰ ਬਹੁਤਾ ਚਲਾਕ ਹੋਣ ਦੀ ਲੋੜ ਨਹੀਂ, ਸਿਆਣਾ ਹੋਣ ਦੀ ਵੀ ਲੋੜ ਨਹੀਂ, ਪਰ ਵਿਸ਼ਵਾਸ ਜਿਹੜਾ ਹੈ, ਗੁਰੂ 'ਤੇ ਵਿਸ਼ਵਾਸ ਹੈ, ਆਪਣੇ ਆਪ 'ਤੇ ਵਿਸ਼ਵਾਸ ਹੈ, ਉਹ ਕਹਿਣਾ ਕਿ ਠੀਕ ਆ, ਮੈਂ ਹੈਗਾ ਹਾਂ, ਮੈਂ ਕਰਾਂਗਾ। ਇਹੀ ਸਤਵੰਤ ਸਿੰਘ, ਬੇਅੰਤ ਸਿੰਘ, ਭਾਈ ਕੇਰ ਸਿੰਘ ਹੁਣਾਂ ਨੇ ਕੀਤਾ। ਇਸ ਤਰ੍ਹਾਂ ਇਤਿਹਾਸ 'ਚ ਹੋਇਆ ਹੀ ਨਹੀਂ ਕਿ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਹੋਵੇ, ਧੁਰੇ 'ਤੇ ਹਮਲਾ ਹੋਇਆ ਹੋਵੇ, ਗੁਰੂ ਰਾਮਦਾਸ ਜੀ ਦੇ ਘਰ 'ਤੇ ਹਮਲਾ ਹੋਇਆ ਹੋਵੇ ਔਰ ਇੱਦਾਂ ਹੀ ਟੱਪ ਜਾਵੇ ਨਾ। ਸੋ ਉਸ ਤੋਂ ਬਾਅਦ ਬੜਾ ਘਾਣ ਹੋਇਆ ਕੌਮ ਦਾ, ਪਰ ਉਹ ਸਾਰੇ ਸ਼ਹੀਦੀ ਲੇਖੇ ਲੱਗਣਗੇ ਕੌਮ ਦੇ। ਇਹ ਸੀ ਮੇਰੇ ਵਿਚਾਰ ਅੱਜ ਦੇ, ਅਤੇ ਅੱਜ ਦੇ ਦਿਨ 'ਤੇ ਸਮਰਪਿਤ ਉਹਨਾਂ ਨੂੰ ਜਿਨ੍ਹਾਂ ਨੇ ਕੌਮ ਦੀ ਅਣਖ ਦੀ ਰੱਖਿਆ ਦੀ ਖਾਤਰ ਬੜਾ ਕੁਛ ਕੀਤਾ। ਇਕੱਲਾ ਇਹ ਨਹੀਂ ਕਿ ਸਿੱਖ ਧਰਮ ਦੀ ਕਰਕੇ, ਇਹ ਅਸਲ ਦੇ ਵਿੱਚ ਸਿੱਖ ਧਰਮ 'ਤੇ ਹਮਲਾ ਨਹੀਂ ਸੀ, ਇਹ ਧਰਮ ਦੇ ਉੱਤੇ ਹੀ ਹਮਲਾ ਸੀ, ਚਾਹੇ ਉਹ ਹਿੰਦੂ ਧਰਮ ਸੀ ਚਾਹੇ ਮੁਸਲਮਾਨ ਸੀ, ਇਹ ਠੱਲ ਪੈਣੀ ਹੀ ਸੀ। ਨਹੀਂ ਤਾਂ ਉਸ ਦਿਨ ਜੂਨ 84 ਦੇ ਵਿੱਚ ਦਰਬਾਰ ਸਾਹਿਬ ਢਾਇਆ, ਉਸ ਤੋਂ ਬਾਅਦ ਬਾਬਰੀ ਮਸਜਿਦ ਵੀ ਢਾਈ ਹੈ, ਉਸ ਤੋਂ ਬਾਅਦ ਮੰਦਰ ਵੀ ਢਹਿ ਸਕਦੇ ਆ, ਬਹੁਤ ਕੁਛ ਢਹਿ, ਧਰਮ 'ਤੇ ਹੀ ਹਮਲਾ ਐਕਚੁਅਲੀ। ਸੋ ਇਹ ਧਰਮ ਦੀ ਹੀ ਲੜਾਈ ਸੀ, ਸਿੱਖ ਬਨਾਮ ਹਿੰਦੂ ਨਹੀਂ ਸੀ, ਇਹ ਧਰਮ ਬਨਾਮ ਨਾਸਤਿਕਪਣਾ ਸੀ, ਜਿਹੜੇ ਧਰਮ ਨੂੰ ਮੰਨਦੇ ਹੀ ਨਹੀਂ ਹੈਗੇ, ਇਹ ਉਹਨਾਂ ਪ੍ਰਤੀ ਲੜਾਈ ਸੀ, ਧਰਮ 'ਤੇ ਅਧਰਮ ਦੀ ਲੜਾਈ ਸੀ। ਸੋ ਪਿਆਰਿਓ, ਡੋਰਾਂ ਉਸ ਰੱਬ 'ਤੇ ਨੇ, ਰੱਬ ਨੇ ਆਪਣਾ ਧਰਮ ਬਹਾਲਣਾ, ਜੁਗਾਂ ਜੁਗੰਤਰਾਂ ਤੋਂ ਅਵਤਾਰ ਰੂਪ ਧਾਰਨ ਕਰਕੇ ਧਰਮ ਬਹਾਲਦਾ ਆਇਆ ਉਹ, ਅਤੇ ਆਪਣੇ ਸੇਵਕਾਂ ਦੀ ਲਾਜ ਰੱਖਦਾ ਹੈ। ਸੋ ਡੋਰਾਂ ਉਸ ਰੱਬ 'ਤੇ ਨੇ। ਇੱਦਾਂ ਹੀ ਆਪਣੇ ਰੀਅਲ ਲਾਈਫ ਦੇ ਵਿੱਚ ਅਸੀਂ ਕਈ ਵਾਰੀ ਬੜੇ ਨਮੋਸ਼ ਹੋ ਜਾਂਦੇ ਹਾਂ। ਸਾਡੇ ਇਲਾਕੇ 'ਚ ਬਹੁਤ ਨੁਕਸਾਨ ਹੋਇਆ, ਸਾਊਥ ਆਸਟ੍ਰੇਲੀਆ, ਵਿਕਟੋਰੀਆ ਫਾਰਮਾਂ ਦਾ ਨੁਕਸਾਨ ਹੋਇਆ, ਤਰਾਹ ਨਿਕਲਦੀ ਆ, ਸਾਡੇ ਵੀ ਹੋਏ ਨੇ, ਸਾਰਿਆਂ ਦੇ ਹੋਏ ਨੇ। ਔਰ ਇਹੀ ਆ ਹੌਸਲਾ ਕਿ ਡੋਰਾਂ ਉਸ ਰੱਬ 'ਤੇ ਨੇ, ਉਹਨੇ ਜਿੱਥੇ ਰੱਖਣਾ ਉਸੇ ਤਰ੍ਹਾਂ ਰੱਖਣਾ ਆ। ਸਾਨੂੰ ਸਾਹ ਆ ਰਿਹਾ ਆ, ਅਸੀਂ ਆਪਣੇ ਘਰ ਬੈਠੇ ਹਾਂ, ਸਾਡੇ ਕੋਲ 3 ਟਾਈਮ ਦੀ ਰੋਟੀ ਹੈ, ਸ਼ੁਕਰਾਨਾ ਕਰਨਾ ਬਣਦਾ, ਵੱਧ ਘੱਟ ਉੱਨ ਦੇਣਾ ਆ, ਲਾਜ ਉੱਨ ਰੱਖਣੀ, ਸਾਰੀ ਦੁਨੀਆ ਨੂੰ ਉੱਨ ਪਾਲਣਾ, ਇੱਦਾਂ ਨਹੀਂ ਵੀ ਫਸਲਾਂ ਸਾਰੀਆਂ ਖਰਾਬ ਹੋ ਗਈਆਂ, ਦੁਨੀਆ ਨੇ ਕਿੱਥੋਂ ਖਾਣਾ, ਇਹਦੇ ਬਾਰੇ ਉਹੀ ਸੋਚਦਾ। ਆਓ ਤੁਹਾਨੂੰ ਫਿਰ ਇੱਕ ਗੀਤ ਸੁਣਾਉਂਦੇ ਹਾਂ, ਡੋਰਾਂ ਉਸ ਰੱਬ 'ਤੇ।
ਡੋਰਾਂ ਉਸ ਰੱਬ 'ਤੇ ਨਹੀਂ ਹੁਣੇ ਆਪਾਂ ਦੱਬਦੇ, ਡੋਰਾਂ ਉਸ ਰੱਬ 'ਤੇ ਨਹੀਂ ਹੁਣੇ ਆਪਾਂ ਦੱਬਦੇ। ਹੌਸਲਾ ਮੈਨੂੰ ਨਾ ਛੱਡੇ ਮੇਰੇ ਰਾਹ ਦਾ, ਕੇ ਸੱਜਣ ਨਹੀਂ ਉਹ ਠੱਗਦੇ ਦੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਦੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਪੈਸਾ ਇੱਕ ਵੀ ਨਜਾਇਜ਼ ਹੁੰਦਾ ਮਾੜਾ ਮਿੱਤਰਾ ਹਿੱਸੇ ਪੱਚਦੇ ਨੇ ਖਾਂਦੇ ਸਦਾ ਹੱਕ ਦੇ ਬੈਠੇ ਸਦਾ ਸਭ ਦੇ ਦੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਦੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਸਾਗਰੇ ਦੀ ਕੀਨੇ ਕਾਬੂ ਕਰੀਆਂ ਰੈਵ ਅੰਜਰਾ ਨਾ ਉੱਚੀਆਂ ਹਵਾ ਚ ਉੱਡੀਏ ਰੈਵ ਅੰਜਰਾ ਨਾ ਉੱਚੀਆਂ ਹਵਾ ਚ ਉੱਡੀਏ ਫਲ ਨੀਵੇਂ ਆ ਰੁੱਖਾਂ ਨੂੰ ਸਦਾ ਲੱਗਦੇ
ਏ ਕੇ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ 2017 ਦੇ ਵਿੱਚ ਆਇਆ ਸੀ। ਉਮੀਦ ਰੱਖਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ ਅਤੇ ਅੱਜ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਬੜੀ ਛੇਤੀ ਜਸਵਿੰਦਰ ਬਿੱਟਾ ਭਾਜੀ ਵੀ ਸ਼ਾਮਿਲ ਹੋਣਗੇ। ਮੈਨੂੰ ਲੱਗਦਾ ਹੈ ਕਿ ਉਹ ਕਿਤੇ ਹੋਰ ਗਏ ਹੋਏ ਨੇ, ਸੋ ਉਹਨਾਂ ਨੂੰ ਪੁੱਛਾਂਗੇ। ਖਬਰਾਂ ਦੇ ਰਹੇ ਸੀਗੇ ਰਾਤੀ ਵੀ, ਤੜਕੇ ਵੀ ਹੁਣੇ ਪਹੁੰਚੀਆਂ ਨੇ। ਸੋ ਪਿਆਰਿਓ, ਆਪਾਂ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰ ਲਈਏ ਤੁਹਾਡੇ ਨਾਲ, ਬਹਾਨੇ ਨਾਲ ਇੱਕ ਦੂਸਰੇ ਦਾ ਸ਼ਹਿਰ ਚੇਤੇ ਕਰ ਲਈਦਾ। 33 ਡਿਗਰੀ ਕੇਨਜ਼ ਦੇ ਵਿੱਚ, ਬ੍ਰਿਸਬਨ ਦੇ ਵਿੱਚ 26 ਡਿਗਰੀ, ਹਲਕੇ ਬੱਦਲ। ਕੌਫ ਸਾਰਬਰ ਦੇ ਵਿੱਚ ਸ਼ਾਵਰ 21 ਡਿਗਰੀ, ਇਸ ਵੇਲੇ ਹਲਕਾ ਜਿਹਾ ਮੀਂਹ ਪੈ ਕੇ ਹਟਿਆ, ਬੱਦਲਵਾਈ ਹੋਈ ਪਈ ਆ। 22 ਡਿਗਰੀ ਹਲਕੇ ਬੱਦਲ ਸਿਡਨੀ, ਅਤੇ ਦਿਨ ਸਾਫ਼ ਰਹੇਗਾ। ਕੈਨਬਰਾ ਦੇ ਵਿੱਚ 20 ਡਿਗਰੀ, ਦਿਨ ਸਾਫ਼ ਮੈਲਬਨ 'ਚ ਦੱਸਿਆ ਗਿਆ 21 ਡਿਗਰੀ। ਇਸੇ ਤਰ੍ਹਾਂ 23 ਡਿਗਰੀ ਐਡਲੇਡ ਦੇ ਵਿੱਚ, ਦਿਨ ਐਨ ਵਧੀਆ 25 ਡਿਗਰੀ ਪਰਥ ਦੇ ਵਿੱਚ। ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ 35 ਡਿਗਰੀ, ਔਰ ਐਲਿਸ ਸਪ੍ਰਿੰਗ ਦੇ ਵਿੱਚ ਮੀਂਹ ਪੈ ਰਿਹਾ 23 ਡਿਗਰੀ। ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਹੁਣ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ। 18 ਡਿਗਰੀ ਇਸ ਵੇਲੇ ਤਾਪਮਾਨ ਹੈ, ਔਰ ਦਿਨਾਂ ਨੂੰ 25 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਪ੍ਰੋਗਰਾਮ ਗੁਰਬਾਣੀ ਵਿਚਾਰ ਸਰਵਣ ਕਰਦੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸੰਚਾਲਨ ਜੋ ਕਰਦੇ ਨੇ, ਅਤੇ ਨਵਦੀਪ ਸਾਡੇ ਨਾਲ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ ਅਤੇ ਸਾਰੀ ਸਾਧ ਸੰਗਤ ਨੂੰ। ਕੱਲ੍ਹ ਦੇ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਨੇ ਕਾਫੀ ਕੁਛ ਕੀਤਾ ਹੋਇਆ, ਪਰਮਾਤਮਾ ਮਿਹਰ ਕਰੇ ਸਭਨਾਂ 'ਤੇ। ਭਾਈ ਦਲਜੀਤ ਸਿੰਘ ਜੀ ਹੁਣਾਂ ਨੂੰ ਵੀ ਨਮਸਕਾਰ, ਗੁਰਬਾਣੀ ਸਾਂਝੀ ਕੀਤੀ ਉਹਨਾਂ ਨੇ। ਆਦਿ ਪੁਰਖ ਇੱਕ ਚਲਤ ਦਿਖਾਇਆ, ਜੈ ਦੇਖਾਂ ਤੈ ਸੋਈ, ਨਾਨਕ ਹਰ ਕੀ ਭਗਤ ਨ ਛੋਡੋ, ਸਹਿਜੇ ਹੋਏ ਸੋ ਹੋਏ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਗੁਰਬਾਣੀ ਦੀ ਇਸ ਪੰਕਤੀ ਨਾਲ ਸਾਂਝ ਪਾਉਣ ਦਾ। ਸੁਖਜੀਵਨ ਗਰੇਵਾਲ ਜੀ, ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਦਾ ਕਹਿੰਦੇ ਆਨੰਦ ਮਾਣਦੇ ਹਾਂ ਜੀ, ਠੀਕ ਹੈ ਜੀ, ਆਓ ਜੀ। ਕੁਲਵੀਰ ਸਿੰਘ ਸੰਧੂ ਵੀ ਕਨੇਡਾ ਤੋਂ ਹੱਥ ਜੋੜ ਕੇ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ, ਔਰ ਮਨਿੰਦਰ ਜੀ ਸਿੱਧੂ ਟਾਰਨੈਟ ਤੋਂ ਸਾਡੇ ਨਾਲ ਜੁੜਦੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਸੁਖਦੇਵ ਪੰਗੂ ਭਾਜੀ ਵੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਫਤਿਹ ਬੁਲਾ ਰਹੇ ਨੇ। ਜੋਗਿੰਦਰ ਸੋਹੀ ਜੀ, ਭਾਜੀ ਕੀ ਹਾਲ ਚਾਲ ਹੈ, ਕਿੱਧਰ ਰਹਿੰਦੇ ਹੋ ਪਿਆਰਿਓ, ਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਕਹਿੰਦੇ ਗਿਆਨੀ ਜੀ ਯੋਗਾ ਔਲਰੇਡੀ ਸਟਾਰਟਡ 2 ਹਫ਼ਤੇ ਪਹਿਲਾਂ ਗਲੈਨਵੁੱਡ ਗੁਰੂ ਘਰ ਦੇ ਵਿੱਚ, ਪਰ ਤੁਹਾਨੂੰ ਦੇਖਿਆ ਨਹੀਂ, ਤੁਸੀਂ ਸਿਡਨੀ 'ਚ ਹੀ ਹੋ, ਐਵਰੀਬਡੀ ਮਿਸਿੰਗ ਯੂ, ਸੈਟਰਡੇ 11 ਤੋਂ 12, ਕੋਈ ਨਹੀਂ ਆ ਲੈਣ ਦਿਓ ਜੀ ਗਿਆਨੀ ਜੀ ਨੂੰ, ਅਤੇ ਫਿਰ ਮੈਂ ਪੁੱਛਦਾ ਉਹਨਾਂ ਨੂੰ ਕਿ ਵਾਏ ਹੀ ਜੀ ਮਿਸਿੰਗ ਦਾ ਕਲਾਸਿਸ, ਸਕੂਲ ਕਿਉਂ ਨਹੀਂ ਜਾਂਦੇ? ਠੀਕ ਹੈ, ਤੁਹਾਡੇ ਮਿੱਤਰ ਤੁਹਾਨੂੰ ਲੱਭਦੇ ਫਿਰਦੇ ਨੇ। ਪਰਮਜੀਤ ਸਿੰਘ ਧਾਲੀਵਾਲ ਜੀ, ਪਿਆਰਿਓ, ਕੀ ਹਾਲ ਚਾਲ ਹੈ? ਬ੍ਰਿਸਬਨ ਠੀਕ ਠਾਕ ਹੋ? ਕਹਿੰਦੇ ਆਨੰਦ ਦਾ ਆਨੰਦ ਮਾਣ ਰਹੇ ਹਾਂ ਪ੍ਰੋਗਰਾਮ ਦਾ। ਠੀਕ ਹੈ ਜੀ, ਸੋ ਖਬਰਾਂ ਦੇ ਵਿੱਚ ਹੁਣ ਤੁਹਾਨੂੰ ਕੀ ਦੱਸੀਏ ਕਿ ਹਰ ਬੰਦਾ ਜਿਹੜਾ ਆ ਉਹ ਇਸੇ ਖਬਰ ਦਾ ਇੰਤਜ਼ਾਰ ਕਰ ਰਿਹਾ ਕਿ ਕਦੋਂ ਇਹ ਕਰੋਨਾ ਮੁੱਕੇਗਾ ਅਤੇ ਕਦੋਂ ਇਹ ਮੁੜ ਕੇ ਆਪਾਂ ਫਿਰ ਉਸੇ ਤਰ੍ਹਾਂ ਹੀ ਜ਼ਿੰਦਗੀ ਜੀਵਾਂਗੇ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਸ ਦੇ ਵਿੱਚ ਫੇਰ ਬਦਲਾਊਗਾ, ਪਰ ਮੈਨੂੰ ਲੱਗਦਾ 2-3 ਸਾਲ ਬਾਅਦ ਫਿਰ ਨੋਰਮਲ ਹੋ ਜਾਏਗਾ, ਜਿਸ ਤਰ੍ਹਾਂ ਪਹਿਲਾਂ ਆਉਂਦੇ ਸੀ ਜਾਂਦੇ ਸੀ ਸਾਰਾ ਕੁਝ ਚੱਲ ਰਿਹਾ ਸੀਗਾ। ਜ਼ਿਆਦਾਤਰ ਇਹੀ ਤੱਕ ਰਹੇ ਨੇ ਕਿ ਆਪਾਂ ਕਿਹੜੇ ਦੇਸ਼ ਨੂੰ ਜਾ ਸਕਦੇ ਹਾਂ, ਇਹੀ ਖਬਰਾਂ ਦੇਖੀ ਜਾਂਦੇ, ਕਿਹੜੇ ਦੇਸ਼ ਤੋਂ ਆ ਸਕਦੇ ਨੇ, ਕਿਹੜੇ ਦੇਸ਼ ਨੂੰ ਜਾ ਸਕਦੇ ਨੇ, ਹਾਲਾਂਕਿ ਕਈਆਂ ਦੇਸ਼ਾਂ ਨੂੰ ਆਪਾਂ ਜਾਣਾ ਵੀ ਨਹੀਂ, ਫਿਰ ਵੀ ਆਪਾਂ ਉਹਨਾਂ ਦੀਆਂ ਗੱਲਾਂ ਕਰੀ ਜਾਂਦੇ ਹਾਂ, ਨਿਊਜ਼ੀਲੈਂਡ ਦੀਆਂ ਗੱਲਾਂ ਕਰੀ ਜਾਂਦੇ ਹਾਂ, ਇੰਡੀਆ ਨੂੰ ਤੱਕਦੇ ਆ ਸਾਰੇ, ਇੰਗਲੈਂਡ ਨੂੰ ਤੱਕਦੇ ਆ। ਸੋ 1 ਨਵੰਬਰ ਤੋਂ ਵੈਸੇ ਤੁਸੀਂ ਕਿਤੇ ਵੀ ਜਾ ਸਕਦੇ ਹੋ, ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਆ, ਡਾਇਰੈਕਟਿਵਸ ਆ ਗਏ ਨੇ ਕਿ ਤੁਹਾਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ, ਜਿੱਥੇ ਮਰਜ਼ੀ ਜਾਓ, ਬਸ਼ਰਤੇ ਕਿ ਦੂਸਰਾ ਦੇਸ਼ ਤੁਹਾਨੂੰ ਝੱਲ ਰਿਹਾ ਹੋਵੇ ਅਤੇ ਵਾਪਸ ਆਉਣ ਦੇ ਲਈ ਤੁਹਾਨੂੰ ਤੁਸੀਂ 2 ਟੀਕੇ ਲਵਾਇਓ ਹੋਣ। ਔਰ ਜਰਾ ਸੋਚ ਸਮਝ ਕੇ ਆਪਾਂ ਨੂੰ ਇਹ ਸਾਰੇ ਸਟੈਪ ਚੱਕਣੇ ਪੈਣੇ, ਕਿਉਂਕਿ ਪਹਿਲਾਂ ਤਾਂ ਕਾਫੀ ਹਫੜਾ ਦਫੜੀ ਰਹੇਗੀ, ਉਸ ਤੋਂ ਬਾਅਦ ਫਿਰ ਜਦੋਂ ਖੁੱਲ੍ਹੇਗਾ ਉੱਥੋਂ ਦੇ ਹਾਲਾਤ, ਏਅਰਪੋਰਟਾਂ ਦੇ, ਪ੍ਰਸ਼ਾਸਨਾਂ ਦੇ, ਦੇਸ਼ਾਂ ਦੇ, ਇਹ ਸਾਰੇ ਵਾਚਣੇ ਪਊਗੇ, ਉਹਦੇ ਵਿੱਚੋਂ ਕਈ ਸਟੋਰੀਆਂ ਨਿਕਲ ਕੇ ਆਉਣਗੀਆਂ, ਕਈ ਉਹਦੇ ਵਿੱਚੋਂ ਐਕਸਪਲੋਇਟੇਸ਼ਨਸ ਨਿਕਲ ਕੇ ਆਉਣਗੀਆਂ, ਉਹ ਆਪਾਂ ਨੂੰ ਦੇਖਣਾ ਪਏਗਾ ਕਿ ਕਿੱਥੇ ਕਿੱਥੇ ਸੁੱਖਦ ਹੈ ਅਤੇ ਕਿੱਥੇ ਕਿੱਥੇ ਤੰਗੀ ਦਿੱਤੀ ਜਾ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ, ਫਿਰ ਆਪਾਂ ਨੂੰ ਬੁਕਿੰਗ ਕੋਈ ਨਾ ਕੋਈ ਕਰਾਉਣੀ ਚਾਹੀਦੀ ਹੈ। ਸੋ ਫਿਲਹਾਲ ਇਸ ਸਾਲ ਜੀ ਦਸੰਬਰ ਜਨਵਰੀ ਤੱਕ ਆਰਾਮ ਨਾਲ ਬੈਠੋ ਘਰੇ, ਆਸਟ੍ਰੇਲੀਆ ਦੇ ਵਿੱਚੋਂ, ਆਸਟ੍ਰੇਲੀਆ, ਕੈਨੇਡਾ ਜਾਂ ਕੈਨੇਡਾ, ਆਪਣੇ ਆਨੰਦ ਲਓ ਅਤੇ ਪ੍ਰੋਗਰਾਮ ਸੁਣਿਆ ਕਰੋ, ਕਿਤਾਬਾਂ ਪੜ੍ਹਿਆ ਕਰੋ, ਜਸਟ ਕੀਪ ਲਰਨਿੰਗ, ਕੁਛ ਨਾ ਕੁਛ ਜ਼ਰੂਰ ਸਿੱਖੋ। ਸੋ ਆਪਾਂ ਇੱਕ ਗੀਤ ਤੁਹਾਨੂੰ ਹੋਰ ਸੁਣਾਉਣਾ ਆ, ਅਤੇ ਵੈਸੇ ਹੁਣ ਆਉਂਦੇ ਸਾਰਿਆਂ ਨੂੰ ਸੁਪਨੇ ਜਿਹੜੇ ਏਅਰਪੋਰਟਾਂ ਦੇ ਹੀ ਆ, ਮੈਂ ਤੁਹਾਨੂੰ ਇੱਕ ਦੱਸਦਾ ਵਾਂ ਵੀ ਕਿਸੇ ਨੇ ਇਹ ਰੌਲਾ ਪਾਇਆ ਵੀ ਮੈਂ ਟ੍ਰੇਨ ਸਟੇਸ਼ਨ 'ਤੇ ਜਾਣਾ ਆ, ਮੈਂ ਟ੍ਰੇਨ 'ਚ ਜਾਣਾ, ਮੈਂ ਬੱਸ 'ਚ ਜਾਣਾ, ਹਾਏ ਹੋਏ ਬੱਸਾਂ ਨਹੀਂ ਚੱਲਦੀਆਂ, ਨਾ ਨਾ ਨਾ, ਕਿਸੇ ਨੇ ਇਹ ਗੱਲ ਹੀ ਨਹੀਂ ਕੀਤੀ, ਕਿਸੇ ਨੇ ਗੱਲ ਹੀ ਨਹੀਂ ਕੀਤੀ ਵੀ ਮੈਂ ਕਾਰ 'ਚ ਜਾਣਾ ਉੱਥੇ, ਮੈਂ ਉੱਥੇ ਜਾਣਾ, ਮੈਂ ਉਸ ਪੈਟਰੋਲ ਪੰਪ 'ਤੇ, ਨਾ। ਸਾਰਿਆਂ ਨੂੰ ਜਹਾਜ਼ਾਂ ਦੇ ਸੁਪਨੇ ਆਉਂਦੇ ਆ, ਸਾਰਿਆਂ ਨੂੰ ਏਅਰਪੋਰਟ ਜਹਾਜ਼ ਚੜ੍ਹਨ ਦਾ ਹੀ ਚਾਅ ਆ, ਕਿਉਂਕਿ ਉਹ ਸਾਡੇ ਅਸਲ 'ਚ ਬਿਲਟ ਇਨ ਹੋ ਚੁੱਕੀ ਆ। ਕਹਿੰਦੇ ਇੱਕ ਤਾਂ ਪੰਜਾਬੀ ਤਰੱਕੀ ਇਸ ਕਰਕੇ ਨਹੀਂ ਕਰਦੇ ਕਿ ਉਹ ਬਿਸਕੁਟ ਚਾਹ 'ਚ ਡੁੱਬਣੋਂ ਨਹੀਂ ਹਟਦੇ, ਦੂਸਰਾ ਕਹਿੰਦੇ ਉਹ ਜਹਾਜ਼ ਦੇਖਣ ਨੂੰ ਨਹੀਂ ਹਟਦੇ, ਵੀ ਜਹਾਜ਼ ਉੱਪਰੋਂ ਲੰਘਦਾ ਆਪਣਾ ਕੰਮ ਛੱਡ ਕੇ ਨਾ ਜਹਾਜ਼ ਦੇਖਣ ਲੱਗ ਜਾਂਦੇ ਨੇ। ਸੋ ਇਹ ਵੀ ਇੱਕ ਵਿਡੰਬਣਾ ਹੈ ਸਾਡੀ ਕੌਮ ਦੀ। ਜਦੋਂ ਐਡਲੇਡ ਗੇਮਾਂ ਹੋਈਆਂ ਨਾ 2016 'ਚ, ਅਤੇ ਅਸੀਂ ਗਰਾਊਂਡ ਦੇਖਣ ਗਏ, ਮੈਂ, ਮਿੰਟੂ ਭਾਅ ਜੀ, ਪ੍ਰਦੀਪ, ਮੋਹਨਾ ਗਰਾਉਣੀ, ਅਤੇ ਗਰਾਊਂਡ ਕਹਿੰਦੇ ਭਾਅ ਜੀ ਵੀ ਆਹ ਗਰਾਊਂਡਾਂ ਨੇ, ਮੈਂ ਕਿਹਾ ਚੱਲ ਬਹੁਤ ਵਧੀਆ, ਵੱਡੀਆਂ ਗਰਾਊਂਡਾਂ ਨੇ, ਅਤੇ ਕਹਿੰਦੇ ਵੀ ਇੱਥੇ ਰੁੱਖੀ ਰੁੱਖੀ ਸੁੱਕੀ ਸੁੱਕੀ ਜਿਹੀ ਲੱਗਦੀ ਹੈ। ਜਾਨੂੰ ਇੱਕ ਜਹਾਜ਼ ਉੱਪਰੋਂ ਆਇਆ, ਮੈਂ ਕਿਹਾ ਇੱਥੇ ਲਾਗੇ ਏਅਰਪੋਰਟ? ਕਹਿੰਦੇ ਹਾਂ। ਉਹ ਮੈਂ ਕਿਹਾ ਫਿਰ ਤੁਸੀਂ ਰਹਿਣ ਦਿਓ, ਐਂਟਰਟੇਨਮੈਂਟ ਬਹੁਤ ਆ, ਕੋਈ ਸਿੰਗਰ ਸੱਦਣ ਦੀ ਵੀ ਲੋੜ ਨਹੀਂ। ਕਹਿੰਦੇ ਕੀ ਹੋਇਆ? ਉਹ ਮੈਂ ਕਿਹਾ ਹਰੇਕ 2-3 ਮਿੰਟ ਬਾਅਦ ਜਹਾਜ਼ ਆਈ ਆ, ਕਹਿੰਦਾ ਨਿਆਣਿਆਂ ਨੇ ਦੇਖੀ ਜਾਣਾ, ਲੋਕਾਂ ਨੇ ਤਾਂ ਉੱਪਰ ਨੂੰ ਕਰ ਕਰਕੇ ਦੇਖਿਆ, ਸਾਹ ਤਾਂ ਪੈਂਦਾ ਛੱਡ ਦੇਣਾ ਕਬੱਡੀ ਦਾ, ਪਰ ਜਹਾਜ਼ ਜ਼ਰੂਰ ਦੇਖਣਾ। ਮੈਂ ਕਿਹਾ ਲਾਈਵ ਐਂਟਰਟੇਨਮੈਂਟ ਆ, ਏਅਰਪੋਰਟ ਲੱਗ ਗਏ ਆ ਗਰਾਊਂਡਾਂ ਦੇ, ਸੋ ਸਾਨੂੰ ਕੋਈ ਸਿੰਗਰ ਸੱਦਣ ਦੀ ਵੀ ਲੋੜ ਨਹੀਂ। ਪੰਜਾਬੀ ਤਾਂ ਬਹੁਤ ਖੁਸ਼ ਹੁੰਦੇ ਨੇ ਜਹਾਜ਼ ਦੇਖ ਕੇ, ਉਹ ਉਦੋਂ ਅਸੀਂ ਉੱਥੇ ਖੜ੍ਹ ਕੇ ਹਾਸਾ ਮਜ਼ਾਕ ਕੀਤਾ। ਅਤੇ ਵੈਸੇ ਹੁਣ ਮੈਂ ਗੀਤ ਜਿਹੜਾ ਲਾਉਣਾ ਨਾ, ਇਹ ਉਹਨਾਂ ਵਾਸਤੇ ਆ ਜਿਹਨਾਂ ਨੂੰ ਜਹਾਜ਼ਾਂ ਦੇ ਸੁਪਨੇ ਆ ਰਹੇ ਨੇ, ਏਅਰਪੋਰਟਾਂ ਦੇ ਸੁਪਨੇ ਆ ਰਹੇ ਨੇ। ਆਓ ਫਿਰ ਗੀਤ ਸੁਣਦੇ ਹਾਂ।
ਓਏ ਹੀਥਰੋ ਹਵਾਈ ਅੱਡੇ ਤੇ, ਹਾਂ ਬਈ ਮਿੱਤਰੋ ਹਵਾਈ ਅੱਡੇ ਤੇ, ਓਏ ਮੈਨੂੰ ਗੋਰੀ ਨੇ ਸਲੂਤ ਜਦੋਂ ਮਾਰੀ, ਕਿਹੜੀ ਤੇਰੀ ਕੌਮ ਕਹਿੰਦੀ ਕਿਹੜਾ ਤੇਰਾ ਦੇਸ ਵੇ
ਕਿਹੜਾ ਤੇਰਾ ਦੇਸ ਵੇ
ਸਾਰਿਆਂ ਦੇ ਨਾਲੋਂ ਅਦੋਂ ਵੱਖਰਾ ਏ ਦੇਸ ਵੇ
ਵੱਖਰਾ
ਏ ਦੇਸ ਵੇ ਕਿਹੜੀ ਤੇਰੀ ਕੌਮ ਕਹਿੰਦੀ ਕਿਹੜਾ ਤੇਰਾ ਦੇਸ ਵੇ ਸਾਰਿਆਂ ਦੇ ਨਾਲੋਂ ਅਦੋਂ ਵੱਖਰਾ ਏ ਦੇਸ ਵੇ
ਵੱਖਰਾ ਏ ਦੇਸ ਵੇ
ਕਿੱਥੋਂ ਆਇਆ ਤੇਰੀ ਕਿੱਥੋਂ ਦੀ ਤਿਆਰੀ
ਵਾਲੀ ਗੱਲ ਦੇ ਸਪੋਂਸਰ ਨੇ HK ਕਿਡਸ ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਵੀਕਐਂਡ ਚੱਲ ਰਿਹਾ ਜੀ ਦਿਨ ਐਤਵਾਰ ਪੂਰੇ ਜੋਬਨ ਤੇ ਆ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ 8:30 ਸਵੇਰ ਦੇ ਹੋਏ ਨੇ ਔਰ ਹਰ ਪਾਸੇ ਪਰਮਾਤਮਾ ਦੀ ਮਿਹਰ ਵਰਤੇ ਇਹੀ ਅਰਦਾਸ ਹੈ ਸੋ ਪ੍ਰੋਗਰਾਮ ਦੇ ਵਿੱਚ ਅੱਜ ਸੱਜਣ ਮਿੱਤਰ ਜੁੜ ਰਹੇ ਨੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਲਿਸਨਿੰਗ ਵਾਈਲ ਟੇਕਿੰਗ ਸ਼ਾਵਰ ਠੀਕ ਹੈ ਜੀ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਾਜਨਦੀਪ ਕੈਨਵਰਾ ਵਾਲੇ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਗਿੱਲ ਜੀ ਕੀ ਹਾਲ ਚਾਲ ਹੈ ਪਿਆਰਿਓ ਅਤੇ ਅੱਜ ਪ੍ਰੋਗਰਾਮ ਪਿਆਰਿਓ ਬਹੁਤ ਬਿਜ਼ੀ ਆ ਅਤੇ ਹਾਂਜੀ ਅਤੇ ਹਾਂਜੀ ਤਾਜ ਇੱਕ ਮਿੰਟ ਤਾਜ ਜੀ ਹਾਂਜੀ ਅਤੇ ਅਮਰੀਕ ਸਿੰਘ ਫਲੋਰਾ ਭਾਅ ਜੀ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪੰਜਾਬੀਆਂ ਨੂੰ ਇਕੱਲੇ ਏਅਰਪੋਰਟਾਂ ਦੇ ਸੁਪਨੇ ਨਹੀਂ ਆਉਂਦੇ ਉਹ ਜੇ ਬਾਹਰ ਜਾਣਾ ਚਾਹੁੰਦੇ ਨੇ ਗੁਰਦੁਆਰਾ ਤੱਲਣ ਸਾਹਿਬ ਜਾਣ ਅਤੇ ਉੱਥੇ ਜਹਾਜ਼ ਚੜ੍ਹਾਉਣ ਸੋ ਵਿੱਚ ਮੈਂ ਤਾਇਆ ਜੀ ਨੂੰ ਹੁਣ ਨਾਲ ਸ਼ਾਮਿਲ ਕਰਦਾ ਤਾਇਆ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੋ ਨਹੀਂ ਭੁੱਲ ਨਹੀਂ ਹੁਣ ਮੈਨੂੰ ਹਾਸਾ ਤਾਂ ਆਇਆ ਤੁਸੀਂ ਕੱਲ ਦਾ ਪ੍ਰੋਗਰਾਮ ਨੀ ਸੁਣਿਆ ਕੱਲ ਨਾ ਹਾਂ ਉਹ ਸੁਣਿਓ ਤੁਸੀਂ ਉਹ ਕੱਲ ਗੱਲ ਇਹ ਹੋਈ ਸੀਗੀ ਵੀ ਜਿੱਦਾਂ ਹੁਣ ਅਸੀਂ ਸਤਿ ਸ਼੍ਰੀ ਅਕਾਲ ਨੂੰ ਸਤਿ ਸ਼੍ਰੀ ਅਕਾਲ ਕਹਿਣ ਲੱਗ ਪੈਂਦੇ ਹਾਂ ਹਨਾ ਜਾਂ SSA ਕਹਿਣ ਲੱਗ ਪੈਂਦੇ ਹਾਂ ਤੇ ਉਹ ਸਤਿ ਸ਼੍ਰੀ ਅਕਾਲ ਦਾ ਮਤਲਬ ਹੁੰਦਾ ਵੀ ਅਸੀਂ ਅਕਾਲ ਪੁਰਖ ਨੂੰ ਮੰਨਦੇ ਹਾਂ ਠੀਕ ਹੈ ਤੇ ਇੱਦਾਂ ਹੀ ਜਦੋਂ ਅਸੀਂ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਤਾਂ ਉਹਦਾ ਮਤਲਬ ਬਦਲ ਜਾਂਦਾ ਉਹ ਕਹਿੰਦੇ ਵੀ ਜਿਹੜੀ ਸਾਡੀ ਸੱਸ ਹੈ ਉਹ ਬਹੁਤ ਵੱਡੀ ਅਕਾਲ ਦਾ ਰੂਪ ਹੈ ਉਹ ਸਤਿ ਸ਼੍ਰੀ ਅਕਾਲ ਤੇ ਇੱਦਾਂ ਹੀ ਫਿਰ ਗੱਲ ਗਾਂਹ ਤੁਰੀ ਸੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਪਰ ਕਹਿਣਾ ਚਾਹੀਦਾ। ਹੁਣ ਮੈਨੂੰ ਤੁਹਾਡੇ ਸ਼ਾਰਟ ਫਾਰਮ ਤੋਂ ਆ ਗਿਆ, ਹੁਣ ਹੁਣ ਨਾ ਜਿਹੜੇ ਨੌਜਵਾਨ ਇਹ ਕਹਿਣ ਲੱਗ ਪਏ ਆ ਵਰ ਖਾਲਸਾ ਵਰ ਫਤਿਹ, ਹਨਾ, ਤੇ ਉਹਦਾ ਮਤਲਬ ਇਹ ਨਿਕਲਦਾ ਵੀ ਵੈਰ ਖਾਲਸਾ ਤੇ ਵੈਰ ਫਤਿਹ, ਸਾਡਾ ਖਾਲਸੇ ਨਾਲ ਵੀ ਵੈਰ ਹੈ ਔਰ ਸਾਡਾ ਫਤਿਹ ਨਾਲ ਵੀ ਵੈਰ ਹੈ। ਤੇ ਤਾਂ ਕਰਕੇ ਥੋੜੀ ਜਿਹੀ ਮੈਨੂੰ ਹਾਸਾ ਆ ਗਿਆ ਸੀਗਾ ਵੀ ਤੁਸੀਂ ਵੀ ਥੋੜਾ ਥੋੜਾ ਸ਼ਾਰਟ ਵੱਲ ਨੂੰ ਜਾ ਰਹੇ ਆ, ਇਹਦਾ ਪੂਰਾ ਕਿਹਾ ਕਰੋ ਦਾ ਜੀ।
ਅੱਛਾ, ਮੈਨੂੰ ਫਿਰ ਮੈਨੂੰ ਪਤਾ ਨੀ ਲੱਗਦਾ। ਬਾਕੀ ਸੱਸਾਂ ਦੀ ਤੇ ਗੱਲ ਇਹ ਹੋਣਾ ਵੀ ਇੱਕ ਬੰਦਾ ਸੀਗਾ ਵੀ ਆਪਣਾ ਉਹ ਕੁੱਤੇ ਦੀ ਪੂਛ ਵੱਢੀ ਜਾਵੇ ਆਪਣੇ ਪਾਲਤੂ ਕੁੱਤੇ ਦੀ, ਕਿ ਇਹਨੇ ਕਿਹਾ ਵੀ ਉਹ ਇਹ ਕੀ ਜ਼ੁਲਮ ਕਰਦਾ। ਕਹਿੰਦਾ ਨੇ ਕੱਲ ਨੂੰ ਮੇਰੀ ਸੱਸ ਆ ਰਹੀ ਆ ਤੇ ਮੈਂ ਨੀ ਚਾਹੁੰਦਾ ਵੀ ਮੇਰੇ ਘਰ ਚੋਂ ਕੋਈ ਇਹੋ ਜਿਹਾ ਸਾਈਨ ਉਹਨੂੰ ਮਿਲੇ ਕਿ ਉਹ ਇੱਥੇ ਉਹਦਾ ਸਵਾਗਤ ਜੀ ਆਇਆ ਆਖਿਆ ਜਾ ਰਿਹਾ। ਕੁੱਤਾ ਆਏ ਤੇ ਪੂਛ ਲਾਉਂਦਾ ਹੈ ਨਾ, ਮੇਰੀ ਸੱਸ ਆਉਣ ਤੇ ਕੁੱਤਾ ਵੀ ਪੂਛ ਨਾ ਲਾ ਸਕੇ ਜੀ ਹੈ। ਸੋ ਇਹ ਆ ਗੱਲ ਵੀ ਚਲੋ ਚੱਲਦੀਆਂ ਰਹਿੰਦੀਆਂ। ਵੈਸੇ ਤੇ ਅੱਜ
ਤਾਇ ਜੀ, ਹਾਂਜੀ, ਇਹ ਗੱਲ ਥੋੜ੍ਹੀ ਬਾਅਦ 'ਚੋਂ ਆਪਾਂ ਸ਼ੁਰੂ ਕਰਨੀ ਆ, ਅਤੇ ਡਿਟੇਲ 'ਚ ਗੱਲ ਕਰਾਂਗੇ। ਮਲਕੀਤ ਸਿੰਘ ਕੈਨਬਰਾ ਤੋਂ ਜੁੜੇ ਨੇ ਅਤੇ ਸੁਖਪਾਲ ਸਿੰਘ ਬਹਿਵਲ ਕਲਾਂ ਵਾਲੇ ਉਹ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭੁਪਿੰਦਰ ਜੰਡੂ ਜੀ ਪ੍ਰੋਗਰਾਮ 'ਚ ਜੁੜੇ ਨੇ ਕੁਇਕਰਸੈਲ ਤੋਂ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਆਪਣੇ ਨਾ ਪਰਮ ਮਿੱਤਰ ਤੁਹਾਡੇ ਸਾਡੇ ਵੀ ਜੋਗਿੰਦਰ ਸੋਹੀ ਜੀ ਜਗਰਾਓਂ ਵਾਲੇ, ਅਤੇ ਉਹਨਾਂ ਨੇ ਨਾ 3-4 ਫੋਟੋਆਂ ਭੇਜਤੀਆਂ ਸਾਨੂੰ, ਤੇ ਉਹ ਫੋਟੋ ਮੈਂ ਸ਼ੇਅਰ ਵੀ ਕਰਤੀਆਂ। ਤੇ ਉਹ ਨਾ ਅਸਲ ਦੇ ਵਿੱਚ ਤੁਹਾਨੂੰ ਲੱਭਦੇ ਫਿਰਦੇ। ਤਾਂ ਜੀ ਤੁਸੀਂ ਸਕੂਲ ਨਹੀਂ ਜਾਂਦੇ, ਕੀ ਗੱਲ ਹੋ ਗਈ?
ਕਿਹੜੇ ਸਕੂਲ?
ਤੁਹਾਨੂੰ ਪਤਾ ਹੀ ਨਹੀਂ ਤੁਹਾਡੀਆਂ ਕਲਾਸਾਂ ਸ਼ੁਰੂ ਹੋਈਆਂ ਯੋਗਾ ਵਾਲੀਆਂ, ਵੀਰਵਾਰ ਨੂੰ 11 ਤੋਂ 12 ਵਜੇ, 2 ਹਫ਼ਤੇ ਹੋ ਗਏ ਆ। ਉਹ ਤੁਹਾਨੂੰ ਜਿਹੜੇ ਬੇਲੀ ਆ, ਕਲਾਸਮੇਟ ਆ, ਉਹ ਲੱਭਦੇ ਫਿਰਦੇ ਆ।
ਉਹ ਮੈਂ ਗੁਰਦੁਆਰੇ ਤੇ ਕੱਲ ਆਪਾਂ ਗਏ ਸੀਗੇ, ਪਰਸੋਂ ਵੀ ਗਏ ਸੀਗੇ, ਇੱਕ ਭੋਗ ਸੀ ਡਾਕਟਰ ਸੁਰਜੀਤ ਸਿੰਘ ਰਾਣੇ ਦਾ ਚਾਲੇ ਪਾ ਕੇ ਨਾ, ਤੇ ਕੱਲ ਵੀ ਗਏ, ਸੈਚਰਡੇ ਸੀ, ਕਿਸੇ ਦਾ ਸੀ, ਉਹ ਵੀ ਸੋਗ ਦਾ ਦੀਵਾਨ ਸੀ, ਅੱਜ ਵੀ ਉਮੀਦ ਆ ਜਾਣਾ ਆ। ਤੇ ਉਹ ਮੈਨੂੰ ਪਤਾ ਨੀ, ਉਹ ਨਾ ਲਾਉਂਦੇ ਸੀ ਕਿ ਆਨਲਾਈਨ ਲਾਉਂਦੇ ਹੁੰਦੇ ਸੀ, ਆਨਲਾਈਨ ਮੈਨੂੰ ਆਉਣ ਸ਼ਾਉਣ ਕਰਨਾ ਨੀ ਆਉਂਦਾ, ਤੇ ਫਿਰ ਮੈਨੂੰ ਪਤਾ ਨੀ ਲੱਗਿਆ ਵੀ ਉਹਨਾਂ ਖਣੀ ਸਜੀਵੀ ਜਿਵੀਂ ਲਾਉਣ ਲੱਗ ਪਏ ਆ, ਤੇ ਚਲੇ ਜਾਵਾਂਗੇ ਅਗਲੇ ਥਰਸ ਦੇ ਨੂੰ ਚਲੇ ਜਾਵਾਂਗੇ।
ਤੁਹਾਨੂੰ ਲੱਭਦੇ ਆ, ਤੁਹਾਡੇ ਕਲਾਸ ਫੈਲੋ ਤੁਹਾਨੂੰ ਲੱਭਦੇ ਫਿਰਦੇ ਆ। ਮੈਨੂੰ ਤਾਂ ਦੇਖੋ ਹੈਰਾਨੀ ਹੁੰਦੀ ਆ ਵੀ ਅਸੀਂ ਜਦੋਂ ਨਾ ਪਹਿਲਾਂ
ਥੋੜਾ ਜਿਹਾ ਜੇ ਅੰਗਰੇਜ਼ੀ ਅੱਖਰਾਂ ਚ ਲਿਖੀਏ ਨਾ ਤੇ ਉਹ ਸੀ ਨਾਲ ਲਿਖਿਆ ਜਾਂਦਾ ਹੈ ਨਾ, ਤੇ ਸੀ ਨੂੰ ਜੇ ਜਰਾ ਜਿਹਨਾਂ ਨੁਕਤਾ ਹੋਰ ਵਧਾ ਲਈਏ ਤੇ ਜੀ ਬਣ ਜਾਂਦੀ ਆ।
ਬਚਪਨ ਚ ਵੀ ਆਪਾਂ ਕਲਾਸਾਂ ਲਾਈਆਂ ਨੇ 12-10 ਤੱਕ, ਉਦੋਂ ਇਹ ਕਸਮ ਖਾਧੀ ਸੀ ਮੁੜ ਕੇ ਕਲਾਸਾਂ ਚ ਨਹੀਂ ਪੈਣਾ, ਤੇ ਫਿਰ ਸਾਰੀ ਉਮਰ ਅਸੀਂ ਕਲਾਸ।
ਮੈਂ ਤੇ ਪਹਿਲੀ ਚੋਂ ਹੀ ਹਟ ਗਿਆ ਸੀ,
ਤਾਂ ਹੀ ਹੁਣ ਤੱਕ ਲੱਗੀ ਜਾਂਦੀ ਆ। ਤੁਹਾਨੂੰ ਸਟੂਡੈਂਟ ਤਾਂ ਹੀ ਲੱਭੀ ਜਾਂਦੇ ਹਜੇ ਤੱਕ ਵੀ, ਉਹ ਪੂਰੀਆਂ ਤੁਹਾਡੀਆਂ ਕਰਾਉਣੀਆਂ।
ਉਹ ਦੇਖ ਲਓ ਵੀ ਅਮਰ ਸ਼੍ਰੋਮਣੀ ਕਮੇਟੀ ਨਾਲ ਐਸਾ ਸੰਬੰਧ ਜੁੜਿਆ ਹੋਇਆ ਵਾ ਵੀ ਉਹ ਮੈਨੂੰ ਦੇਖੋ 1973 ਮਤਲਬ ਇਉਂ ਸਮਝ ਲਓ ਵੀ ਮੈਂ 21 ਫਰਵਰੀ 1973 ਤੋਂ ਸ਼੍ਰੋਮਣੀ ਕਮੇਟੀ ਨਾਲੋਂ ਆਪਣਾ ਮੁਲਾਜ਼ਮਤ ਵਾਲੇ ਸੰਬੰਧ ਤੋੜੇ ਹੋਏ ਆ। ਤੇ ਪਰ ਉਹ ਨਾ ਅਜੇ ਵੀ ਰਾਤ ਨੂੰ ਕਦੀ ਕਦੀ ਮੈਨੂੰ ਸੁਪਨਾ ਆਊਗਾ ਵੀ ਮੈਂ ਉੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਚ ਜਾ ਰਿਹਾ ਵਾ, ਉੱਥੇ ਐਂ ਗੱਲ ਆ ਮੈਂ ਉਹਨਾਂ ਦੀ ਨੌਕਰੀ ਛੱਡ ਦਿੱਤੀ ਆ, ਤਨਖਾਹ ਨਹੀਂ ਲੈਂਦਾ ਮੈਂ ਪਰ ਕੰਮ ਕਰਦਾ ਰਿਹਾ, ਤੇ ਲੋਕੀ ਮੈਨੂੰ ਸ਼੍ਰੋਮਣੀ ਕਮੇਟੀ ਦਾ ਨੌਕਰੀ ਮਾਮੂਲ ਸਮਝਦੇ ਆ। ਉਹ ਆਇਆ ਲੈ ਉਹ ਅਜੇ ਤੱਕ 20 ਸਦੀ ਹੋ ਗਈ ਆ ਤੇ ਉਹ ਅਜੇ ਤੱਕ ਔਰ ਸੁਰਤ ਉੱਥੇ ਤੱਕ ਜੁੜੀ ਹੋਈ ਆ, ਦਰਬਾਰ ਸਾਹਿਬ, ਅੰਮ੍ਰਿਤਸਰ, ਸ਼੍ਰੋਮਣੀ ਕਮੇਟੀ
ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਦੀ ਰੱਖਿਆ ਦੇ ਖਾਤਰ ਆਪਣੀਆਂ ਜਾਨਾਂ ਦਿੱਤੀਆਂ ਤੇ ਆਪਣਾ ਸਾਰਾ ਕੁਛ ਵਾਰਿਆ, ਤੇ 31 ਅਕਤੂਬਰ ਹੈ ਅੱਜ, ਤੇ ਤੁਸੀਂ ਕੁਛ ਕਹਿਣਾ ਚਾਹੋ?
ਪਰ ਬਹੁਤ ਇਹ ਆ ਵੀ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਚ ਲਿਖਿਆ ਆ। ਤੇ ਉਹ ਪਾਪੀ ਨੂੰ ਦੰਡ ਤਾਂ ਸੂਰਮਿਆਂ ਨੇ ਦਿੱਤਾ ਆ, ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਜੀ ਨੇ। ਤੇ ਇਹਦੇ ਪਿੱਛੇ ਬੜੀਆਂ ਵੱਡੀਆਂ ਗੱਲਾਂ ਨੇ, ਬੜੇ ਵੱਡੇ ਕਿਤਾਬਾਂ ਲਿਖੀਆਂ ਗਈਆਂ, ਗਾਂ ਵੀ ਲਿਖੀਆਂ ਜਾਣਗੀਆਂ। ਤੇ ਆਪ ਆਪਣੀ ਬੁੱਧ ਹਜੇਤੀ ਜਿੰਨੇ ਜਿੰਨੀ ਕਿਸੇ ਨੂੰ ਸਮਝ ਆਈ ਆ ਉਹਨੇ ਲਿਖਣ ਦਾ ਯਤਨ ਕੀਤਾ ਆ। ਪਰ ਉਸ ਤੋਂ ਬਾਅਦ ਫਿਰ ਜਿਹੜਾ ਬੇਦੋਸ਼ੀ ਜਨਤਾ ਨੂੰ ਇਹਦੇ ਨਲਾਇਕ ਪੁੱਤਰ ਨੇ ਕਾਬਜ਼ ਹੋ ਕੇ, ਇਹ ਚੱਲ ਮੇਰਾ ਇੱਕ ਵਿਚਾਰ ਆ ਕਿ ਜੇ ਉਸ ਵੇਲੇ ਰਾਸ਼ਟਰਪਤੀ ਭਵਨ ਦੇ ਵਿੱਚ ਪੱਗ ਵਾਲੇ ਨਾਲੋਂ ਬੰਦੇ ਨਾਲੋਂ ਰਾਸ਼ਟਰਪਤੀ ਦੇ ਥਾਂ ਜੇ ਕੋਈ ਟੋਪੀ ਵਾਲਾ ਰਾਸ਼ਟਰਪਤੀ ਹੁੰਦਾ, ਤੇ ਆਸ ਆ ਕਿ ਇਹ ਇਹਨਾਂ ਘਾਣ ਬੇਦੋਸ਼ੀ ਜਨਤਾ ਦਾ ਸਿੱਖਾਂ ਦਾ ਨਾਂ ਹੁੰਦਾ ਇਹਦੀ ਮੌਤ ਤੋਂ ਬਾਅਦ। ਉਹਦਾ ਕਾਰਨ ਮੈਂ ਇਹ ਸਮਝਦਾ ਆ ਕਿ ਇਹ ਨਲਾਇਕ ਉਹਦਾ ਪੁੱਤਰ ਬਣ ਗਿਆ ਪ੍ਰਧਾਨ ਮੰਤਰੀ, ਤੇ ਉਹਨੇ ਆਪਣੀ ਮਾਂ ਦਾ ਬਦਲਾ ਲੈਣ ਲਈ ਇਹ ਕਤਲਾਮ ਜਿਹੜਾ ਸੀ ਕਰਵਾਇਆ। ਆਪ ਜਿਹੜੇ ਪ੍ਰਧਾਨ ਮੰਤਰੀ ਕੋਲ ਸਾਰੀ ਤਾਕਤ ਹੁੰਦੀ ਆ, ਉਹਨੇ ਜਾਨ ਮਾਲ ਦੀ ਰੱਖਿਆ ਕਰਨ ਦੀ ਬਜਾਏ ਉਹਨੇ ਲੋਕਾਂ ਨੂੰ ਖੁੱਲ ਦਿੱਤੀ ਤੇ ਤੁਸੀਂ ਕਰੋ ਇਹ ਜ਼ੁਲਮ, ਇਹ ਹੋਇਆ। ਤੇ ਉਹ ਕਾਰਨ ਇਹ ਸੀ ਭਈ ਜੇ ਉੱਥੇ ਕੋਈ ਹਿੰਦੂ ਰਾਸ਼ਟਰਪਤੀ ਹੁੰਦਾ ਤੇ ਉਹਨੇ ਇਸ ਨੂੰ ਆਊਟ ਆਫ ਦੀ ਵੇ ਜਾ ਕੇ ਇੱਕ ਸਧਾਰਨ MP ਨੂੰ, ਜਿਹੜਾ ਵਜ਼ੀਰ ਵੀ ਨਹੀਂ ਸੀ, ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਤੇ ਜੇ ਹੁੰਦਾ ਕੋਈ ਹਿੰਦੂ ਰਾਸ਼ਟਰਪਤੀ ਤੇ ਉਹਨੇ ਪ੍ਰਣਬ ਮੁਖਰਜੀ ਨੂੰ ਐਕਟਿੰਗ ਪ੍ਰਾਈਮ ਮਿਨਿਸਟਰ ਬਣਾ ਦੇਣਾ ਸੀ। ਉਸ ਤੋਂ ਬਾਅਦ ਭਾਵੇਂ ਹਫ਼ਤੇ ਬਾਅਦ ਮਹੀਨੇ ਬਾਅਦ ਇਹਨੂੰ ਚੁਣ ਲੈਂਦੇ, ਪਰ ਉਹ ਜਿਹੜੀ ਗੁੱਸਾ ਗਰਮੀ ਗਰਮੀ ਸੀ ਉਹ ਕਤਲਾਮ ਨਹੀਂ ਸੀ ਹੋਣਾ। ਉਸ ਵੇਲੇ ਉਸ ਮਜ਼ਲੂਮ ਕਮਿਊਨਿਟੀ ਦੇ ਮੈਂਬਰ ਹੋਣ ਕਰਕੇ ਆਪਣੀ ਜਾਨ ਬਚਾਉਣ ਲਈ ਮੌਤ ਤੋਂ ਡਰਦੇ ਨੇ ਜੈਲ ਸਿੰਘ ਨੇ ਇਹਨੂੰ ਰਾਜੀਵ ਗਾਂਧੀ ਨੂੰ ਸਹੁੰ ਚੁਕਾਤੀ। ਜੇ ਕਿਤੇ ਉਹ ਇਹਨੂੰ ਨਾ ਸਹੁੰ ਚੁਕਾਉਣ ਤੋਂ ਨਾ ਕਰ ਦਿੰਦਾ ਤੇ ਉਹਨੂੰ ਮਾਰ ਦੇਣਾ ਸੀ, ਤੇ ਉਹਦੇ ਬਾਡੀ ਗਾਰਡਾਂ ਦੇ ਉੱਪਰ ਹੀ ਇਲਜ਼ਾਮ ਲਾ ਦੇਣਾ ਸੀ ਜਿਵੇਂ ਭਈ ਇਹਦੇ ਬਾਡੀ ਗਾਰਡਾਂ ਨੇ ਗੁੱਸੇ ਚ ਆਣ ਕੇ ਮਾਰਤਾ ਜਿਵੇਂ ਬਾਡੀ ਗਾਰਡਾਂ ਨੇ ਪ੍ਰਧਾਨ ਮੰਤਰੀ ਨੂੰ ਮਾਰਿਆ। ਸੋ ਇਹ ਇੰਨਾ ਘਾਣ ਇੰਨਾ ਜ਼ੁਲਮ ਹੈਰਾਨੀ ਇਸ ਗੱਲ ਦੀ ਆ ਕਿ ਤੁਸੀਂ ਦੇਖੋ ਵੀ ਉਸ ਨਰਕ ਵਾਸਣੀ ਦੇ ਮੌਤ ਦੇ ਸਮੇਂ ਤੇ ਦੁਨੀਆਂ ਭਰ ਦੇ ਹੈਡਸ ਆਫ ਗਵਰਨਮੈਂਟਸ, ਹੈਡਸ ਆਫ ਸਟੇਟਸ ਦੇ ਕਿੰਨੇ ਪ੍ਰਧਾਨ ਤੇ ਪ੍ਰਧਾਨ ਮੰਤਰੀ ਆਏ ਹੋਏ ਸੀ, ਦੁਨੀਆਂ ਭਰ ਦੇ ਸਾਰਿਆਂ ਦੀਆਂ ਅੰਬੈਸੀਆਂ ਉੱਥੇ ਸੀ, ਸਾਰਾ ਮੀਡੀਆ ਉੱਥੇ ਸੀ, TV ਸੀ ਉਦੋਂ, ਸੁਪਰੀਮ ਕੋਰਟ ਹਾਈ ਕੋਰਟ ਵੀ ਉੱਥੇ ਬੈਠਾ, ਜਿਹੜਾ ਸੂਓ ਮੋਤੋ ਵੀ ਐਕਸ਼ਨ ਲੈ ਸਕਦਾ ਸੀ। 72 ਘੰਟੇ ਸਰਕਾਰੀ ਸਰਪ੍ਰਸਤੀ ਹੇਠਾਂ ਸਾਰੀ ਦੁਨੀਆਂ ਦੇ ਵੇਂਹਦਿਆਂ ਇਹ ਕੁਝ ਕਤਲਾਮ ਹੋਇਆ। ਕੱਲੇ ਦਿੱਲੀ ਵਿੱਚ ਨਹੀਂ, 200 ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਹੋਇਆ। ਜਿੱਥੇ ਜਿੱਥੇ ਸਟੇਟ ਵਿੱਚ ਕਾਂਗਰਸ ਦਾ ਰਾਜ ਸੀ ਉੱਥੇ ਉੱਥੇ ਹੀ ਇਹ ਕਤਲਾਮ ਹੋਇਆ। ਤੇ ਮਤਲਬ ਵੀ 47 ਦੇ ਵਿੱਚ ਵੀ ਬਹੁਤ ਭਿਆਨਕ ਟ੍ਰੈਜਡੀ ਹੋਈ ਸੀ, ਪਰ ਉਸ ਵੇਲੇ ਬਰਾਬਰ ਦੀ ਸੀ। ਹਿੰਦੂ ਸਿੱਖ ਇੱਕ ਪਾਸੇ ਸੀ, ਮੁਸਲਮਾਨ ਇੱਕ ਪਾਸੇ ਸੀ, ਲੀਕ ਵੱਜ ਗਈ ਸੀ, ਲੀਕ ਤੋਂ ਟੱਪ ਕੇ ਉਧਰੋਂ ਪੱਛਮ ਵੱਲੋਂ ਹਿੰਦੂ ਸਿੱਖ ਪੂਰਬ ਵੱਲ ਆ ਜਾਵੇ ਤੇ ਉਹਦੀ ਜਾਨ ਮਾਲ ਸੁਰੱਖਿਅਤ ਸੀ, ਇਧਰੋਂ ਮੁਸਲਮਾਨ ਟੱਪ ਕੇ ਲੀਕ ਅਟਾਰੀ ਵਾਲੀ ਤੇ ਪਾਕਿਸਤਾਨ ਚਲਿਆ ਜਾਏ ਤੇ ਉਹ ਬਚਦਾ ਸੀ। ਤੇ ਇਸ ਵੇਲੇ ਮਤਲਬ ਕਿ 84 ਦੇ ਵਿੱਚ ਤੇ ਸਿੱਖਾਂ ਵਾਸਤੇ ਮਜ਼ਲੂਮ ਸਾਰੀ ਸਰਕਾਰ, ਉਧਰ ਪਾਕਿਸਤਾਨ ਦੀ ਸਰਕਾਰ ਸਹਾਇਤਾ ਵਾਲੀ ਸੀ, ਇਧਰ ਹਿੰਦੁਸਤਾਨ ਦੀ ਸਰਕਾਰ ਸੀ, ਤੇ ਇਧਰ ਇੱਕ ਪਾਸੇ ਹੀ ਸਾਰਾ ਕੁਝ, ਟਾਈਨੀ ਮਿਨੋਰਟੀ 2%, 1.5% ਦੇ ਕਰੀਬ ਸਿੱਖਾਂ ਦੀ ਆਬਾਦੀ, ਤੇ ਇਹਨਾਂ ਨੂੰ ਇੰਨਾ ਕੁਝ ਜ਼ੁਲਮ ਸਹਿਣਾ ਪਿਆ ਸਾਰੀ ਦੁਨੀਆਂ ਦੇ ਵੇਂਹਦਿਆਂ, ਔਰ ਅੱਜ ਤੱਕ ਇਨਸਾਫ ਨਹੀਂ ਸਿੱਖਾਂ ਨੂੰ ਮਿਲਿਆ। ਅੱਜ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਆ, ਕੁਝ ਸਾਲ ਪਹਿਲਾਂ ਤਰਨ ਤਾਰਨ ਸੜਕ ਤੇ ਪੁਲਿਸ ਨੇ ਇੱਕ ਲੜਕੀ ਨੂੰ ਡੰਡੇ ਮਾਰੇ
ਜੀ,
ਤੇ ਹਾਈ ਕੋਰਟ ਨੇ ਸੂਓ ਮੋਤੋ ਐਕਸ਼ਨ ਲੈ ਲਿਆ।
ਅੱਛਾ,
ਸਰਕਾਰ ਨੇ ਫਤੇਰਾ ਯਤਨ ਵੀ ਕੀਤਾ ਪੜਦਾ ਪੁੜਦਾ ਪਾਉਣ ਦਾ, ਕਹਿੰਦੇ ਅਦਾਲਤ ਨੇ ਆਪ ਵੇਖੇ ਡੰਡੇ ਵੱਜਦੇ। ਚਲੋ ਪੁਲਿਸ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉਹਨੂੰ 25 ਲੱਖ ਸੁਣਿਆ, ਕੁੜੀ ਨੂੰ ਇਨਾਮ ਦੇ ਕੇ ਸੁਲਾਹ ਕਰਨ ਦਾ ਵੀ ਯਤਨ ਕੀਤਾ। ਉਹ ਇੱਥੇ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ 72 ਘੰਟੇ 3 ਦਿਨ ਇਹ ਕੁਝ ਹੋ ਰਿਹਾ ਰਿਹਾ। ਸੋ ਸੁਪਰੀਮ ਕੋਰਟ ਵੀ ਬੰਦ ਰਿਹਾ, ਹਾਈ ਕੋਰਟ ਵੀ ਬੰਦ ਰਿਹਾ, ਇੱਥੇ ਕੋਈ ਸੂਓ ਮੋਤੋ ਦੀ ਗੱਲ ਹੀ ਨਹੀਂ ਕੋਈ ਹੋਈ। ਤੇ ਮਤਲਬ ਵੀ ਕੀ ਕੁਝ ਕਿਹਾ ਜਾ ਸਕਦਾ ਹੈ। ਪਰ ਬਾਕੀ ਜਿਹੜਾ ਉਹਨੇ ਪਾਪ ਕੀਤਾ ਸੀ ਇੰਦਰਾ ਨੇ,
ਜੀ
3 ਦਰਜਨ ਤੋਂ ਵਧੇਰੇ ਗੁਰਦੁਆਰਿਆਂ ਦੇ ਉੱਤੇ ਹਮਲੇ ਕਰਨ ਦੇ, ਕੱਲੇ ਗੋਲਡਨ ਟੈਂਪਲ ਅਟੈਕ, ਗੋਲਡਨ ਟੈਂਪਲ ਅਟੈਕ ਕਹਿ ਕੇ ਨਾ ਉਹਨੂੰ ਛੜਿਆਇਆ ਜਾ ਰਿਹਾ ਵਾ ਇਤਿਹਾਸ ਵਿੱਚ,
ਜੀ ਜੀ
ਮੀਡੀਆ ਦੇ ਵਿੱਚ, ਜਿਵੇਂ 200 ਸ਼ਹਿਰਾਂ ਦੇ ਵਿੱਚ ਇੱਕ ਪਾਸੜ ਸਿੱਖਾਂ ਦੇ ਕਤਲਾਮ ਨੂੰ ਦਿੱਲੀ ਦੰਗੇ ਕਹਿ ਕੇ ਛੁਟਿਆਇਆ ਜਾਂਦਾ ਹੈ। ਤੇ ਵੇਖੋ ਤੁਸੀਂ, ਦੇਖੋ ਪੰਜਾਬੀ ਮੀਡੀਆ ਵਿੱਚ ਵੀ, ਅਖਬਾਰਾਂ ਦੇ ਵਿੱਚ ਵੀ ਉਹਨੂੰ ਦਿੱਲੀ ਦੰਗੇ ਲਿਖਿਆ ਜਾਂਦਾ ਹੈ,
ਬਿਲਕੁਲ
ਇੱਕ ਜੈਨੋਸਾਈਡ, ਇੱਕ ਪਾਸੜ ਕਤਲਾਮ ਨਹੀਂ ਲਿਖਿਆ ਜਾਂਦਾ। ਤੇ ਜੇ ਡਾਕਟਰ ਸੰਗਤ ਸਿੰਘ ਜਿਹੜਾ ਫੋਰਨ ਮਿਨਿਸਟਰੀ ਦੇ ਵਿੱਚ ਉਸ ਵੇਲੇ ਥਿੰਕ ਟੈਂਕ ਦਾ ਮੈਂਬਰ ਸੀ, ਉਹਨੇ ਕਿਤਾਬ ਲਿਖੀ ਆ ਬੜੀ ਵੱਡੀ, ਉਹ ਹੁਣ ਉਹਦਾ ਪੰਜਾਬੀ ਚ ਤਰਜਮਾ ਵੀ ਮਿਲ ਜਾਂਦਾ ਆ, ਇਤਿਹਾਸ ਚ ਸਿੱਖ, ਸਿੱਖਸ ਇਨ ਹਿਸਟਰੀ ਅੰਗਰੇਜ਼ੀ ਚ ਉਹਨੇ ਲਿਖੀ ਆ। ਉਹਨੇ ਇਹ ਕਿਹਾ ਆ ਕਿ ਭਾਈ ਸਿੱਖਾਂ ਦੀ ਸਮੱਸਿਆ ਸਦਾ ਲਈ ਖਤਮ ਕਰਨ ਲਈ ਇੰਦਰਾ ਨੇ ਪਲਾਨ ਬਣਾਇਆ ਹੋਇਆ ਸੀ
ਜੀ ਜੀ,
ਕਿ 84 ਦੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਜੋ 8 ਤਰੀਕ ਨੂੰ ਸੀ, ਤੇ ਪਹਿਲੇ ਦਿਨ ਜਿਹੜਾ ਜਲੂਸ ਨੇ, ਅੱਜ ਕੱਲ ਆਪਣਾ ਇੰਦਰ ਨਗਰ ਕੀਰਤਨ ਕਹਿੰਦੇ ਆ, ਜਲੂਸ ਹਰ ਗੁਰਪੁਰਬ ਤੇ ਨਿਕਲਦਾ ਇੱਕ ਦਿਨ ਪਹਿਲਾਂ, ਤੇ ਉਹ ਇੱਕ ਦਿਨ ਪਹਿਲਾਂ ਜਿਹੜਾ ਜਲੂਸ ਨਿਕਲਣਾ ਸੀਗਾ, ਉਸ ਤੋਂ ਪਹਿਲੀ ਅੱਧੀ ਰਾਤ ਨੂੰ ਪਾਕਿਸਤਾਨ ਤੇ ਹਮਲਾ ਕਰਨਾ ਸੀ। ਤੇ ਇਹ ਡਾਕਟਰ ਸੰਗਤ ਸਿੰਘ ਨੇ ਲਿਖਿਆ ਜੀ, ਕਿਹਨੇ ਕੰਟਰਾਡਿਕਸ਼ਨ ਨਹੀਂ ਕੀਤੀ, ਪਾਕਿਸਤਾਨ ਤੇ ਹਮਲਾ ਕਰਕੇ ਤੇ ਸਾਰੇ ਮੀਡੀਆ ਚ ਪ੍ਰਚਾਰ ਕਰ ਦੇਣਾ ਸੀ ਪਾਕਿਸਤਾਨ ਨੇ ਸਾਡੇ ਤੇ ਹਮਲਾ ਕਰਤਾ ਤੇ ਸਿੱਖ ਖਾਲਿਸਤਾਨ ਬਣਾਉਣ ਲਈ ਪਾਕਿਸਤਾਨ ਨਾਲ ਰਲ ਗਏ, ਤੇ ਆਪ ਪੰਜਾਬ ਦੇ ਪੇਂਡੂ ਸਿੱਖ ਆਬਾਦੀ ਵਾਲੇ ਇਲਾਕਿਆਂ ਨੂੰ ਖਾਲੀ ਕਰਕੇ, ਜਿਵੇਂ 65 ਦੇ ਵਿੱਚ ਪਲਾਨ ਬਣਾਇਆ ਸੀਗਾ, ਬਿਆਸ ਤੱਕ ਬਿਨਾਂ ਲੜੇ ਤੋਂ ਆ ਜਾਓ, ਮਾਝਾ ਸਾਰਾ ਪਾਕਿਸਤਾਨ ਨੂੰ ਬਿਨਾਂ ਲੜਿਆਂ ਦੇ ਦਿਓ, ਇਸ ਤਰ੍ਹਾਂ ਹੌਲੀ ਹੌਲੀ ਪੰਜਾਬ ਹਟਦੇ ਹੋਇਆ ਪਾਕਿਸਤਾਨ ਦੀਆਂ ਫੌਜਾਂ ਦੀ ਵੀ ਤਬਾਹੀ ਜਿਹੜੀ ਸਿੱਖ ਇਲਾਕਿਆਂ ਤੇ ਹੋਣੀ ਸੀ, ਔਰ ਹਿੰਦੁਸਤਾਨ ਦੀ ਬੰਬਾਰਡਮੈਂਟ ਵੀ ਇੱਥੇ ਹੋਣੀ ਸੀ, ਉਸ ਲੜਾਈ ਦੇ ਵਿੱਚ ਕੁਝ ਮਰ ਜਾਣਗੇ, ਕੁਝ ਭੱਜ ਕੇ ਪਾਕਿਸਤਾਨ ਚਲੇ ਜਾਣਗੇ, ਬਾਕੀ ਉੱਜੜ ਕੇ ਜਿਹੜੇ ਹਿੰਦੁਸਤਾਨ ਚ ਆਣਗੇ ਉਹਨਾਂ ਨੂੰ ਕੈਂਪਾਂ ਦੇ ਵਿੱਚ ਰੋਲ ਦਿੱਤਾ ਜਾਊਗਾ। ਤੇ ਹਮਲਾ ਕਿਉਂ ਅੱਧੀ ਰਾਤ ਨੂੰ ਕਰਨਾ ਹੈ, ਜਦੋਂ ਕਿ ਸਵੇਰ ਵੇਲੇ ਬੱਚੇ ਬੱਚੀਆਂ ਨੇ ਸਕੂਲਾਂ ਦੇ ਸਾਰਿਆਂ ਨੇ ਆਪਣਾ ਨੰਗੀ ਪੈਰੀ ਸ਼ਬਦ ਪੜ੍ਹਦੇ ਹੋਏ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਵਿਚਰਨਾ ਸੀ, ਉਦੋਂ ਹਮਲੇ ਹੋਣੇ ਸੀ ਜਲੂਸ ਵਾਲਿਆਂ ਦੇ ਉੱਪਰ ਔਰ ਸਿੱਖਾਂ ਦੀਆਂ ਆਬਾਦਾਂ ਵੱਡੀਆਂ ਤੇ ਘਰਾਂ ਦੇ ਉੱਪਰ, ਇਹਦੀਆਂ ਲਿਸਟਾਂ ਬਣ ਚੁੱਕੀਆਂ ਹੋਈਆਂ ਸਨ, ਔਰ ਇੱਕੋ ਹੀ ਸਾਈਜ਼ ਦੇ ਸਰੀਏ ਸਾਰੇ ਹਿੰਦੁਸਤਾਨ ਦੇ ਕਾਂਗਰਸੀ ਯੂਥ ਨੂੰ ਵੰਡੇ ਜਾ ਚੁੱਕੇ ਸੀ, ਲਿਸਟਾਂ ਵੰਡੀਆਂ ਜਾ ਚੁੱਕੀਆਂ ਸੀ, ਪਾਊਡਰ ਅੱਗ ਲਾਉਣ ਵਾਲਾ ਤੇਲ ਪੈਟਰੋਲ ਵਗੈਰਾ ਵੰਡਿਆ ਜਾ ਚੁੱਕਾ ਹੋਇਆ ਸੀ। ਇਹ ਉਹ 7 ਤਰੀਕ ਦੀ, 7 ਨਵੰਬਰ ਦੀ ਰਾਤ ਨੂੰ, ਅੱਧੀ ਰਾਤ ਨੂੰ ਇਹ ਜੋ ਸਿੱਖਾਂ ਦਾ ਕਤਲਾਮ ਸ਼ੁਰੂ ਹੋਣਾ ਸੀ, ਪਰ ਉਹ ਕਤਲਾਮ ਸ਼ੁਰੂ ਹੋਣ ਵਾਲੀ ਮਰ ਗਈ
ਜੀ,
ਮਰ ਗਈ ਤੇ ਉਹ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਲੀਡਰ ਨਾ ਰਿਹਾ, ਤੇ ਇਸ ਲਈ
ਕਾਲੀ
ਦੇ ਵਿੱਚ ਜੋ ਕੁਝ ਹੋਇਆ, ਤੇ ਉਹ ਮਤਲਬ ਵੀ ਇੰਨਾ ਕੁਝ ਕਹਿੰਦਾ ਵੀ ਜੇ ਉਹ ਜਿੰਦੀ ਰਹਿੰਦੀ ਮਰਦੀ ਨਾ, ਮੇਰਾ ਇਹ ਲਿਖਤ ਉਹਦੀ ਪੜ੍ਹਨ ਤੋਂ ਪਹਿਲਾਂ ਮੇਰਾ ਵਿਚਾਰ ਸੀਗਾ ਵੀ ਆ ਰਹੀ ਇਲੈਕਸ਼ਨ ਹਾਰ ਜਾਣਾ ਸੀ ਉਹਨਾਂ ਨੇ, ਪ੍ਰਧਾਨ ਮੰਤਰੀ ਇਹਨੇ ਲੈ ਜਾਣਾ ਸੀ, ਤੇ ਉਦੋਂ ਭਾਵੇਂ ਮਾਰ ਕੇ ਇਹਨੂੰ ਗੰਦੀ ਨਾਲੀ ਚ ਸੁੱਟ ਦਿੰਦੇ, ਇਹਦਾ ਕੁੱਤੇ ਜਿੰਨਾ ਕਦਰ ਨਹੀਂ ਸੀ ਪੈਣੀ। ਇਹਦਾ ਸਿੱਖਾਂ ਦਾ ਕਤਲਾਮ ਇਸ ਲਈ ਹੋਇਆ ਕਿ ਇਹ ਉਸ ਵੇਲੇ ਪ੍ਰਧਾਨ ਮੰਤਰੀ ਸੀ।
ਨਹੀਂ ਪਰ ਪ੍ਰਤਾਪ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਉਹਨਾਂ ਦੀ ਲਿਖਤ ਨਾਲ ਵੀ ਸਹਿਮਤ ਹਾਂ ਕਿ ਸਾਰਾ ਪਲੈਨਡ ਲਿਸਟਾਂ ਤਾਂ ਵੰਡੀਆਂ ਜਾ ਚੁੱਕੀਆਂ ਸੀ, ਸਾਰਾ ਕੁਝ ਤਾਂ ਆਲਰੇਡੀ ਰੈਡੀ ਸੀ, ਰੈਡੀ ਟੂ ਗੋ। ਉਹ ਇਹ ਹੈ ਵੀ ਜਿਹੜਾ ਡੋਰਾਂ ਰੱਬ ਦੇ ਹੱਥ ਦੀ ਹੁੰਦੀ ਹੈ, ਉਹਨੂੰ ਪਹਿਲਾਂ ਹੀ ਦੰਡ ਦਵਾ ਦਿੱਤਾ ਉਹਨੂੰ, ਪਰ ਨੁਕਸਾਨ ਹੋਇਆ ਉਹਨਾਂ ਨਹੀਂ ਹੋਇਆ ਜਿੰਨਾ ਉਹ ਕਰਨ ਵਾਲੀ ਸੀ,
ਜਿੰਨਾ ਉਹਦਾ ਕਰਨ ਦਾ ਪਲੈਨ ਸੀ। ਉਹ ਸਦਾ ਲਈ ਸਿੱਖਾਂ ਦੀ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੀ ਸੀ, ਉਹ ਐਮਰਜੈਂਸੀ ਦੇ ਦਿਨਾਂ ਤੋਂ ਸਿੱਖਾਂ ਤੋਂ ਬੜੀ ਅੱਕੀ ਹੋਈ ਸੀ ਨਾ, ਵੀ ਐਮਰਜੈਂਸੀ ਦੇ ਵਿੱਚ ਸਾਰੇ ਹੀ ਹਿੰਦੂ ਲੀਡਰ ਉਹਨੇ ਦੇ ਦਿੱਤੇ ਜੇਲ੍ਹਾਂ ਚ, ਤੇ ਸਾਰੇ ਈਨ ਮੰਨ ਗਏ, ਇੱਕ ਸਿੱਖਾਂ ਨੇ ਅਕਾਲੀ ਦਲ ਦੀ ਅਗਵਾਈ ਹੇਠਾਂ ਈਨ ਨਹੀਂ ਮੰਨੀ, ਔਰ ਉਹ ਉਹਦਾ ਬਦਲਾ ਲੈਣਾ ਚਾਹੁੰਦੀ ਸੀ, ਸਦਾ ਲਈ ਸਮੱਸਿਆ ਖਤਮ ਕਰਨਾ ਸੀ, ਕਿਉਂਕਿ ਉਹ ਪੰਜਾਬੀ ਸੂਬਾ ਬਣਾਉਣ ਦੇ ਵੀ ਹੱਕ ਚ ਨਹੀਂ ਸੀ। ਉਹਦੀ ਮਾਈ ਟਰੁੱਥ ਕਿਤਾਬ ਤੁਸੀਂ ਪੜ੍ਹੋ, ਤੇ ਉਹ ਕਹਿੰਦੀ ਵੀ ਮੈਂ ਸਾਰਾ ਯਤਨ ਕੀਤਾ ਆ ਮੈਂ ਰੋਕਣ ਦਾ, ਪਰ ਉਸ ਵੇਲੇ ਕਹਿੰਦੀ ਖਾਨਾ ਜੰਗੀ ਹੋ ਜਾਣੀ ਸੀ ਜੇ ਮੈਂ ਨਾ ਬਣਾਉਂਦੀ, ਮੈਂ ਨਾ ਚਾਹੁੰਦੇ ਹੋਇਆ ਪੰਜਾਬੀ ਸੂਬਾ ਬਣਾਇਆ। ਚਲੋ ਐਨੀ ਹਾਉ, ਮਤਲਬ ਇੰਨੀ ਅੰਦਰੋਂ ਇਹ ਨਾ, ਹੁਣ ਉਹ ਸੰਗਤ ਸਿੰਘ ਦੇ ਕਹਿਣ ਦੇ ਮੁਤਾਬਕ ਸੀਨਾ ਪਸੀਨਾ ਗੰਗੂ ਦੀ ਸੰਤਾਨ ਤੁਰੀ ਆ ਰਹੀ ਹੈ, ਖੂਨ ਖੂਨ ਤੇ ਉਹ ਗੰਗੂ ਦਾ ਹੀ ਚੱਲੇ ਆ ਰਿਹਾ ਨਾ।
ਤਾਂ ਜੀ ਮੈਨੂੰ ਇੱਕ ਗੱਲ ਹੋਰ, ਇੱਕ ਗੱਲ ਤੇ ਹੋਰ ਥੋੜਾ ਹੋਰ ਐਂਗਲ ਤੋਂ ਬਚਣਾ ਇਸ ਚੀਜ਼ ਨੂੰ ਕਿ ਜਦੋਂ ਆਜ਼ਾਦੀ ਦੀ ਲੜਾਈ ਚੱਲੀ ਆ, ਆਜ਼ਾਦੀ ਦੀ ਲੜਾਈ ਇੱਥੋਂ ਨਹੀਂ ਚੱਲੀ, ਗੋਰਿਆਂ ਤੋਂ ਨਹੀਂ, ਮੁਗਲਾਂ ਤੋਂ ਹੀ, 10ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਤੋਂ ਜਾਂ ਪਹਿਲੇ ਪਾਤਸ਼ਾਹ ਤੋਂ ਹੀ, ਐਲਾਨਨਾਮਾ ਤਾਂ ਹੋ ਗਿਆ ਸੀ ਨਾ ਜਿਹੜਾ ਬਾਬਰ ਬਾਣੀ ਦਾ, ਠੀਕ ਹੈ। ਤੇ ਉਹਦੇ ਵਿੱਚ ਸਪਸ਼ਟ ਗੁਰੂ ਨਾਨਕ ਪਾਤਸ਼ਾਹ ਨੇ ਕਹੇਗਾ ਕਿਹਾ ਸੀਗਾ ਵੀ ਮਤਲਬ ਸੱਚ ਸੁਣਾਏ ਸੀ, ਸੱਚ ਕੀ ਬੇਲਾ, ਵੀ ਮੈਂ ਉਹ ਸਿਸਟਮ ਤਿਆਰ ਕਰ ਚੱਲਿਆ ਜਿਹੜਾ ਮਰਦ ਉੱਠ ਕੇ ਸੱਚ ਸੁਣਾਊਗਾ, ਸੱਚ ਦੀ ਬੇਲਾ ਚ, ਔਰ ਉਸੇ ਤਰ੍ਹਾਂ ਹੀ ਚੱਲਦਾ ਆਇਆ ਹੈ, ਚੱਲਿਆ ਆ। ਤੇ ਜਿਹੜੀ ਡੈਮੋਕ੍ਰੇਸੀ ਦੀ ਨੀਂਹ ਆ, ਸੱਚ ਤੇ ਖੜਨ ਦੀ ਨੀਂਹ ਆ, ਧਰਮ ਤੇ ਖੜਨ ਦੀ ਨੀਂਹ ਰੱਖਤੀ ਸੀ, ਤੇ ਲੜਾਈ ਹੋਈ ਹਿੰਦੁਸਤਾਨ ਦੇ ਵਿੱਚ ਸਿੰਘਾਂ ਨੇ, ਫਿਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਾਰਾ ਕੁਛ ਉਹ ਆਜ਼ਾਦ ਕਰਵਾਇਆ, ਤੇ ਇੱਕ ਹਲੀਮੀ ਰਾਜ ਹਿੰਦੂਆਂ ਵਾਸਤੇ, ਰਾਮ ਰਾਜ ਸਾਰਿਆਂ ਵਾਸਤੇ, ਉਹੋ ਜਿਹਾ ਰਾਜ ਦਿੱਤਾ, ਔਰ ਇਹਦਾ ਸਬੂਤ ਵੀ ਆ, ਸਾਰੇ ਮੰਨਦੇ ਵੀ ਆ। ਹੁਣ ਉਹ ਤੋਂ ਬਾਅਦ ਫਿਰ ਗੁਲਾਮ ਹੋ ਗਿਆ ਇੱਧਰੋਂ ਦੱਖਣ ਵੱਲੋਂ ਗੋਰਿਆਂ ਤੋਂ, ਫਿਰ ਗੁਲਾਮਾਂ ਦੇ ਗੁਲਾਮ ਬਣ ਕੇ, ਫਿਰ ਜਿਹੜਾ ਇੱਕ ਰਾਮ ਰਾਜ ਫੈਲਿਆ ਹੋਇਆ ਸੀ, ਹਲੀਮੀ ਰਾਜ ਫੈਲਿਆ ਹੋਇਆ ਸੀ, ਬੇਗਮਪੁਰਾ ਫੈਲਿਆ, ਉਹਨੂੰ ਫੇਰ ਢਾਇਆ ਆ ਸਾਡੇ ਹੀ ਬੰਦਿਆਂ ਨੇ, ਜਿਹੜੇ ਹੁਣ ਆਪਣੇ ਆਪ ਨੂੰ ਹਿੰਦੁਸਤਾਨ ਦੇ ਕਹਿੰਦੇ ਨੇ ਨੈਸ਼ਨਲਿਸਟ, ਉਹ ਢਵਾ ਕੇ ਸਿੱਖਾਂ ਨੇ ਫਿਰ ਲੜਾਈ ਲੜੀ ਇਸ ਚਿਤਵਰਨ ਦੇ ਵਿੱਚ ਕਿ ਇੱਕ ਡੈਮੋਕ੍ਰੇਸੀ, ਇੱਕ ਲੋਕ ਰਾਜ ਫਿਰ ਆਏਗਾ। ਹੁਣ ਲੋਕ ਰਾਜ ਦੀ ਅਸੀਂ ਸਾਰੇ ਐਕਸਪੈਕਟੇਸ਼ਨ ਕਰਦੇ ਹਾਂ, ਸਾਰਾ ਹਿੰਦੁਸਤਾਨ ਪੇ ਸਾਨੂੰ ਲੋਕ ਰਾਜ ਮਿਲੇਗਾ, ਪਰ ਜਿਹੜੀਆਂ ਹਰਕਤਾਂ ਇੰਦਰਾ ਗਾਂਧੀ ਨੇ ਕੀਤੀਆਂ, ਮੈਂ ਜਵਾਹਰ ਲਾਲ ਨਹਿਰੂ ਨੂੰ ਨਹੀਂ ਕਹਿ ਰਿਹਾ, ਪਰ ਜਿਹੜੀਆਂ ਕੀਤੀਆਂ ਉਹ ਇੱਕ ਡੈਮੋਕ੍ਰੈਟਿਕ ਕੰਟਰੀ ਜਾਂ ਜਿਸ ਜਜ਼ਬੇ ਨਾਲ ਆਪਾਂ ਲੜੇ ਸੀਗੇ ਉਹਦੇ ਅਨੁਕੂਲ ਬਿਲਕੁਲ ਨਹੀਂ ਸੀ। ਉਹ ਤਾਂ ਫਿਰ ਉਹ ਸਦਾਮ ਹੁਸੈਨ ਟਾਈਪ ਜਾਂ ਮਿਡਲ ਈਸਟ ਟਾਈਪ ਜਿਹੜਾ ਡਿਕਟੇਟਰ ਆਪਣਾ ਉਹ ਕਰਨ 'ਤੇ ਉੱਤਰ ਗਈ ਸੀਗੀ, ਉਹ ਤਾਂ ਮਤਲਬ ਹਿੰਦੁਸਤਾਨ ਦੀ ਡੈਮੋਕ੍ਰੇਸੀ ਲਈ ਵੀ ਬਹੁਤ ਵੱਡਾ ਧੱਬਾ ਸੀ ਇੱਕ ਤਰ੍ਹਾਂ ਨਾਲ। ਇਹਦਾ ਹੁਣ ਤੁਸੀਂ ਗਵਾਹੀ ਤੁਸੀਂ ਭਰ ਸਕਦੇ ਹੋ।
ਉਹਨੇ ਨਾ, ਮੈਂ ਬਿਲਕੁਲ ਤੁਸੀਂ ਸਹੀ ਕਿਹਾ ਵਾ, ਕਾਂਸਟੀਚਿਊਸ਼ਨ ਹਿੰਦੁਸਤਾਨ ਦੇ ਕਾਂਸਟੀਚਿਊਸ਼ਨ ਦੇ ਵਿੱਚ ਜੋ ਕੁਝ ਸੂਬਿਆਂ ਨੂੰ ਅਧਿਕਾਰ ਦਿੱਤੇ ਹੋਏ ਸਨ, ਹੌਲੀ 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 ਇੰਦਰਾ ਨੇ ਉਹ ਵੀ ਵਾਪਸ ਲੈ ਲਏ ਸੀ। ਸਾਰੀ ਪਾਵਰ ਜਿਹੜੀ ਆ ਉਹ ਸੈਂਟਰ ਦੀ ਜਿਹੜੀ ਕੈਬਨਿਟ ਆ, ਤੇ ਕੈਬਨਿਟ ਦੇ ਵਿੱਚ ਜਿਹੜੀ ਉਹ ਆਪ ਸੀ ਪ੍ਰਧਾਨ ਮੰਤਰੀ, ਉਹਨੇ ਆਪਣੇ ਹੱਥ ਚ ਸਾਰੀ ਤਾਕਤ ਲੈ ਲਈ ਹੋਈ ਸੀਗੀ। ਈਵਨ ਉਹਨੇ ਧਾਰਾ 42ਵੀਂ ਸੋਧ ਦੇ ਅਨੁਸਾਰ, ਜਿਹੜਾ ਕਿ ਰਾਸ਼ਟਰਪਤੀ ਨੂੰ ਅਧਿਕਾਰ ਹੁੰਦਾ ਸੀਗਾ ਵੀ ਉਹ ਕੈਬਨਿਟ ਦੇ ਫੈਸਲੇ ਨੂੰ ਵਾਪਸ ਕਰ ਸਕਦਾ ਨਾ ਚਾਹੇ, ਤੇ ਉਹ ਵੀ ਉਹਨੇ ਵਾਪਸ ਲੈ ਲਿਆ ਸੀ ਵੀ ਜੋ ਕੈਬਨਿਟ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਅੱਗੇ ਰੱਖੂਗਾ ਮਤਾ, ਉਹਨੂੰ ਸਾਈਨ ਕਰਨੇ ਹੀ ਪੈਣਗੇ, ਚਾਹੇ ਉਹ ਸਹਿਮਤ ਹੋਵੇ ਚਾਹੇ ਨਾ ਹੋਵੇ, ਇਹ ਵੀ ਉਹਨੇ ਕਾਨੂੰਨ ਮਤਲਬ ਅਮੈਂਡਮੈਂਟ ਕਰਵਾ ਲਈ ਸੀ। ਨਹੀਂ ਤੇ ਆਪਣਾ ਗੱਲ ਅਗਲੀ ਹੈ ਪਿਆ, ਮੈਨੂੰ ਇਹ ਹੈ ਵੀ ਖੁਸ਼ਵੰਤ ਸਿੰਘ ਨੇ ਵੀ ਲਿਖਿਆ ਸੀਗਾ ਭਈ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇੰਦਰਾ ਇਹ ਤਾਂ ਸਮਝ ਗਈ ਸੀ ਕਿ ਭਈ ਮੇਰੇ ਕੋਲ ਗਲਤੀ ਹੋਈ ਆ, ਪਰ ਇੰਨੀ ਉਹਦੇ ਚ ਦਲੇਰੀ ਨਹੀਂ ਸੀ ਆਈ ਕਿ ਉਹ ਉਸ ਗਲਤੀ ਨੂੰ ਖੁੱਲਮ ਖੁੱਲਾ ਮੰਨ ਲਵੇ, ਤੇ ਉਹ ਬੌਲੀ ਹੋ ਗਈ ਸੀ। ਰਾਤੀ ਹੀ ਅਮਰੀਕਾ ਤੋਂ ਸਰ ਗੁਰਚਰਨਜੀਤ ਸਿੰਘ ਲਾਂਬਾ ਨੇ ਮੈਨੂੰ ਉਹ ਕਿਤਾਬ ਪੜ੍ਹ ਰਹੇ ਸੀ ਖਵਾਜਾ ਅਹਿਮਦ ਅਬਾਸ ਦੀ, ਤੇ ਉਹਨੇ ਬੜੀ ਮਤਲਬ ਵੀ ਉਹ ਦਿਨੇ ਵੀ ਮਤਲਬ ਵੀ ਤਰਬਕ ਤਰਬਕ ਕੇ ਉੱਠਦੀ ਹੁੰਦੀ ਸੀ ਤੇ ਬੌਲੀ ਹੋਈ ਹੋਈ ਸੀ, ਤੇ ਉਹਦੇ ਲੈਕਚਰਾਂ ਚੋਂ ਵੀ ਮੌਤ ਦੀਆਂ ਹੀ ਗੱਲਾਂ ਆਉਂਦੀਆਂ ਸੀ, ਮੈਂ ਮਾਰੀ ਵੀ ਜਾਵਾਂਗੀ, ਤੇ ਅੰਦਰੋਂ ਵੀ ਵੀ ਆਪਣੇ ਆਪਣੇ ਪੋਤੇ ਪੋਤੀਆਂ ਨੂੰ ਵੀ ਪਰਿਵਾਰ ਦੀ ਨੂੰਹ ਨੂੰ ਵੀ ਬਹਿ ਕੇ ਆਪਣੀਆਂ ਗੱਲਾਂ ਸੁਣਾਉਂਦੀ ਵੀ ਮੇਰੇ ਤੇ ਮਰਨ ਤੋਂ ਬਾਅਦ ਐਂ ਕਰਨਾ ਐਂ ਕਰਨਾ, ਤੇ ਉਹ ਮਤਲਬ ਵੀ ਉਹਨੂੰ ਹੁਣ ਆਪਣੀ ਮੌਤ ਦਿਸਦੀ ਸੀ ਸਾਹਮਣੇ ਦਰਬਾਰ ਸਾਹਿਬ ਤੇ। ਜਿਹਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਆ ਉਹ ਬਹੁਤਾ ਚਿਰ ਜਿਉਂਦਾ ਰਹਿ ਨਹੀਂ ਸਕਿਆ, ਤੇ ਕੁਦਰਤੀ ਮੇਰੇ ਮੂੰਹੋਂ ਵੀ ਉਸ ਵੇਲੇ ਨਿਕਲ ਗਿਆ। 84 ਤੇ ਆਪਣਾ ਕੀ ਉਹਨੂੰ ਕਹਿੰਦੇ ਜੂਨ ਤੇ ਆਪਣਾ ਅਕਤੂਬਰ ਮਤਲਬ 5 ਕੁ ਮਹੀਨੇ ਰਫਲੀ ਬਣਦੇ ਆ, ਤੇ ਇੱਥੇ ਮੀਡੀਆ ਹਾਂਜੀ मीडिया वाले ने किया मैनू कहते तुहानू हैरानी हुई है भी ओरी मौत ते। मैं क्या मैनू हैरानी हुई है भी 5 महीने जीरी किवें रही। उन्होंने ना बड़ा इस फलैश किया इस गल नू ते ओ सहज सुभा मेरे मुंह उन्हां दे सवाल दा जवाब मिल गया भी जे तुहानू हैरानी हुई है भी ओरी मौत ते। मैं क्या भी मैनू हैरानी हुई है भी 5 महीने जीरी किवें रही।
तो
यह अपना
एक तिखा सवाल आया थोड़े लिए
बोलो।
वैसे मैं भी उदा करना चाहुंदा सी। गुरप्रीत गिल हुणी पुछिया कहिंदे भी कहिंदे बादल ने फिर भी बच जाणा सीगा। ज्ञानी जी भी जिहड़ी जिहड़ी चिट्ठी बादल ने हरिमंदर साहिब ते हमले करन दी लिखी सीगी उहदे बारे की विचार है?
ओह चिट्ठी कित्थे आ? मैं ते वेखी नहीं ना सुणी आ ना वेखी।
हाँ ओ हाँ उहदे बारे मैं भी कुछ मतलब मैं थोड़ा जिहा उहदे खुलासा करना चाहुंदा हां चिट्ठी दा। संबंधित डॉक्यूमेंट या हो रहा ना ए हाईली क्लासीफाइड है डॉक्यूमेंट ए हजे तक बाहर नहीं है ठीक है ते मोस्ट लाइकली ए चिट्ठी जिहड़ी ए फेक चिट्ठी है मतलब ये फेक डॉक्यूमेंट है। हाँ मतलब दैट्स अ रियलिटी है ना मतलब पॉलिटिकल
बिल्कुल सब कुछ फेक बन सकता सब कुछ।
हाँ जी जो देखो तुम थानू भी पता है कि उदो अमृतसर साहब तो किनिया फेक खबर लग रही सगिया थोनू आप पता है हमले के पहला बाद चो एक नैरेटिव बिल्ड किया जा रहा है तो यह जो नैरेटिव बिल्ड हो रहा है या होया ए ना एनू भी शक की निगाह न देखना बनता क्योंकि ਇਹ ਡਾਕੂਮੈਂਟ ਜਿਹੜਾ ਆ ਚਿੱਠੀ ਬਾਦਲ ਦੀ ਚਿੱਠੀ ਆ ਜਾਂ ਟੌੜੇ ਸਾਹਿਬ ਦੀ ਚਿੱਠੀ ਆ ਇਹ ਲੇਟਲੀ ਆਣੀ ਸ਼ੁਰੂ ਹੋਈ ਆ ਜਦੋਂ ਦਾ ਫੇਸਬੁੱਕ ਚੱਲਿਆ ਮਤਲਬ ਕਹਿ ਲਓ ਕਿ 2010-11 ਤੋਂ ਬਾਅਦ ਹੀ ਇਹ ਮਤਲਬ ਫੈਲੀ ਆ। ਉਹ ਤੋਂ ਪਹਿਲਾਂ ਚਿੱਠੀ ਕਿੱਥੇ ਸੀ ਇਹ ਕਿਹਨੇ ਰਿਲੀਜ਼ ਕੀਤੀ ਆ ਇਹ ਹਾਈਲੀ ਕਲਾਸੀਫਾਈਡ ਡਾਕੂਮੈਂਟਸ ਤੋਂ ਬਾਹਰ ਕਿੱਦਾਂ ਆਈ ਇਕੱਲੀ ਇਹੀ ਚਿੱਠੀ ਕਿਉਂ ਬਾਹਰ ਆਈ ਕਿਉਂਕਿ ਉਸ ਟਾਈਮ ਸ਼ਾਇਦ ਮਤਲਬ ਪੋਲੀਟੀਕਲ ਕੋਈ ਹੋਊਗਾ। ਸੋ ਇਹਦੇ ਬਾਰੇ ਕੁਐਸਚਨ ਕਰਨਾ ਬਣਦਾ ਜਦ ਤੱਕ ਡਾਕੂਮੈਂਟ ਫਾਈਲਾਂ ਨਹੀਂ ਨਿਕਲਦੀਆਂ ਅਫੀਸ਼ੀਅਲ ਉਦੋਂ ਤੱਕ ਇਹਦੇ ਤੇ ਕੁਐਸਚਨ ਮਾਰਕ ਹੀ ਰਹੇਗਾ ਇਹਦੀ ਅਥੈਂਟਿਸਿਟੀ ਤੇ।
ਹਾਂਜੀ ਬਿਲਕੁਲ। ਅੱਛਾ ਗਿੱਲ ਸਾਹਿਬ ਨੂੰ ਮੇਰੇ ਤੇ ਸਵਾਲ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਮੈਂ ਇਹਦਾ ਕਿਵੇਂ ਜਵਾਬ ਦੇਵਾਂ ਮੈਨੂੰ ਕੀ ਪਤਾ ਕਿ ਚਿੱਠੀ ਆ ਕਿੰਨੇ ਲਿਖੀ ਆ ਤੇ ਕਿੱਥੇ ਆ ਤੇ ਚਿੱਠੀਆਂ ਸਭ ਕੁਝ ਖਾਲ ਬਣ ਜਾਂਦੀਆਂ। ਇਹਦੇ ਬਾਰੇ ਬਹੁਤ ਸੁਰ ਆ ਸਰਦਾਰ ਬੂਟਾ ਸਿੰਘ ਗੁਰਬਖਸ਼ ਬੂਟਾ ਸਿੰਘ ਨਾਂ ਉਹਦੇ ਪਿਤਾ ਦਾ ਨਾਂ ਗੁਰਬਖਸ਼ ਸੀ ਉਹ ਰਹਿੰਦੇ ਨੇ ਇੱਥੇ ਮੈਲਬਰਨ ਤੇ ਫੇਸਬੁੱਕ ਤੇ ਵੀ ਹੈਗੇ ਨੇ ਤੇ ਉਹ ਗੁਰਗਿੱਲ ਸਾਹਿਬ ਨੂੰ ਚਾਹੀਦਾ ਵੀ ਉਹਨਾਂ ਕੋਲ ਗੱਲ ਕਰਨ ਤੇ ਉਹ ਇਹਨਾਂ ਨੂੰ ਬੜਾ ਸੋਹਣਾ ਹੀ ਯਾਦ ਦੇ ਸਕਦੇ ਆ। ਇੱਕ ਚਿੱਠੀ ਮੇਰੇ ਨਿਗਾਹ 'ਚ ਵੀ ਆਈ ਸੀ ਲੌਂਗੋਵਾਲ ਸਾਹਿਬ ਦੀ ਹਰਚਰਨ ਸਿੰਘ ਲੌਂਗੋਵਾਲ ਨੇ ਲਿਖੀ ਹੋਈ ਵੀ ਹੁਣ ਮੂਰਖੋ ਭਈ ਜਦ ਟੈਲੀਫੋਨ ਹੈਗੇ ਨੇ ਜਦ ਵਿੱਚ ਮੈਸੰਜਰ ਹੈਗੇ ਨੇ ਤੇ ਕਿੱਡੀ ਮੂਰਖਤਾ ਭਰੀ ਗੱਲ ਆ ਵੀ ਕੋਈ ਅਗਲਾ ਅਫੀਸ਼ੀਅਲ ਲੈਟਰ ਪੈਡ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੈਟਰ ਪੈਡ ਤੇ ਕੋਈ ਚਿੱਠੀ ਲਿਖੂਗਾ?
ਨਹੀਂ ਨਹੀਂ ਉਹ ਤੁਕੇ ਨਹੀਂ ਬਣਦੀ
ਦਰਬਾਰ ਸਾਹਿਬ ਤੇ ਹਮਲਾ ਕਰ।
ਨਹੀਂ ਨਹੀਂ ਉਹ ਤੁਕੇ ਨਹੀਂ ਬਣਦੀ ਹੈਗੀ ਮਤਲਬ ਉਹ ਤਾਂ ਦੇਖੋ ਇਹ ਚਿੱਠੀਆਂ ਜਾਲੀ ਬਣਾ ਬਣਾ ਕੇ
ਉਹਨੇ ਖੋਜ ਕੱਢੀ ਇੱਕ ਨਾ ਗੁਰਿੰਦਰ ਸਿੰਘ ਕੋਈ ਆਪਣਾ ਅਮਰੀਕਾ ਚਲਾ ਗਿਆ ਸੀ ਉੱਥੇ ਕਤਲ ਹੋ ਗਿਆ ਹੁਣ ਥੋੜਾ ਚਿਰ ਹੋਇਆ ਵਾ ਉਹ ਕਹਿੰਦਾ ਵੀ ਉਹ ਬੂਟਾ ਸਿੰਘ ਨੇ ਕਿ ਲਿਖਿਆ ਵੀ ਆ ਫੇਸਬੁੱਕ ਤੇ ਵੀ ਉਹ ਐਕਸਪਰਟ ਸੀ ਇਹੋ ਜਿਹੀਆਂ ਝੂਠੀਆਂ ਚਿੱਠੀਆਂ ਬਣਾਉਣ ਦਾ ਤੇ ਉਹਨੇ ਚਿੱਠੀ ਬਣਾਈ ਸੀ ਤੇ ਉਹਦਾ ਲੈਟਰ ਪੈਡ ਦਾ ਉੱਤੇ ਲੈਟਰ ਹੈਡ ਜਿਹੜਾ ਸੀਗਾ ਉਹ ਹੋਰ ਅਕਾਲੀ ਦਲ ਦਾ ਸੀ ਤੇ ਚਿੱਠੀ ਗਾਂ ਹੋਰ ਦੀ ਤੇ ਉਹਨੇ ਫੇਰ ਜਾਨੀ ਉਹ ਲੈਟਰ ਪੈਡ ਜਿਹੜਾ ਸੀਗਾ ਉਹ ਸੀਗਾ ਮਾਨ ਅਕਾਲੀ ਦਲ ਦਾ ਤੇ ਚਿੱਠੀ ਲਿਖੀ ਆ ਹਰਚਰਨ ਸਿੰਘ ਲੌਂਗੋਵਾਲ ਵੱਲੋਂ ਤੇ ਉਹ ਜਦੋਂ ਇਹ ਰੌਲਾ ਪੈ ਗਿਆ ਤੇ ਉਹਨੇ ਫੇਰ ਲੈਟਰ ਪੈਡ ਉੱਤੋਂ ਬਦਲਿਆ ਪਰ ਉਹ ਅਧੂਰਾ ਜਿਹਾ ਟੈਲੀਫੋਨ ਨੰਬਰ ਜਿਹੜਾ ਸੀ ਉਹ ਪੁਰਾਣਾ ਹੀ ਮਾਨ ਦੇ ਅਕਾਲੀ ਦਲ ਦਾ ਹੀ ਰਹਿ ਗਿਆ। ਸੋ ਇਸ ਤਰ੍ਹਾਂ ਇਹ ਸਾਰਾ ਕੁਝ ਬਣਾਇਆ ਤੇ ਗਿੱਲ ਸਾਹਿਬ ਪਤਾ ਨੀ ਕਿਉਂ ਪਰਸਨਲੀ
ਪਰਸਨਲੀ ਨਹੀਂ ਹੈਗਾ ਤੁਸੀਂ ਇੱਦਾਂ ਨਾ ਕਰੋ। ਉਹ ਇਹ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅੰਮ੍ਰਿਤਸਰ ਸਾਹਿਬ ਇਹ ਉਹੀ ਚਿੱਠੀ ਹੈ ਇਹ ਕਹਿੰਦੇ ਖਾਲੜਾ ਮਿਸ਼ਨ ਨੇ ਲੱਭੀ ਸੀ ਜੀ ਖਾਲੜਾ ਮਿਸ਼ਨ ਨੇ। ਸੋ ਇਹ ਜਿਹੜੀ ਚਿੱਠੀ ਆ ਕਿੱਥੋਂ ਲੱਭੀ ਕਿੱਦਾਂ ਲੱਭੀ ਆ ਹਨਾ ਗੁਰਸ਼ਰਨ ਸਿੰਘ ਹੁਣੀ ਇਹ ਚਿੱਠੀ ਪਾਈ ਹੈ ਯੂਅਰ ਵੇਥ ਵੈਰੀ ਫੇਥਫੁਲੀ ਹੈ ਨਾ ਗੁਰਸ਼ਰਨ ਸਿੰਘ ਸ਼ਾਇਦ ਟੋੜਾ ਹਨਾ ਤੇ ਮਤਲਬ ਇਹ ਗੱਲ ਬਣਦੀ ਨਾਲੇ ਟਾਈਪਡ ਹੈ ਨਾਲੇ ਅੰਗਰੇਜ਼ੀ ਵਿੱਚ ਲਿਖੀ ਹੋਈ ਆ ਤੇ ਮੇਰਾ ਖਿਆਲ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਚਿੱਠੀਆਂ ਨੇ ਉਹ ਪੰਜਾਬੀ ਦੇ ਵਿੱਚ ਜਾਂਦੀਆਂ ਨੇ ਤੇ
ਹਾਂਜੀ ਹਾਂਜੀ
ਪਰ ਇਹ ਬਣਦੀ ਨਹੀਂ ਗੱਲ ਹੈ ਨਾ, ਉਹ ਖਾਲਣਾ ਮਿਸ਼ਨ ਨੇ ਲੱਭੀ ਚਿੱਠੀ, ਪਤਾ ਨਹੀਂ ਕਿੱਧਰੋਂ ਲੱਭੀ ਆ। ਸੋ ਉਹਨਾਂ
ਦੋ ਗੁਰਚਰਨ ਸਿੰਘ ਵੀ ਉਸ ਨੇ ਲੌਂਗੋਵਾਲ ਅਕਾਲੀ ਦਲ ਦਾ ਆਫਿਸ ਸੈਕਟਰੀ ਇੱਕ ਗੁਰਚਰਨ ਸਿੰਘ ਸੀ, ਸਾਬਕਾ ਨਕਸਲਵਾੜੀ ਨਕਸਲੀਆ ਸੀ ਉਹ, ਤੇ ਇੱਕ ਗੁਰਚਰਨ ਸਿੰਘ ਟੌੜਾ, ਟੌੜਾ ਗੁਰਚਰਨ ਸਿੰਘ ਟੌੜਾ ਜਿਹੜਾ ਆਪਣੇ ਨਾਂ ਨਾਲ ਹਮੇਸ਼ਾ ਹੀ ਟੌੜਾ ਲਿਖਦੇ ਹੁੰਦੇ
ਨਹੀਂ,
ਸੀਗੇ।
ਇਹ ਟੌੜਾ ਨਹੀਂ ਲਿਖਿਆ ਹੋਇਆ, ਗੁਰਸ਼ਰਨ ਸਿੰਘ ਲਿਖਿਆ ਹੋਇਆ ਇਕੱਲਾ ਹੀ।
ਗੁਰਚਰਨ ਸਿੰਘ ਹੋਣਾ, ਗੁਰਸ਼ਰਨ ਨਹੀਂ
ਗੁਰਚਰਨ ਸਿੰਘ
ਹੋਣਾ,
ਗੁਰਚਰਨ ਸਿੰਘ। ਹਾਂਜੀ, ਫਿਰ ਉਹੀ ਹੋਣੇ, ਤਾਂ ਹੀ ਤੁਹਾਨੂੰ ਉਹ ਸਵਾਲ ਪੁੱਛ ਰਹੇ ਨੇ ਨਾ ਵੀ ਆਪਾਂ ਤੋਂ ਇਹਦੇ ਬਾਰੇ ਥੋੜਾ ਜਿਹਾ। ਇੱਕ ਉਹ ਡੇਟ ਦੇ ਵਿੱਚ ਸਾਲ ਵੀ ਉਹਨਾਂ ਨੇ 1900 ਤੋਂ ਬਾਅਦ ਸਮਝ ਨਹੀਂ ਆ ਰਹੀ ਵੀ ਕੀ ਲਿਖਿਆ ਹੋਇਆ। ਖੈਰ ਇਹ ਜਿਹੜੀਆਂ ਦੇਖੋ ਨਾ, ਇਹ ਨੈਰੇਟਿਵ ਬਿਲਡ ਕਰਨ ਦੇ ਲਈ ਵੀ ਦੇਖੋ ਜੀ, ਸਾਨੂੰ ਤਾਂ ਸੱਦਿਆ ਸੀਗਾ ਜੀ, ਸਾਨੂੰ ਤਾਂ ਅਸੀਂ ਤਾਂ ਸੱਦਿਓ ਗਏ ਹਾਂ, ਇਹ ਇੱਦਾਂ ਦਾ ਬਹੁਤ ਕੁਛ ਕਰਨਾ ਕਰਦੇ ਆ ਸਰਕਾਰਾਂ। ਖੈਰ ਆਪਾਂ ਇੱਥੇ ਬਰੀ ਨਹੀਂ ਕਰ ਸਕਦੇ।
ਇਹ ਤੁਸੀਂ ਕੀ, ਤੁਸੀਂ ਪਹਿਲਾਂ ਸ਼ੁਰੂ ਬਾਦਲ ਦਾ ਨਾਂ ਲਿਆ ਸੀ ਨਾ, ਤੇ ਮੈਂ ਤਾਂ ਤੇ ਹੁਣ ਤੁਸੀਂ ਕਹਿੰਦੇ ਗੁਰਚਰਨ ਸਿੰਘ ਥੱਲੇ।
ਹਾਂਜੀ, ਹੁਣ ਉਹ ਚਿੱਠੀ ਉਹਨਾਂ ਨੇ ਹੁਣ
ਬਾਦਲ
ਭੇਜੀ
ਦੇ ਨਾਂ ਦੀ ਨੀ ਚਿੱਠੀ ਵੇਖੀ?
ਨਹੀਂ ਨਹੀਂ ਹੁਣ ਉਹਨੇ ਚਿੱਠੀ ਭੇਜੀ ਹੈ, ਪਰ ਹੁਣ ਉਹ ਟੌੜਾ ਸਾਹਿਬ ਦੇ ਨਾਂ ਦੀ ਵੀ ਨਹੀਂ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਉਹ ਐਕਸ ਨਕਸ ਲਈ ਸੀਗਾ, ਤੇ ਹੋ ਸਕਦਾ ਇਹ ਜਿਹੜੀਆਂ ਇਲਤਾਂ ਨੇ ਨਾ ਬੰਦੇ ਵਿੱਚ ਬੈਠੇ ਨੇ ਉਹ ਕਰ ਕਰਾ ਕੇ ਸਾਰੀਆਂ ਇਲਤਾਂ ਵੀ ਕਰਵਾਈਆਂ ਜਾਂਦੀਆਂ ਨੇ ਨਾ। ਇੱਦਾਂ ਤਾਂ ਇੰਦਰਾ ਗਾਂਧੀ ਨੇ ਫਿਰ ਰੂਸ ਨੂੰ ਵੀ ਕੰਸਲਟ ਕੀਤਾ, ਮਾਰਗਰੇਟ ਥੈਚਰ ਨੂੰ ਵੀ ਕੰਸਲਟ ਕੀਤਾ ਸੀ, ਉਹਨਾਂ ਦੀਆਂ ਵੀ ਹੁਣ ਫਾਈਲਾਂ ਨਿਕਲਦੀਆਂ ਨੇ, ਹੈ ਨਾ। ਇਹ ਜਦ ਤੱਕ, ਹਾਂ ਜਦ ਤੱਕ ਹਿੰਦੁਸਤਾਨ ਆਪਣੀ ਮਤਲਬ ਡਾਕੂਮੈਂਟੇਸ਼ਨ ਜਿਹੜੀ ਆ ਉਹ ਡੀਕਲਾਸੀਫਾਈ ਨਹੀਂ ਕਰਦਾ ਉਦੋਂ ਤੱਕ ਨਹੀਂ ਪਤਾ। ਪਰ ਉਦੋਂ ਵੀ ਇਹ ਗਰੰਟੀ ਨਹੀਂ ਕੀਤੀ ਜਾ ਸਕਦੀ ਵੀ ਜਿਹੜੀ ਡੀਕਲਾਸੀਫਾਈ ਇਨਫੋਰਮੇਸ਼ਨ ਉਹਨਾਂ ਨੇ ਡੀਕਲਾਸੀਫਾਈ ਕਰਨੀ ਆ ਉਹਦੀ ਕਿੰਨੀ ਕੁ ਅਹਿਮੀਅਤ ਹੈ ਜਾਂ ਉਹ 'ਚ ਕਿੰਨੀ ਕੁ ਸੱਚਾਈ ਹੈ, ਕਿਉਂਕਿ ਕੁਛ ਡਿਲੀਟ ਵੀ ਕੀਤੀਆਂ ਜਾ ਸਕਦੀਆਂ, ਕੁਛ ਵਾਧੂ ਵੀ ਪਾਈਆਂ ਜਾ ਸਕਦੀਆਂ, ਔਰ ਕੁਛ ਉਸ ਸਮੇਂ ਵੀ ਹੈਦਾਂ ਦੀਆਂ ਜਿਹੜੀਆਂ ਜਾਅਲੀ ਚਿੱਠੀਆਂ ਬਣਾ ਬਣਾ ਕੇ ਵੀ ਨੱਥੀ ਕੀਤੀਆਂ ਹੋਣੀਆਂ ਆਪਣੇ ਆਪ ਨੂੰ ਫਿਊਚਰ ਦੇ ਵਿੱਚ ਬਚਾਉਣ ਦੇ ਲਈ। ਪਰ ਇਹ ਫੈਕਟ ਹੈ,
ਬਿਲਕੁਲ
ਇਹ ਤਾਂ ਫੈਕਟ ਹੈ ਨਾ ਵੀ ਹਮਲਾ ਹੋਇਆ, ਦਰਬਾਰ ਸਾਹਿਬ ਨੂੰ ਢਾਇਆ ਗਿਆ, ਕਤਲੋਗਾਰਤ ਕੀਤੀ ਗਈ, ਦੀਜ਼ ਆਰ ਦਾ ਫੈਕਟ। ਇਹ ਤੋਂ ਨਹੀਂ ਮੁਨਕਰ ਕੀਤਾ ਹੋ ਸਕਦੇ ਹੈ ਨਾ ਆਪਾਂ ਕੋਈ ਵੀ। ਖੈਰ ਤਾਂ ਜੀ ਆਪਾਂ
ਹੁਣ ਬਾਦਲ ਅਜੇ ਵੀ ਜਿਉਂਦਾ ਆ, ਪੰਜਾਬ ਚ ਬੈਠਾ ਆ, ਪੰਜਾਬ ਦੇ ਸਿੱਖਾਂ ਨੇ ਉਹਨੂੰ 5 ਵਾਰੀ ਪੰਜਾਬ ਦਾ ਚੀਫ ਮਿਨਿਸਟਰ ਬਣਾਇਆ ਵਾ, ਤੇ ਸੰਤੋਖ ਸਿੰਘ ਸਿਡਨੀ ਚ ਬੈਠਾ, ਔਖਾ ਹੋਈ ਜਾਵੇ ਕਿੱਲੀ ਜਾਵੇ ਵੀ ਬਾਦਲ ਨੇ ਚਿੱਠੀ ਲਿਖਤੀ, ਕੋਈ ਤੁੱਕ ਬਣਦੀ ਆ।
ਨਹੀਂ ਨਹੀਂ, ਕਰਨੈਲ ਸਿੰਘ ਹੁਣੇ ਵੀ ਕਹਿ ਰਹੇ ਨੇ ਸਿਡਨੀ ਤੋਂ, ਕਹਿੰਦੇ ਵੀ ਗੁਰਤੇਜ ਸਿੰਘ ਨੇ ਆਪਣੀ ਕਿਤਾਬ ਵੈਬ ਆਫ ਇੰਡੀਅਨ ਸੈਕੂਲਰਿਜ਼ਮ ਚੱਕਰਵਿਊ ਵਿੱਚ ਇਹ ਚਿੱਠੀਆਂ ਪਬਲਿਸ਼ ਕੀਤੀਆਂ ਹਨ। ਮੈਂ ਦੇਖੀ ਆ ਵੀ ਕਿਤਾਬ, ਪਰ ਉਹਦੀ ਵੀ ਕੀ ਅਥੈਂਟਿਸਿਟੀ ਆ, ਮਤਲਬ ਉਹ ਚਿੱਠੀ ਦਾ ਸੋਰਸ ਕਿੱਥੋਂ ਆ, ਕੀ ਆਇਆ, ਹੈ ਨਾ। ਜੇ ਜਿੱਦਾਂ ਤੁਸੀਂ ਕਹਿੰਦੇ ਸੀ ਨਾ ਇੱਕ ਗ੍ਰੰਥ ਤਿਆਰ ਕੀਤਾ ਜਾ ਰਿਹਾ, ਉੱਤੇ ਧੂੜ ਮਿੱਟੀ ਪਾ ਕੇ ਉਹ ਜੀ ਲੱਭ ਗਿਆ ਜੀ ਇਹ ਅਸਲੀ ਗ੍ਰੰਥ ਹੈ ਨਾ। ਦਿਸ ਇਜ਼ ਵੈਰੀ ਓਲਡ ਟ੍ਰਿਕ ਹੈ ਨਾ, ਜਿਹੜੇ ਪੋਲੀਟਿਕਸ ਦੇ ਵਿੱਚ ਇਹ ਡਾਕੂਮੈਂਟ, ਉਹਦਾ ਸੋਰਸ ਨਹੀਂ ਜਦ ਤੱਕ ਦੱਸਦੇ, ਉਹ ਚਿੱਠੀ ਕੱਲੀ ਕਿੱਦਾਂ ਨਿਕਲੀ ਬਾਹਰ।
ਨਹੀਂ ਦੇਖੋ, ਟੌੜਾ ਸਾਹਿਬ ਦੇ ਚਾਲੇ ਪਾ ਗਏ, ਲੌਂਗੋਵਾਲ ਸਾਹਿਬ ਸਮਝੌਤੇ ਦੀ ਕੀਮਤ ਆਪਣੀ ਜਾਨ ਨਾਲ ਦੇ ਗਏ, ਕਤਲ ਹੋ ਗਏ, ਤੇ ਬਾਦਲ ਸਾਹਿਬ ਤੇ ਜੇ ਜੀਂਦੇ ਇਹਦਾ ਬਾਦਲ ਜਵਾਬ ਦੇਵੇ।
ਹਾਂਜੀ ਹਾਂਜੀ,
ਜੇ ਬਾਦਲ ਦੇ ਨਾਂ ਤੇ ਕੋਈ ਚਿੱਠੀ ਹੈ ਤੇ ਬਾਦਲ ਬੈਠਾ, ਉਹਦੇ ਕੋਲ ਵਸੀਲੇ ਵੀ ਨੇ, ਉਹਦੇ ਕੋਲ
ਜਿਹੜੀ ਚਿੱਠੀ ਦੀ ਕਾਪੀ ਉਹਦੇ ਬਾਦਲ ਸਾਹਿਬ ਦਾ ਨਾਂ ਨੀ ਹੈਗਾ, ਗੁਰਚਰਨ ਸਿੰਘ ਦਾ ਨਾਮ।
ਅੱਛਾ, ਗੁਰਚਰਨ ਸਿੰਘ ਤੇ ਨਰਕਵਾਸੀ ਹੋ ਗਿਆ ਨਾ, ਉਹ ਤੇ ਹਮਲੇ ਵੇਲੇ ਉਹਨੂੰ ਤੇ ਮਾਰ ਦਿੱਤਾ ਗਿਆ ਸੀ ਹਮਲੇ ਵੇਲੇ,
ਸ਼ਾਇਦ ਉਹ ਤੋਂ
ਸੀ ਨਾ ਸਨ ਜਰਨੈਲ ਸਿੰਘ ਦੇ।
ਤਾਂ ਜੀ ਹੋ ਸਕਦਾ ਇਹ ਹੋ ਸਕਦਾ ਚਿੱਠੀਆਂ ਪਹਿਲਾਂ ਉਹਨਾਂ ਤੋਂ ਹੀ ਲਿਖਵਾ ਲਈਆਂ ਹੁਣ ਵਿੱਚ ਵੜ ਕੇ ਏਦਾਂ ਦੀਆਂ।
ਕੋਈ ਵੱਡੀ ਗੱਲ ਨਹੀਂ, ਉਹ ਗੁਰਚਰਨ ਸਿੰਘ ਟੌੜਾ ਨੀ, ਗੁਰਚਰਨ ਸਿੰਘ ਸੰਤ ਲੌਂਗੋਵਾਲ ਜੀ ਨੇ ਉਹਨੂੰ ਪੁਲਿਸ ਤੋਂ ਬਚਾਇਆ ਸੀ, ਉਹਦੀ ਜਾਨ ਬਚਾਈ ਸੀ, ਨਕਸਲੀਆ ਸੀ ਉਹਨੇ ਮਾਰ ਦੇਣਾ ਸੀ ਪੁਲਿਸ ਨੇ, ਉਹ ਫਿਰ ਸੰਤ ਜੀ ਦੇ ਨਾਲ ਰਲ ਗਿਆ, ਅਕਾਲੀ ਦਲ ਅਕਾਲੀ ਹੋ ਗਿਆ, ਤੇ ਅਕਾਲੀ ਦਲ ਦਾ ਉਹਨੂੰ ਆਫਿਸ ਸੈਕਟਰੀ ਬਣਾਇਆ। ਮੈਂ ਮਿਲਿਆ ਹੋਇਆ ਉਹਨੂੰ 1983 ਜਦੋਂ ਗਿਆ ਸੀ, ਉਹਨੂੰ ਸੈਕਟਰੀ ਹੁੰਦਾ ਸੀ, ਮੇਰੀ ਇੱਕ ਸਾਂਝੇ ਬੰਦੇ ਨੇ ਜਾਣ ਪਛਾਣ ਕਰਾਈ ਸੀ ਉਹਦੇ ਨਾਲ, ਤੇ ਉਹ ਫਿਰ ਸੰਤ ਜਰਨੈਲ ਸਿੰਘ ਦਾ ਬੜਾ ਵਿਰੋਧੀ ਸੀ, ਉਹ ਸੀ ਤੇ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਬੱਗਾ ਸਿੰਘ ਸੱਦਾ ਸਿੰਘ ਵਾਲੇ ਦਾ ਸੀ, ਤੇ ਇਹ ਦੋਵੇਂ ਬਹੁਤ ਵਿਰੋਧੀ ਸੀ। ਫਿਰ ਹਮਲੇ ਦੇ ਵਿੱਚ ਇਹ ਜਿਉਂਦੇ ਨੀ ਨਿਕਲੇ ਬਾਹਰ, ਤੇ ਇਸ ਤਰ੍ਹਾਂ ਸ਼ੰਕਾ ਆ ਵੀ ਫੌਜ ਦੀ ਗੋਲੀ ਨਾਲ ਮਰੇ ਜਾਂ ਕਿਸੇ ਜੁਝਾਰੂਆਂ ਦੀ ਗੋਲੀ ਨਾਲ ਮਰੇ, ਪਰ ਇਹ ਉਸ ਹਮਲੇ ਦੇ ਵਿੱਚ ਮਾਰੇ ਗਏ ਸੀ ਦੋਵੇਂ।
ਹਾਂਜੀ, ਨਹੀਂ ਹੋ ਸਕਦਾ ਇਸ ਤਰ੍ਹਾਂ ਮਤਲਬ। ਤਾਂ ਜੀ ਸਾਨੂੰ ਇਜਾਜ਼ਤ ਲੈਣੀ ਪੈਣੀ ਆ, ਤੇ ਕਿਉਂਕਿ ਸਮਾਂ ਕਾਫੀ ਹੋ ਗਿਆ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਮਿਲਦੇ ਹਾਂ ਜੀ ਅਗਲੇ ਹਫਤੇ ਦਾ ਜੀ।
ਓਕੇ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਪਿਆਰਿਓ, ਪ੍ਰੋਗਰਾਮ ਚੱਲ ਰਿਹਾ ਅਤੇ ਮੈਂ ਕੋਸ਼ਿਸ਼ ਕਰ ਰਿਹਾ ਬਿੱਟਾ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ, ਅਤੇ ਬੜੀ ਛੇਤੀ ਸ਼ਾਇਦ ਉਹ ਆਉਣਗੇ, ਅਤੇ ਨਹੀਂ ਤਾਂ ਫਿਰ ਗੁਰਪ੍ਰੀਤ ਹੁਣੀ ਵੀ ਤਿਆਰ ਨੇ ਅੱਜ ਅਤੇ ਮੈਸੇਜ ਪਾ ਰਹੇ ਨੇ। ਕਰਨੈਲ ਸਿੰਘ ਜੀ, ਤੁਹਾਡਾ ਮੈਸੇਜ ਮਿਲਿਆ, ਪੜ੍ਹ ਵੀ ਦਿੱਤਾ, ਅਤੇ ਹਰਜਿੰਦਰ ਸਿੰਘ ਘੁੰਮਣ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਉਹਨਾਂ ਨੇ ਪਹਿਲਾਂ ਮੈਸੇਜ ਪਾਇਆ ਸੀ ਕਿ ਗਿਆਨੀ ਜੀ 1973 ਦੀ ਜਿਹੜੀ ਸੇਵਾ ਕਾਰ ਸੇਵਾ ਸੀ ਉਹ ਤੁਹਾਡੇ ਹੁੰਦਿਆਂ ਹੀ ਹੋਣੀ ਆ, ਮੇਰਾ ਖਿਆਲ ਇਹ ਨਹੀਂ ਆ ਚੁੱਕੇ ਸੀਗੇ ਉਦੋਂ। ਅਤੇ ਜਗਵੀਰ ਸਿੱਖੋਂ ਪ੍ਰੋਗਰਾਮ 'ਚ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਕਿ ਪ੍ਰੋਗਰਾਮ ਸੋਹਣਾ ਚੱਲ ਰਿਹਾ। ਅਤੇ ਸਾਡੇ ਨਾਲ ਜੁੜੇ ਸੀਗੇ ਜੀ ਕੁਲਦੀਪ ਔਲਖ, ਅਤੇ ਕੱਲ੍ਹ ਇਹਨਾਂ ਨਾਲ ਫਿਰ ਮੇਰੀ ਗੱਲਬਾਤ ਹੋਈ, ਜਿਹੜਾ ਇੰਸੀਡੈਂਟ ਟ੍ਰਿਗਨੇਨਾ ਦੇ ਵਿੱਚ ਵਾਪਰਿਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਅਤੇ ਮੈਂ ਕੋਸ਼ਿਸ਼ ਕਰ ਰਿਹਾ ਬਿੱਟਾ ਸਾਹਿਬ ਨਾਲ ਸੰਪਰਕ ਕਰਨ ਦੀ। ਸੋ ਇਸ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ 'ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404 5275218 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
अपने करियर नू नवीयां ऊंचाइयां देने दे लिए आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इति स्टूडेंट्स नू दिता जांदा हेल्दी ते हार्मोनियस स्टडिंग एनवायरनमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106-5394.
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करण लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
प्रोग्राम दिल वाली गल तुहाडे तक लैके आउण विच सहयोग कर रहा है HK किड्स बच्चियां दे ट्रेडिशन अते वेस्टर्न वियर लई याद रखो HK किड्स
दिल ना दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया कितने तरना की दी बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
जी दिल वाली गल प्रोग्राम चल रहा और साडा तुहाडा साथ बनिया होया ते बिट्टा साहब मैनू लगदा है कि अज आउट ऑफ रेंज चल रहे ने ऑन द रोड ने काफी मेरी वैसे राती उन्हां नाल गल हुई सीगी ते हो सकता वो ज्वाइन कर लन पर गुरप्रीत गिल भी फॉर्चुनेटली अज इन्हां नूं पता नहीं किधरों दृष्टांत हो गया तो यह भी कहिंदे मैं अज अवेलेबल हाँ सो मैं अज उन्हां नूं आवाज़ मार दा गुरप्रीत जी सत श्री अकाल की हाल चाल है ठीक ठाक हो
सत श्री अकाल भाजी की हाल चाल है
राजधानी ठीक है
राजधानी ठीक है राजधानी महंगी हुई पई पूरी
आहो इत्थे भी गल करनी है ते बहुत मतलब प्राइम मिनिस्टर भी तुहाडा गया होया अपने तुहाडी राजधानी वाला ग्लासगो ते उत्थे क्लाइमेट समिट चल रहा है ते दुनिया उत्ते कहिंदे क्लाइमेट बदली जा रहा है ते वैसे तां क्लाइमेट तां कल ठंड गर्मी सी ते अज ठंड है क्लाइमेट चेंज तां हर रोज ही हुंदी है
खैर हो चुकी है भाजी
हाँ सो गुरप्रीत सारे ठीक ठाक है तुहाडे कैनबरा च अपना भाईचारा
हाँ जी भाईचारा ठीक है जी चढ़दी कला च
अच्छा चलो बहुत वधिया फिर दंगे दुंगे करवाइये आईये फिर इत्थे लड़िए लुड़िए आपस फिर नाम तो ता ही बनू अपना
ओ ना ओ पाजी मैं देखो रेडियो दे मैनू काफी लोग ऐसे वाले सुन रहे ने पर मैं शरेआम ही अज कहना मैं अपनी कम्युनिटी ते गिव अप कर चुका
अच्छा
ठीक है जी जेड़े जवाक ने ओ गाणियां ते लड़ रहे ने ठीक है जी जेड़े सियाणे ने ओ सियासतदान ना पिछे लड़ रहे ने ठीक है ਕਮਿਊਨਿਟੀ ਪਿੱਛੇ ਕੋਈ ਨੀ ਲੜ ਰਿਹਾ
ਨਹੀਂ ਮੁੱਦੇ ਪਿੱਛੇ ਤਾਂ ਕੋਈ ਵੀ ਨੀ ਹੈਗਾ
ਨਾ ਉਹ ਕੋਈ ਦੇਖੋ ਹੁਣ ਹੁਣ ਦੇਖੋ ਜਿਹੜੇ ਸਾਡੇ ਸਰੋਤੇ ਨੇ ਸੁਣਦੇ ਹੋਣਗੇ ਕੋਈ ਸਿਆਣੇ ਆਪਾਂ ਕਹਿ ਲਈਏ ਨੌਜਵਾਨਾਂ ਚਲੋ ਵੀ ਘੱਟ ਸੁਣਦੇ ਹੋਣਗੇ ਇਸ ਵੇਲੇ ਸਵੇਰੇ ਰਾਤ ਸੈਟਰਡੇ ਨਿਕਲ ਕੇ ਗਿਆ ਪਰ ਕੋਈ ਬੱਬੂ ਮਾਨ ਦਾ ਫੈਨ ਆ ਕੋਈ ਮੂਸੇ ਵਾਲੇ ਦਾ ਫੈਨ ਹੈ ਕੋਈ ਦਲਜੀਤ ਦਾ ਫੈਨ ਆ 30+ ਆ ਜਾਈਏ 35+ ਆ ਜਾਈਏ ਕੋਈ ਬਾਦਲਾਂ ਦਾ ਫੈਨ ਹੈ ਕੋਈ ਕੇਜਰੀਵਾਲ ਦਾ ਫੈਨ ਹੈ ਕੋਈ ਕੈਪਟਨ ਦਾ ਫੈਨ ਹੈ ਕੋਈ ਚੰਨੀ ਦਾ ਫੈਨ ਹੈ ਠੀਕ ਹੈ ਜੀ ਮੈਂ ਇੱਕ ਬਾਈ ਨਾਲ ਗੱਲ ਕਰ ਰਿਹਾ ਸੀ ਵੀ ਸਾਡੇ ਜਿੱਥੋਂ ਤੱਕ ਮੇਰਾ ਅਨੈਲਿਸਿਸ ਹੋਇਆ ਨਾ ਮੇਰਾ ਅਨੈਲਿਸਿਸ ਇਹ ਹੈ ਵੀ ਅਸੀਂ ਡਿਬੇਟ ਨੀ ਕਰਦੇ ਵਿਚਾਰ ਚਰਚਾ ਨੀ ਕਰਦੇ ਅਸੀਂ ਦੂਸ਼ਣਬਾਜ਼ੀਆਂ ਕਰਕੇ ਗਾਲੋ ਗਾਲੀ ਹੁੰਦੇ ਬਸ ਇੱਥੇ ਅਸੀਂ ਮੁੱਕ ਜਾਂਦੇ ਇੱਥੋਂ ਅਸੀਂ ਅੱਗੇ ਤੁਰਦੇ ਨੀ ਹੈਗੇ ਜਦਕਿ ਗੁਰੂ ਨਾਨਕ ਦੇਵ ਜੀ ਨੂੰ ਦੇਖੀਏ ਉਹਨਾਂ ਨੇ ਵਿਚਾਰ ਚਰਚਾ ਸ਼ੁਰੂ ਕੀਤੀ ਉਹਨਾਂ ਨੇ ਗੋਸ਼ਟੀਆਂ ਕੀਤੀਆਂ ਸੀ ਉਹਨਾਂ ਨੇ ਇਹ ਥੋੜੀ ਜਿਹੀ ਵੀ ਉਹ ਪਾਂਡਿਆਂ ਨੂੰ ਜਾਂ ਜਿਹੜੇ ਦੂਜੇ ਸੀ ਆਪਣੇ ਯੋਗੀਆਂ ਨੂੰ, ਉਹਨਾਂ ਨੂੰ ਉਹਨਾਂ ਨੇ ਭਜਾ ਭਜਾ ਕੇ ਜਿੱਦਾਂ ਕੁੱਟਿਆ ਮਾਰਿਆ ਕੁਛ ਨੀ ਏਦਾਂ ਕੀਤਾ ਉਹਨਾਂ ਨੇ, ਉਹਨਾਂ ਨੇ ਬਹਿ ਕੇ ਉਹਨਾਂ ਨੂੰ ਕਿਹਾ ਵੀ ਹਾਂ ਵੀ ਇਹ ਗਲਤ ਹੈ ਨਾ ਤੁਸੀਂ, ਤੇ ਜਦੋਂ ਉਹਨਾਂ ਨੇ ਪੁੱਛਿਆ ਗਲਤ ਕਿਵੇਂ ਆ, ਫਿਰ ਉਹਨਾਂ ਨੇ ਦੱਸਿਆ ਫੈਕਟਸ ਦੇ ਨਾਲ ਵੀ ਗਲਤ ਕਿਵੇਂ।
ਹਾਂ ਇਹ ਇਹ ਵੀ ਗੁਰਪ੍ਰੀਤ ਇੱਕ ਇਹ ਵੀ ਮੈਥਡ ਹੈ ਕਿ ਗਲਤ ਕਹੀ ਜਾਣਾ, ਗਲਤ ਕਹੀ ਜਾਣਾ, ਤੇ ਅਗਲਾ ਕਹਿੰਦਾ ਠੀਕ ਹੈ ਚੱਲ ਮੈਂ ਗਲਤ ਹੈ ਤੇ ਸਹੀ ਕੀ ਹੈ, ਸਹੀ ਕੁਛ ਹੁੰਦਾ ਨੀ ਆਪਣੇ ਕੋਲ, ਉਹਦਾ ਅਲਟਰਨੇਟਿਵ ਨਹੀਂ ਹੁੰਦਾ ਹਨਾ,
ਉਹ ਫਿਰ ਵੈਸੇ ਗਲਤ ਕਹਿਣਾ ਨਾ ਉਹ ਤਾਂ ਵੈਸੇ ਗਲਤ।
ਹਾਂ ਉਹ ਮੈਨੂੰ ਨਾ ਬੜੀ ਚੰਗੀ ਗੱਲ ਲੱਗੀ ਇੱਕ, ਮੈਂ ਤੁਹਾਨੂੰ ਸ਼ੇਅਰ ਕਰਾਂ। ਅਸੀਂ ਕੈਨੇਡਾ ਗਏ ਤੇ ਪਾਲ ਸਿੰਘ ਪੁਰੇਵਾਲ ਉਹਨਾਂ ਨੂੰ ਮਿਲੇ, ਉਹਨੇ ਮੇਰੀ ਬੜੀ ਇੱਛਾ ਸੀ, ਮਤਲਬ ਆਈ ਰੀਲੀ ਰਿਸਪੈਕਟ ਹਿਮ, ਤੇ ਉਹ ਨਾ ਉਹਨਾਂ ਨਾਲ ਗੱਲਬਾਤ ਕੀਤੀ, ਕਾਫੀ ਟਾਈਮ ਗੁਜ਼ਾਰਿਆ, ਤੇ ਸਾਡੇ ਜਿਹੜੇ ਜਿਹਨਾਂ ਕੋਲ ਅਸੀਂ ਸਾਡੇ ਹੋਸਟ ਸੀਗੇ ਨਾ ਅਜੈਬ ਸਿੰਘ ਮਾਨ ਸਾਡੇ ਡੈਡੀ, ਉਹਨਾਂ ਦੇ ਟੀਚਰ ਵੀ ਰਹੇ ਨੇ ਤੇ ਮੈਥ ਟੀਚਰ ਤੇ ਉਹਨਾਂ ਦੇ ਕੁਲੀਗ ਵੀ ਰਹੇ ਨੇ, ਤੇ ਅਸੀਂ ਗਾਂਹ ਕਿਸੇ ਦੇ ਉਹ ਸਾਨੂੰ ਘਰ ਲੈ ਗਏ ਸੀ, ਉਹਨਾਂ ਦੇ ਘਰ ਰਹਿ ਰਹੇ ਸੀ ਤੇ ਅਸੀਂ ਮਿਲਣ ਚਲੇ ਗਏ, ਤੇ ਉੱਥੇ ਮਹਿਫਿਲ ਲੱਗੀ ਹੋਈ ਸੀ, ਤੇ ਚਲੋ ਮੈਂ ਕਿਹਾ ਮੈਂ ਮਿਲਿਆ, ਮੈਨੂੰ ਬੜਾ ਚੰਗਾ ਲੱਗਿਆ, ਤੇ ਉਹ ਜਿਹੜਾ ਇੱਕ ਇੱਕ ਉੱਥੇ ਨਾ ਬੰਦਾ ਸੀਗਾ ਤੇ ਉਹ ਸ਼ਾਇਦ ਕਿਤੇ ਬੜੀ ਨਫ਼ਰਤ ਕਰਦਾ ਸੀਗਾ ਕੈਲੰਡਰ ਨੂੰ, ਨਾਨਕ ਸ਼ਾਹੀ ਕੈਲੰਡਰ ਨੂੰ ਜਾਂ ਪਾਲ ਸਿੰਘ, ਉਹ ਅਸੀਂ ਗੱਲਾਂ ਕਰੀਏ ਤੇ ਉਹ ਕਹਿੰਦਾ ਉਹ ਸ਼ੋਰਿਆਮ ਗਲਤ ਆ, ਇਹਦਾ ਹੈ ਹੀ ਨਹੀਂ, ਕਹਿੰਦਾ ਸਹੀ ਨਹੀਂ ਹੈਗਾ, ਹਨਾ ਉਹ ਆਊਟ ਆਫ ਦਾ ਆਰਡਰ, ਇੱਕ ਨਾ ਬਹੁਤ ਸੰਜੀਦਾ ਕਨਵਰਸੇਸ਼ਨ ਚੱਲ ਰਹੀ ਸੀ, ਉਹਦੇ ਵਿੱਚ ਨਾ ਉਹਨੇ ਸੱਪ ਛੱਡਤਾ ਆਪਣਾ, ਤੇ ਉਹ ਅੰਕਲ ਥੋੜੇ ਅਪਸੈਟ ਹੋ ਗਏ ਵੀ ਯਾਰ ਗੱਲ ਕੀ ਚੱਲ ਰਹੀ ਆਪਣੇ ਝੱਲ ਪਲਾ ਲੱਗਾ, ਉਹਨਾਂ ਇੰਨੇ ਪਿਆਰ ਦੇ ਨਾਲ ਨਾ ਉਹਨੂੰ ਜਵਾਬ ਦਿੱਤਾ, ਮਤਲਬ ਮੈਂ ਕਾਇਲ ਹੋ ਗਿਆ ਵੀ ਯਾਰ ਦਿਸ ਇਜ਼ ਹਾਓ ਇਟ ਸ਼ੁੱਡ ਬੀ, ਹਨਾ ਇਹ ਰਿਐਕਸ਼ਨ ਹੋਣਾ ਚਾਹੀਦਾ। ਉਹਨਾਂ ਉਹਨੂੰ ਕਿਹਾ ਭਾਈ ਸਾਹਿਬ ਕਹਿੰਦੇ ਆ ਮੇਜ ਆ ਮੂਹਰੇ ਜਿਹੜਾ ਕੌਫੀ ਟੇਬਲ, ਇਹਨੂੰ ਮੇਜ ਕਹਿੰਦੇ ਆ? ਹਾਂਜੀ ਕਹਿੰਦੇ, ਅੰਨਿਆਂ ਨੂੰ ਵੀ ਦੱਸਦਾ ਮੇਜ ਆ। ਕਹਿੰਦਾ ਜੇ ਤੂੰ ਕਵੇ ਇਹ ਮੇਜ ਨਹੀਂ ਹੈਗਾ ਤੇ ਮੈਂ ਮੰਨ ਲਊਂਗਾ। ਕਹਿੰਦਾ ਇੱਦਾਂ ਕਿੱਦਾਂ ਹੋ ਜਾਊਗੀ? ਕਹਿੰਦੇ ਭਾਈ ਜੇ ਤੂੰ ਕਹੇ ਇਹ ਮੇਜ ਨਹੀਂ ਹੈਗਾ, ਮੈਂ ਕਹਾਂ ਇਹ ਮੇਜ ਆ, ਠੀਕ ਆ, ਤਾਂ ਫਿਰ ਮੈਂ ਤੈਨੂੰ ਇਹ ਕਹੂੰਗਾ ਵੀ ਭਾਈ ਜੇ ਇਹ ਮੇਜ ਨੀ ਹੈਗਾ ਤਾਂ ਤੂੰ ਏਦਾਂ ਕਰ, ਮੇਜ ਲਿਆ ਕੇ ਦਿਖਾਲ ਮੈਨੂੰ ਕਿੱਦਾਂ ਦਾ ਹੁੰਦਾ ਹੈ। ਸਹੀ, ਮੇਰੇ ਨਿਗਰ ਚ ਤਾਂ ਇਹੀ ਮੇਜ ਆ। ਕਹਿੰਦੇ ਜੇ ਤੈਨੂੰ ਨਹੀਂ ਲੱਗਦਾ ਆ ਵੀ ਉਹ ਕੈਲੰਡਰ ਗਲਤ ਹੈ, ਤੂੰ ਸਹੀ ਲਿਆ ਕੇ ਦਿਖਾਲ ਦੇ ਸਾਨੂੰ, ਤੇਰੇ ਕੋਲ ਹੈਗਾ ਹੈ, ਤੇਰੇ ਕੋਲ ਮਤਲਬ ਉਹ ਅਲਟਰਨੇਟਿਵ ਹੈਗਾ ਉਹਦਾ, ਵੀ ਜਿਹੜੀ ਤੂੰ ਕਹੀ ਨਾ ਇਹ ਨੀ ਹੈਗੀ ਚੀਜ਼, ਹੈਗੀ ਵਾਲੀ ਦਿਖਾਲ ਦੇ ਫਿਰ ਤੇਰੀ ਮੰਨ ਲਵਾਂਗੇ। ਸੋ ਇਹ ਜਿਹੜੀ ਕਨਵਰਸੇਸ਼ਨ ਹੈ ਨਾ, ਉਹ ਕਨਵਰਸੇਸ਼ਨ ਉੱਥੇ ਬੰਦ ਹੋ ਗਈ, ਉਹ ਬੰਦੇ ਨੇ ਉਹਦੇ ਚਾਹ ਮਸੀ ਲੰਘੀ, ਉਹਨੇ ਨਹੀਂ ਮੈਂ ਜਾਣਾ ਹੈ ਜੀ ਮੈਂ ਜਾਣਾ, ਉਹਨੇ ਦੇਖ ਲਿਆ ਵੀ ਮੈਨੂੰ ਬੜਾ ਮਤਲਬ ਉਹਨੂੰ ਤਾਂ ਛੱਡਿਆ ਸੀਗਾ ਵੀ ਮੈਂ ਡੋਮੀਨੇਟ
ਜਿਹੜੀ ਬਿਮਾਰੀ ਹੈ ਨਾ ਆਪਣੀ ਕਮਿਊਨਿਟੀ ਦੇ ਵਿੱਚ, ਇਹ ਕਰੋਨੇ ਤੋਂ ਵੀ ਭੈੜੀ ਇਹ ਫੈਲੀ ਹੋਈ ਆ। ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਭੰਨਣਾ ਬਾਹਰ ਬਹਿ ਕੇ, ਠੀਕ ਹੈ, ਫਿਰ ਇਹਨਾਂ ਨੇ ਕੀ ਕਰਨਾ ਆ, ਫਿਰ ਆਸਤਿਕ ਨਾਸਤਿਕ ਜਿਹੜੀ ਜੰਗ ਚੱਲਦੀ ਹੈ, ਰੱਬ ਹੈ ਨੀ ਗਾ, ਠੀਕ ਹੈ, ਜਿਹੜਾ ਬੰਦਾ ਕਹਿੰਦਾ ਨਾ ਰੱਬ ਨਹੀਂ ਹੈਗਾ ਮੈਂ ਸਾਇੰਸ ਨੂੰ ਮੰਨਦਾ, ਮੈਂ ਲਿਖ ਕੇ ਦਿੰਦਾ ਉਹਨੇ ਸਾਇੰਸ ਦੀ ਇੱਕ ਕਿਤਾਬ ਨੀ ਪੜ੍ਹੀ ਹੁੰਦੀ, ਉਹ ਸਾਇੰਸ ਨੂੰ ਉਹ ਪਤਾ ਨੀ ਕਿਹੜਾ ਉਹਨਾਂ ਨੇ ਮੈਗਜ਼ੀਨ ਪੜ੍ਹਿਆ ਹੁੰਦਾ। ਤੁਸੀਂ ਤੁਸੀਂ ਦੇਵ ਪੁਰਸ਼ ਹਾਰ ਕੇ ਇਹਨੂੰ ਪੜ੍ਹ ਕੇ ਤੁਸੀਂ ਕਹਿ ਰਹੇ ਮੈਂ ਸਾਇੰਸ ਚ ਬਿਲੀਵ ਕਰਦਾ, ਉਹ ਮੈਨੂੰ ਤੁਹਾਡੀ ਰੈਲਵੈਂਸ ਪਤਾ ਨੀ ਲੱਗਦੀ ਤੁਸੀਂ ਕਿਹੜੀ ਚੀਜ਼ ਚ, ਨਾ ਤੁਸੀਂ ਫਿਰ ਗੁਰਬਾਣੀ ਜਾਂ ਤੁਸੀਂ ਜੇ ਹਿੰਦੂਇਜ਼ਮ ਚੋਂ ਜੇ ਤੁਸੀਂ ਰਿਜੈਕਟ ਕਰਦੇ ਹੋ ਧਰਮ ਨੂੰ, ਨਾ ਤੁਸੀਂ ਆਪਣੇ ਵੇਦ ਪੜ੍ਹੇ ਹੋ, ਤੁਸੀਂ ਹੁਣ ਤੁਸੀਂ ਮੈਂ ਇੱਥੇ ਬਹਿ ਕੇ ਕਹੂੰ ਯਾਰ ਟੋਰਾਂਟੋ ਦਾ ਬਹੁਤ ਗੰਦਾ ਸ਼ਹਿਰ ਹੈ ਹਨਾ, ਬੰਦਾ ਕਹੋ ਬਾਈ ਤੂੰ ਗਿਆ ਉੱਥੇ? ਨਹੀਂ ਮੈਂ ਅਖਬਾਰਾਂ ਚ ਪੜ੍ਹਿਆ। ਇਹ ਕੋਈ ਗੱਲ ਬਣਦੀ ਹੈ? ਦਿਸ ਇਜ਼ ਦਾ ਪ੍ਰੋਬਲਮ ਵਿਦ ਪੰਜਾਬੀ ਕਮਿਊਨਿਟੀ, ਵੀ ਅਸੀਂ ਜੇ ਸਾਡੇ ਜੋ ਇਹ ਨਿਕਲੀਆਂ ਨੇ ਵੀ ਹੱਥ ਨਾ ਪਹੁੰਚੇ ਥੂ ਕੌੜੀ, ਜੇ ਸਾਨੂੰ ਕਿਸੇ ਚੀਜ਼ ਦਾ ਪਤਾ ਨੀ ਨਾ ਅਸੀਂ ਉਹਨੂੰ ਗਲਤ ਕਹਿ ਰਹੇ, ਅਸੀਂ ਇਹ ਨਹੀਂ ਕਹਿੰਦੇ ਵੀ ਚਲੋ ਯਾਰ ਇੱਥੇ ਅਨੈਲਿਸਿਸ ਕਰੀਏ, ਕਿਤਾਬ ਚੱਕ ਕੇ ਪੜ੍ਹੀਏ ਵੀ ਇਹਦੇ ਵਿੱਚ ਕੀ ਗਲਤ ਜਿਹੜਾ ਮੈਂ ਸੁਣਿਆ ਨਾ।
ਆਪਣੇ ਭਰੋਸੇਯੋਗ ਸੂਤਰਾਂ ਤੋਂ ਪਤਾ ਕਰਕੇ ਦੱਸੋ। ਸੋ ਅਸੀਂ ਸੂਤਰਾਂ ਨੂੰ ਫੋਨ ਕੀਤਾ ਤਾਂ ਸਾਡਾ ਸੂਤਰ ਆ ਗਿਆ ਤੇ ਆਪਾਂ ਦੱਸਾਂਗੇ ਹਨਾ, ਤੇ ਉੱਥੇ ਕੀ ਹੋਇਆ ਤੇ ਉਹਦੇ ਨਾਲ ਮਤਲਬ ਸਾਡੇ ਯੂ ਗੋਟ ਬੈਟਰ ਐਕਸਪੀਰੀਅੰਸ ਹੈ ਨਾ ਕੀ ਹੋ ਰਿਹਾ। ਪਰ ਆਪਾਂ ਕਨਵਰਸੇਸ਼ਨ ਦੀ ਗੱਲ ਕਰੀਏ ਕਿ ਅੱਜ ਜਿਹੜੀ ਕੁਦਰਤੀ ਤੌਰ 'ਤੇ ਕਨਵਰਸੇਸ਼ਨ ਗਿਆਨੀ ਜੀ ਨਾਲ ਵੀ ਇਹ ਹੋ ਗਈ ਅਤੇ ਬਾਦਲ ਦੀ ਚਿੱਠੀ ਦੀ ਵੀ ਗੱਲ ਚੱਲ ਗਈ, ਹੋਰ ਚਿੱਠੀਆਂ ਦੀ ਵੀ ਗੱਲ ਚੱਲ ਗਈ। ਮੈਂ ਅੱਜ ਤੱਕ ਇਹਨਾਂ ਚਿੱਠੀਆਂ ਨੂੰ ਇਗਨੋਰੇ ਕੀਤਾ ਹੈ ਅਤੇ ਕਰਦਾ ਵੀ ਰਹਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਕਿੱਦਾਂ ਮੈਨੂਫੈਕਚਰ ਕੀਤਾ ਜਾਂਦਾ ਸਾਰਾ ਨੈਰੇਟਿਵ ਉਹਦਾ, ਉਹਦੇ ਮਤਲਬ ਹੁਣ ਬਾਦਲ ਸਾਹਿਬ ਹੈ, ਮਤਲਬ ਤੁਸੀਂ ਭੇਜੀ ਹਿੰਦੂ ਦੀ ਰਿਪੋਰਟ ਵੀ ਭੇਜੀ ਵੀ ਉਹ ਹੀ ਵਾਜ਼ ਅਪਸਕੋਂਡਿੰਗ, ਜਾਂ ਕਹਿ ਲਓ ਕਿ ਗੈਰ ਹਾਜ਼ਰ ਸੀ ਜਾਂ ਹੈ ਨਹੀਂ ਸੀ ਉੱਥੋਂ, ਉਹ ਆਪਣੇ ਯੂਪੀ ਦੇ ਵਿੱਚ ਫਾਰਮ ਦੇ ਵਿੱਚ ਰਹਿ ਰਹੇ ਸੀਗੇ, ਹੈ ਨਾ, ਹੀ ਗੋਟ ਅਵੇ। ਹੁਣ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਕੀ ਇੰਦਰਾ ਨੇ ਜਾਂ ਗਵਰਨਮੈਂਟ ਨੇ ਬਾਦਲ ਨੂੰ ਕੰਸਲਟ ਕੀਤਾ ਹੋਊਗਾ ਇਹ ਕੰਮ ਤੋਂ ਪਹਿਲਾਂ? ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਬਾਦਲ ਸਾਹਿਬ, ਟੌੜਾ ਸਾਹਿਬ, ਐਵਰੀਬਡੀ ਨਿਊ ਵਟ ਵਾਜ਼ ਗੋਇੰਗ ਟੂ ਹੈਪਨ, ਹੈ ਨਾ, ਸਾਰਿਆਂ ਨੂੰ ਪਤਾ ਸੀ ਉਹ ਤੋਂ ਪਹਿਲਾਂ ਬੈਕਡੋਰ ਨੈਗੋਸ਼ੀਏਸ਼ਨਾਂ ਚੱਲਦੀਆਂ ਹੋਣੀਆਂ ਆ। ਹੁਣ ਇਹਦਾ ਸਬੂਤ ਮੈਂ ਇਸ ਕਰਕੇ ਕਹਿ ਸਕਦਾ ਕਿ ਇਹ ਇੱਕ ਚਲੋ ਕਿਆਸ ਰਾਹੀ ਹੈ ਕਿ ਹੁਣ ਜਿਹੜੀਆਂ ਬ੍ਰਿਟਿਸ਼ ਗੌਰਮੈਂਟ ਨੇ ਡੀਕਲਾਸੀਫਾਈ ਕੀਤੀਆਂ ਫਾਈਲਾਂ ਆਪਣੀਆਂ, ਉਹਦੇ ਵਿੱਚੋਂ ਇਹ ਨਿਕਲਿਆ ਆ ਕਿ ਇੰਡੀਅਨ ਗੌਰਮੈਂਟ ਨੇ ਉਸ ਵੇਲੇ ਨੈਰੇਟਿਵ ਬਿਲਡ ਕਰਨ ਦੇ ਲਈ ਆਪਣੇ ਹੱਕ 'ਚ, ਕਿਉਂਕਿ ਬ੍ਰਿਟਿਸ਼ ਗੌਰਮੈਂਟ ਆਪ ਮੰਨਦੀ ਆ ਕਿ ਅਸੀਂ ਬਹੁਤ ਕੁਛ ਸਿੱਖਾਂ ਨੂੰ ਉਹ ਕਰਦੇ ਹਾਂ, ਜਾਣੀ ਕਿ ਕਰਜ਼ਾ ਆ ਸਾਡੇ ਸਿਰ ਸਿੱਖਾਂ ਦਾ, ਕਿਉਂਕਿ ਵਰਲਡ ਵਾਰ 1 ਅਤੇ 2 ਇਹਨਾਂ ਨੇ ਜਿਤਾਈ ਆ, ਅਤੇ ਅਸੀਂ ਇਹਨਾਂ ਦੇ ਮਤਲਬ ਕਰ ਪ੍ਰਿੰਸ ਚਾਰਲਸ ਨੇ ਵੀ ਇਹ ਗੱਲ ਕਹੀ ਆ, ਅੱਜ ਵੀ ਕਹਿੰਦਾ ਉਹ। ਇਸ ਕਰਕੇ ਉਹ ਡਰਦੇ ਸੀਗੇ ਵੀ ਜੇ ਅਸੀਂ ਦਰਬਾਰ ਸਾਹਿਬ 'ਤੇ ਜਾਂ ਸਿੱਖਾਂ 'ਤੇ ਹਮਲਾ ਕੀਤਾ ਤਾਂ ਬ੍ਰਿਟਿਸ਼ ਸਾਡੇ 'ਤੇ ਹਮਲਾ ਨਾ ਕਰ ਦੇਵੇ ਜਾਂ ਸਾਨੂੰ ਕਿਤੇ ਕੱਟ ਨਾ ਦੇਵੇ ਜਾਂ ਕਿਸ ਤਰ੍ਹਾਂ। ਇਸ ਕਰਕੇ ਉਹਨਾਂ ਨੂੰ ਉਹ ਕੰਸਲਟੇਸ਼ਨ ਦੇ ਵਿੱਚ ਲੈ ਕੇ, ਭਰੋਸੇ 'ਚ ਲੈ ਕੇ ਉਹਨਾਂ ਨੇ ਤਾਂ ਇਹ ਸਾਰਾ ਕੁਛ, ਉਹ ਵੈਲ ਪਲੈਨਡ ਸੀਗਾ, ਇੱਦਾਂ ਨਹੀਂ ਸੀ ਵੀ ਇੱਕ ਦਿਨ 'ਚ ਹੋ ਗਿਆ, ਇਟ ਵਾਜ਼ ਦੇਅਰ ਫੋਰ ਈਅਰਸ ਐਂਡ ਈਅਰ। ਉਹ ਰਸ਼ੀਆ ਨਾਲ, ਹੋਰ ਕੰਟਰੀਆਂ ਨੂੰ ਵੀ, ਅਮਰੀਕਾ ਨੂੰ ਵੀ ਕੰਸਲਟ ਕੀਤਾ। ਹੁਣ ਇੰਗਲੈਂਡ ਦੀਆਂ ਫਾਈਲਾਂ ਜਿਹੜੀਆਂ ਡੀਕਲਾਸੀਫਾਈ ਹੋਈਆਂ ਉਹਦੇ ਵਿੱਚ ਮਾਰਗਰੇਟ ਥੈਚਰ ਨੇ ਕਿਹਾ ਵੀ ਅਸੀਂ ਕੁਛ ਨਹੀਂ ਕਰਾਂਗੇ, ਤੁਸੀਂ ਕਰ ਲਓ। ਸੋ ਜੇ ਆਪਾਂ ਕਹੀਏ ਵੀ ਬਾਦਲ ਤਾਂ ਬਹੁਤ ਛੋਟੀ ਗੇਮ ਹੈ ਨਾ, ਵੀ ਜਦੋਂ ਮਾਰਗਰੇਟ ਥੈਚਰ ਵੀ ਫਿਰ ਮਤਲਬ ਉਹਨਾਂ ਨੇ ਕਹਿ ਦਿੱਤਾ ਵੀ ਸਾਨੂੰ ਕੋਈ ਗੱਲ ਨਹੀਂ ਤੁਸੀਂ ਕਰ ਲਓ, ਫਿਰ ਮਾਰਗਰੇਟ ਥੈਚਰ ਨੂੰ ਵੀ ਆਪਾਂ ਬੰਨ ਨਹੀਂ ਨਾ ਸਕਦੇ, ਕਰਨਾ ਤਾਂ ਇੰਦਰਾ ਨੇ ਸੀ, ਤੇ ਉਹਨੇ ਉਹਨੂੰ ਚਿੱਠੀ ਪਾਈ, ਉਹਨੇ ਚਿੱਠੀ ਦਾ ਜਵਾਬ ਦੇ ਦਿੱਤਾ। ਸੋ ਉਹਨੇ ਆਪਣੇ,
ਦੇਖੋ ਹੁਣ ਦੇਖੋ ਜਿਹੜੇ ਡੈਮੋਕ੍ਰੇਸੀ ਦਾ ਢੋਲ ਵਜਾਉਂਦੇ ਨੇ ਸਭ ਤੋਂ ਵੱਡੇ ਰਾਜ ਜਿਹੜੇ ਨੇ, ਡੈਮੋਕ੍ਰੇਸੀ ਇੱਕ ਭਾਜੀ ਭੁਲੇਖਾ ਆ। ਡੈਮੋਕ੍ਰੇਸੀ ਦਾ ਕੀ ਰੌਲਾ ਆ? ਡੈਮੋਕ੍ਰੇਸੀ ਦਾ ਭੁਲੇਖਾ ਵੀ ਤੁਸੀਂ ਬਹੁਤ ਤਕੜੇ ਬਿਜ਼ਨਸਮੈਨ ਹੋ ਨਾ, ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਕੰਟਰੋਲ ਕਰਨਾ, ਤੁਸੀਂ ਹਰੇਕ ਨੂੰ ਕੰਟਰੋਲ ਨਹੀਂ ਕਰੋਗੇ, ਤੁਸੀਂ ਆਪਣੇ ਹਲਕੇ ਦੇ MP ਨੂੰ ਕੰਟਰੋਲ ਕਰੋਗੇ, ਉਹਨੇ ਹੀ ਕਾਨੂੰਨ ਬਣਾਉਣੇ ਨੇ, ਉਹਨੇ ਹੀ ਹਲਕੇ ਦੇ ਵਿੱਚ ਜੋ ਵਿਕਾਸ ਕਾਰਜ ਲੈ ਕੇ ਆਉਣੇ ਨੇ,
250 ਬੰਦੇ ਨੂੰ ਕੰਟਰੋਲ ਕਰਨਾ ਪੈਣਾ ਤੁਹਾਨੂੰ।
ਹਾਂ, ਇਹ ਡੈਮੋਕ੍ਰੇਸੀ ਹੈ ਜੀ। ਡੈਮੋਕ੍ਰੇਸੀ ਕੀ ਹੈ? ਡੈਮੋਕ੍ਰੇਸੀ ਕਾਰਪੋਰੇਸ਼ਨ ਦਾ ਪੋਲੀਟੀਕਲ ਵਿੰਗ ਹੈ, ਸਿੰਪਲ। ਕਾਰਪੋਰੇਸ਼ਨ ਇਲੈਕਸ਼ਨ ਨਹੀਂ ਲੜ ਸਕਦੀ, ਨਾ ਕਾਰਪੋਰੇਸ਼ਨ ਨੇ ਜਾਣਾ, ਪਰ ਕਾਰਪੋਰੇਸ਼ਨ ਨੇ ਇੱਕ ਵਿੰਗ ਬਣਾਇਆ ਹੋਇਆ ਵੀ ਜਿੰਨੇ ਇਹਨੂੰ ਕੰਟਰੋਲ ਕਰਕੇ ਰੱਖਣਾ, ਵੀ ਹਾਂ ਵੀ ਜੇ ਤੁਸੀਂ ਜੋ ਮਰਜ਼ੀ ਕਰੀ ਜਾਓ ਸਾਨੂੰ ਤੁਸੀਂ ਇਫੈਕਟ ਨਹੀਂ ਕਰਨਾ। ਇਹ ਤਾਂ ਹੁਣ ਦੇਖੋ ਆ ਬਿਲੀਅਨੀਅਰ ਮਿਲੀਅਨੀਅਰ ਟੈਕਸ ਜਿਹੜੇ ਰੌਲਾ ਪੈ ਰਿਹਾ ਵੀ ਕੇਮੈਨ ਆਇਲੈਂਡ ਦੇ ਵਿੱਚ ਪੂਰੀਆਂ ਫੈਸਿਲਿਟੀਆਂ ਮਿਲੀਆਂ ਹੋਈਆਂ, ਪੋਸਟ ਬਾਕਸ ਤੇ ਕੰਪਨੀਜ਼ ਦੇ ਹੈੱਡਕੁਆਟਰ ਬਣੇ ਹੋਏ ਨੇ, ਠੀਕ ਹੈ। ਉੱਥੇ ਇਹਨਾਂ ਨੂੰ ਦੇਖਦਾ ਵੀ ਹੈ, ਉੱਥੇ ਪਲੇਨਸ ਵੀ ਜਾਂਦੇ ਨੇ, ਏਅਰਪੋਰਟ ਵੀ ਬਣੇ, ਸਾਰਾ ਕੁਛ ਹੈਗਾ, ਠੀਕ ਹੈ ਨਾ। ਉਹ ਡੈਮੋਕ੍ਰੇਸੀ ਲਈ ਸਭ ਤੋਂ ਵੱਡਾ ਥ੍ਰੈਟ ਆ ਵੀ ਟੈਕਸ ਵੇਜਨ, ਲੋਕਾਂ ਦਾ ਪੈਸਾ ਉੱਥੇ ਜਾ ਰਿਹਾ ਵੀ ਪੂਰੀ ਪੂਰੇ ਤਰੀਕੇ ਨਾਲ ਮਨੀ ਲਾਂਡਰਿੰਗ ਹੋ ਰਹੀ ਹੈ। ਤੁਸੀਂ ਇੰਡੀਆ $2,000 ਭੇਜਣਾ ਹੋਵੇ ਨਾ, ਤੁਹਾਨੂੰ ਥੱਲੇ ਕਈ ਟਿਕ ਕਰਨੇ ਪੈਂਦੇ ਵੀ ਤੁਸੀਂ ਕਾਹਦੇ ਲਈ ਭੇਜ ਰਹੇ ਹੋ,
ਫੋਨ ਵੀ ਆ ਜਾਂਦਾ
2000 ਤੋਂ ਉੱਤੇ ਤੁਸੀਂ, ਹਾਂ ਤੁਸੀਂ 2000 ਤੋਂ ਉੱਤੇ ਭੇਜ ਨਹੀਂ ਸਕਦੇ, ਇਹ ਆਮ ਲੋਕਾਂ ਲਈ ਕਾਨੂੰਨ ਨੇ, ਠੀਕ ਹੈ। ਹੁਣ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਸ਼ਰੇਆਮ ਇਹ ਕਰੋ, ਤੁਸੀਂ ਕਦੀ ਸੁਣਿਆ ਵੀ ਹਾਂ ਵੀ UK ਦੀ ਗਵਰਨਮੈਂਟ, ਅਮਰੀਕਾ ਦੀ ਗਵਰਨਮੈਂਟ ਨੇ ਜਾ ਕੇ ਉੱਥੇ ਕਿਤੇ ਰੇਡ ਮਾਰੀ ਕੇਮਨ ਆਈਲੈਂਡ ਤੇ, ਜਾਂ ਉਹਨਾਂ ਨੂੰ ਬੌਂਬ ਵੀ ਕੀਤਾ ਵੀ ਹਾਂ ਇਹ ਆਫਿਸ ਹੀ ਖਤਮ ਕਰ ਦਈਏ ਤੇ ਇਹਨਾਂ ਦਾ ਸਿਆਪਾ ਨੂੰ ਬੇੜੀਏ? ਨਾ, ਇਹ ਡੈਮੋਕ੍ਰੇਸੀ ਇਹ ਸਿਰਫ ਇੱਕ ਜਿੱਦਾਂ ਹੁੰਦਾ ਨੀ, ਜਿੱਦਾਂ ਅੱਜ ਕੱਲ ਵੀਗਨਿਜ਼ਮ ਚੱਲਦਾ, ਤੇ ਵੀਗਨਿਜ਼ਮ ਚ ਕਹਿੰਦੇ ਆ ਜੀ ਆ ਜਿਹੜੀ ਜਿਹੜਾ ਚਿਕਨ ਆ ਵੀਗਨ ਚਿਕਨ, ਇਹ ਬਿਲਕੁਲ ਐਗਜੈਕਟਲੀ ਚਿਕਨ ਵਰਗਾ ਹੀ ਆ, ਠੀਕ ਹੈ। ਉਹ ਭੁਲੇਖਾ ਤੁਹਾਨੂੰ ਦਿੱਤਾ ਜਾ ਰਿਹਾ ਵੀ ਤੁਹਾਡੇ ਕੋਲ ਯੈਸ ਯੂ ਹੈਵ ਫਰੀਡਮ ਐਂਡ ਵਟ ਨਾਟ, ਪਰ ਯੂ ਹੈਵ ਟੂ ਸਟੇ ਇਨ ਯੂਰ ਲੇਨ, ਯੂ ਕਾਂਟ ਗੋ ਲੈਫਟ ਐਂਡ ਰਾਈਟ,
ਇਹਦੀ ਤੁਹਾਡੀ ਫਰੀਡਮ। ਇਹਦੀ ਇੱਕ ਹੋਰ ਐਗਜ਼ਾਮਪਲ ਦਵਾਂ, ਵੈਸੇ ਕਹਿਣਾ ਪੰਥਕ ਵਿਰੋਧੀ ਨਾ ਹੋ ਜਾਵੇ ਪਰ ਮੈਨੂੰ ਚੰਗੀ ਨਹੀਂ ਲੱਗਦੀ,
ਤੁਸੀਂ ਟੈਨਸ਼ਨ ਲਓ, ਤੁਹਾਡੇ ਤੋਂ ਬਹੁਤ, ਤੁਸੀਂ ਆਪਣਾ ਕੋਰਟ ਨੀ ਦੇਖਿਆ ਤੁਹਾਡੇ ਦੇ ਕਿੰਨੇ ਉੱਥੇ ਤੁਹਾਨੂੰ ਮਿਲੇ ਹੋਏ ਵਾ, ਦੂਜੇ ਕੀ ਕਹਿੰਦੇ ਹੁੰਦੇ ਤਗਮੇ, ਇਹ ਉਹ ਚ ਜੁੜ ਜੂਗਾ,
ਉਹ ਚ ਜੁੜ ਜੂਗਾ। ਮਤਲਬ ਮੈਂ ਹੈਰਾਨ ਰਹਿੰਦਾ ਕਿ ਜਿੱਦਾਂ ਸਾਡੇ ਆਪਣੇ ਪੰਥਕ ਅੰਮ੍ਰਿਤਧਾਰੀ ਸਿੰਘ ਨਾ ਕਈ ਵਾਰੀ ਡਿਕਲੇਅਰ ਕਰੂਗੇ ਕਿ ਅਸੀਂ ਨਾ ਵੈਜੀਟੇਰੀਅਨ ਬਾਰਬਿਕਿਊ ਕਰ ਰਹੇ ਹਾਂ, ਆਓ ਉੱਥੇ, ਮਤਲਬ ਵਟ ਇਜ਼ ਮਤਲਬ ਐਨ ਪ੍ਰਟੈਂਡ ਉਹੀ ਕਰਨਾ ਆ, ਉਹ ਮੀਟ ਕਰਕੇ ਭੁੰਨਣ ਦੀ ਟਰਾਈ ਕਰਨੀ ਪਈ, ਏਦਾਂ ਏਦਾਂ ਭੁੰਨ ਜਿੱਦਾਂ ਮੀਟ ਭੁੰਨਦੇ ਐਨ ਉਦੇ ਭੁੰਨਣਾ ਆਪਾਂ, ਮਤਲਬ ਐਨ ਆਪਾਂ ਟਰਾਈ ਕਰਨੀ, ਪਰ ਹੈਗਾ ਇਹ ਸਾਰਾ ਵੈਜੀਟੇਰੀਅਨ, ਪਰ ਆਪਾਂ ਪ੍ਰਟੈਂਡ ਕਰ ਰਹੇ ਹਾਂ ਕਿ ਵੈਜੀਟੇਰੀਅਨ ਨਹੀਂ ਹੈਗਾ।
ਮੈਂ ਚਲੋ ਬਾਰਬੀਕਿਊ ਕਰੀ, ਅਸੀਂ ਕਿਹੜਾ ਮੀਟ ਖਾਂਦੇ, ਮੈਂ ਬਣਾਈਆਂ ਜੀ ਦੋ ਟਿੱਕੀਆਂ ਰੱਖੀਆਂ ਉਹਦੇ ਉੱਤੇ, ਟਿੱਕੀਆਂ ਰੱਖ ਕੇ ਤੇ ਨਾਲ ਸੀ ਐਪਲ ਜੂਸ ਜਿਹਾ ਰੱਖਿਆ, ਤੇ ਬਸ ਉਹ ਬਣਾ ਕੇ ਟਿੱਕੀ ਤੇ ਆਪਾਂ ਖਾ ਲਈ,
ਫੀਲਿੰਗ ਲੈ ਲਈ।
ਆਪਣੀ ਵਾਈਫ ਨੂੰ ਪੁੱਛਿਆ ਮੈਂ ਹੋਰ ਕੁਛ ਖਾਣਾ, ਉਹ ਕਹਿੰਦੀ ਵੀ ਇੰਨਾ ਭਾਰਾ ਹੋ ਗਿਆ ਹੁਣ ਕੀ ਖਾਣਾ, ਤੇ ਮੈਂ ਚਲੋ ਫਿਰ ਬਾਰਬੀਕਿਊ ਕਰ ਤੇ ਮੰਦਰ ਚੱਲੀਏ।
ਉਹ ਕਹਿੰਦੇ ਉਹਨੇ ਉਹਨੇ ਇੱਦਾਂ ਨਹੀਂ ਕਿਹਾ ਵੀ ਆਹ ਕੰਮ ਦਾ ਸਟੋਵ ਤੇ ਵੀ ਹੋ ਸਕਦਾ ਤਵੇ ਤੇ,
ਉਹ 15 ਮਿੰਟ ਚ ਬਾਰਬੀਕਿਊ ਖਤਮ ਹੋ ਗਿਆ। ਮੈਂ ਕਦੀ ਬਾਰਬੀਕਿਊ ਵੱਲ ਦੇਖਾਂ, ਮੈਂ ਯਾਰ $450 ਲਾ ਕੇ ਵੀ ਟਿੱਕੀ ਤਲ ਲਈ ਤੇ ਉਹ ਅੰਦਰ ਹੀ ਕਰ ਲਿਆ। ਸੋ ਇਹ ਇਹ ਜਿਹੜੀ ਡੈਮੋਕ੍ਰੇਸੀ ਨਾ ਭਾਜੀ, ਹੁਣ ਦੇਖੋ
ਸਿੰਘਾਂ ਦੇ ਬਾਰਬੀਕਿਊ ਵਰਗੀ ਆ
ਆਪਣਾ ਰਾਸ਼ਟਰਪਤੀ ਆ ਉਹ ਉੱਥੋਂ ਦੀ ਕਿਊਨ ਆ ਇੰਗਲੈਂਡ ਦੀ, ਜਿਹੜਾ ਵੀ ਲਾਅ ਪਾਸ ਹੁੰਦਾ, ਈਵਨ ਕਿ ਕੈਨੇਡਾ ਦਾ ਆਸਟ੍ਰੇਲੀਆ ਦਾ ਲਾਅ ਜਿਹੜਾ ਵੀ ਪਾਸ ਹੁੰਦਾ ਨਾ, ਉਹ ਕਿਊਨ ਕੋਲ ਜਾਂਦਾ ਆ ਸਿਗਨੇਚਰ ਲਈ, ਇਟਸ ਅ ਫਾਰਮੈਲਿਟੀ। ਠੀਕ ਹੈ, ਹੁਣ ਐਡੀ ਤਗੜੀ ਇੰਡੀਅਨ ਗਵਰਨਮੈਂਟ ਨਾਲ ਇਹਨਾਂ ਦੀ ਹੋਈ ਵੀ ਅਸੀਂ ਹੋਲੀਅਸ ਸ਼ਰਾਈਨ ਹੈ ਜਿਹੜੀ ਸਿੱਖ ਟੈਂਪਲ ਦੀ, ਇੱਕ ਤਾਂ ਸਿੱਖ ਲੀਡਰਸ਼ਿਪ ਦੀ ਇੱਕ ਨਾ ਬਹੁਤ ਹੀ ਸਾਡੀ ਹੈ ਵੀ ਅਸੀਂ ਉਹਨੂੰ ਇੱਕ ਤਰੀਕੇ ਨਾਲ ਉਸ ਤਰੀਕੇ ਨਾਲ ਪੇਸ਼ ਨਹੀਂ ਕਰ ਸਕੇ ਲੋਕਾਂ ਕੋ ਵੀ ਇਹਨਾਂ ਨੇ ਅਟੈਕ ਕਿਹੜੀ ਚੀਜ਼ ਤੇ ਕੀਤਾ। ਇੱਕ ਤਾਂ ਅਸੀਂ ਗੋਲਡਨ ਟੈਂਪਲ ਕਹਿ ਕੇ ਨਾ ਉਹਨੂੰ ਤੁਸੀਂ ਇੱਕ ਨੋਰਮਲਾਈਜ਼ ਕਰਤਾ ਵੀ ਹਾਂ ਇਟ ਵਾਜ਼ ਓਕੇ, ਅਲੱਗ ਕੰਟਰੀ ਬਣਾਇਆ ਵੀ ਉਹਦੇ ਉੱਤੇ ਹੋਰ ਕਿਸੇ ਕੰਟਰੀ ਦਾ ਰੂਲ ਨੀ ਚੱਲ ਸਕਦਾ, ਲਾਅ ਨੀ ਚੱਲ ਸਕਦਾ, ਈਵਨ ਕਿ ਇਟਲੀ ਦਾ ਨੀ ਚੱਲ ਸਕਦਾ, ਉਹ ਸਮਾਲੈਸਟ ਕੰਟਰੀ ਇਨ ਦਾ ਵਰਲਡ ਹੈ ਵੈਟੀਕਨ, ਉਹਨਾਂ ਦੇ ਆਪਣੇ ਲਾਜ਼ ਨੇ, ਆਪਣੇ ਫਾਈਨੈਂਸ਼ੀਅਲ ਲਾਜ਼ ਨੇ, ਉਹਨਾਂ ਨੂੰ ਕੋਈ ਕੁਐਸਚਨ ਨੀ ਕਰ ਸਕਦਾ। ਕਾਹਦੇ ਲਈ? ਉਹ ਕ੍ਰਿਸਚੈਨਿਟੀ ਨੂੰ ਸੇਵ ਕਰਨ ਲਈ ਉਹਨਾਂ ਨੇ ਉਹ ਕੀਤਾ ਹੋਇਆ ਹੈ ਨਾ, ਤੇ ਵੀ ਸਾਡੇ ਲਈ ਅੰਮ੍ਰਿਤਸਰ ਸਾਹਿਬ ਇਹੀ ਚੀਜ਼ ਸੀ, ਗੋਲਡਨ ਟੈਂਪਲ ਸਾਡੇ ਲਈ ਇਹੀ ਸੀ ਵੀ ਅਕੋਰਡਿੰਗ ਟੂ ਯੂਰ, ਤੁਸੀਂ ਅਗਲੇ ਨੂੰ ਅਗਲੇ ਦੀ ਭਾਸ਼ਾ ਸਮਝਾਓਗੇ ਨਾ ਅਗਲਾ ਚੰਗੀ ਤਰ੍ਹਾਂ ਸਮਝਦਾ। ਅਸੀਂ ਕੀ ਕਰਦੇ ਹਾਂ, ਅਸੀਂ ਵਿਕਟਮ ਬਣ ਕੇ ਆਪਣਾ ਦੁੱਖੜਾ ਰੋਂਦੇ ਹਾਂ ਅਗਲੇ ਕੋ, ਅਗਲੇ ਨੂੰ ਲੱਗਦਾ ਇੱਕ ਹੋਰ ਫਰਿਆਦੀ ਆ ਗਿਆ।
ਨਹੀਂ, ਆਪਣੀ ਜਿਹੜੀ ਗੁਰਪ੍ਰੀਤ ਗੱਲ ਇਹ ਚੱਲ ਰਹੀ ਸੀਗੀ ਕਿ ਇਹ ਜਿਹੜੇ ਨੈਰੇਟਿਵਸ ਨੇ, ਇਹ ਜਿਹੜੀਆਂ ਚਿੱਠੀਆਂ ਨੇ, ਮਤਲਬ ਮੈਨੂੰ ਹਜੇ ਤੱਕ ਨਹੀਂ ਸਮਝ ਆਉਂਦੇ ਵੀ ਉਹ ਇੱਕੋ ਚਿੱਠੀ ਕਿਉਂ ਲੀਕ ਹੋਈ ਆ, ਇਹ ਕਿੱਥੋਂ ਨਿਕਲ ਆਈ ਉਹ ਚਿੱਠੀ, ਮਤਲਬ
ਨਹੀਂ
ਉਹਨੇ ਉਹ ਸਾਨੂੰ ਪਤਾ ਜਿਹੜੀਆਂ ਇਲਤਾਂ ਅੱਜ ਕੱਲ੍ਹ ਵੀ ਮੈਨੂਫੈਕਚਰ ਹੁੰਦੀਆਂ ਲੈਟਰ ਪੈਡਾਂ ਦੀਆਂ, ਮਤਲਬ ਬਹੁਤ ਕੁਛ ਚੱਲ ਰਿਹਾ ਆ, ਉਹ ਤਾਂ ਇੱਕ ਪੋਲੀਟੀਕਲ ਰੀਪਰਕਸ਼ਨ ਦੇਣ ਨੂੰ, ਬਰੀ ਹੋਣ ਨੂੰ ਉਹ ਚਿੱਠੀਆਂ ਜਿਹੜੀਆਂ ਫਲੋਟ ਕੀਤੀਆਂ ਜਾ ਰਹੀਆਂ ਜਾਲੀ, ਤੇ ਉਹ ਜਿਹੀਆਂ ਕਿਤਾਬਾਂ ਲਿਖਣ ਵਾਲੇ ਆ ਮੋਹਰੇ ਉਹਨਾਂ ਦੀਆਂ, ਉਹਨਾਂ ਨੂੰ ਛਾਪਣ ਵਾਲੇ ਆ ਕਿ ਝੂਠੇ ਨੈਰੇਟਿਵ ਨੂੰ ਗਾਂਹ ਤੋਰਨ ਵਾਲੇ ਬੰਦੇ ਜਿਹੜੇ ਆ ਉਹ ਇੱਦਾਂ ਪਛਾਣ ਹੋ ਜਾਂਦੇ ਨੇ। ਪਰ ਗੱਲ ਇਹ ਆ ਵੀ ਇਸ ਟ੍ਰਿਕ ਨੂੰ ਮੈਜੋਰਟੀ ਜਿਹੜੇ ਲੋਕ ਨੇ ਉਹ ਸਮਝਦੇ ਨਹੀਂ, ਹੁਣ ਸਮਝਣ ਲੱਗ ਗਏ ਆ, ਉਸ ਉਦੋਂ ਨਹੀਂ ਸੀ ਸਮਝਦੇ ਕਿਉਂਕਿ ਸਾਡੇ ਕੌਮ ਜਿਹੜੀ ਸੀ ਉਹ ਬੜੀ ਭੋਲੀ ਭਾਲੀ ਆ, ਉਹ ਇੱਧਰ ਨੂੰ ਪਈ ਨਹੀਂ ਟ੍ਰਿਕ ਰੀਅਲ ਨੂੰ। ਤੇ ਹੁਣ ਜਿਹੜੇ ਆ,
ਹੁਣ ਮੈਂ ਨਾ ਤੁਹਾਨੂੰ ਇੱਥੇ ਟੋਕਦਾ, ਮੈਂ ਇੱਕ ਪਹਿਲੀ ਵਾਰੀ ਭੋਲੀ ਭਾਲੀ ਮਾਰਸ਼ਲ ਕੌਮ ਦੇਖੀ ਆ।
ਨਹੀਂ ਨਹੀਂ, ਦੈਟਸ ਟਰੂਥ, ਮਤਲਬ ਮੈਂ
ਦੈਟ ਇਜ਼ ਅਨਦਰ ਕੇਸ ਸਟੱਡੀ ਫੋਰ ਸਾਈਕਾਟ੍ਰਿਸਟ, ਹੈ ਨਾ, ਵੀ ਇੱਕ ਭੋਲੀ ਭਾਲੀ ਮਾਰਸ਼ਲ ਕੌਮ।
ਨਹੀਂ ਯਾਰ,
ਨਹੀਂ ਜਸਟ ਥਿੰਕ ਅਬਾਊਟ ਇਟ, ਵੀ ਅਸੀਂ ਸਾਨੂੰ ਕੋਈ ਵੀ ਟ੍ਰਿਕ ਕਰ ਸਕਦਾ ਰਾਈਟ, ਪਰ ਸਾਨੂੰ ਕੋਈ ਹੈਰਾ ਨਹੀਂ ਸਕਦਾ ਇਫ ਵੀ ਵੀ ਜੇ ਅਸੀਂ ਹੱਥੋਂ ਪੈਰੀ ਹੋ ਜਾਈਏ ਜਾਂ ਆਪਾਂ ਇੱਕ ਦੂਜੇ ਵੀ ਹਾਂ ਵੀ ਫਾਈਟ ਕਰਨ ਤੇ ਆ ਜਾਈਏ ਨਾ, ਉੱਥੇ ਸਾਨੂੰ ਕੋਈ ਹੈਰਾ ਨਹੀਂ ਸਕਦਾ, ਪਰ ਸਾਨੂੰ ਮਾਇੰਡ ਗੇਮ ਨਾਲ ਕੋਈ ਵੀ ਹਰਾ ਸਕਦਾ, ਇਹ ਰਿਐਲਿਟੀ ਹੈ ਆਪਣੀ ਕੌਮ ਦੀ, ਤੇ ਅਸੀਂ ਹਾਰੇ ਹਾਂ ਬਹੁਤ ਵਾਰੀ ਹਾਰੇ
ਮਾਇੰਡ ਗੇਮ ਨਾਲ ਹਾਰੇ ਆ ਨਾ, ਇਹੀ ਆ ਵੀ ਅਸੀਂ ਜਿਹੜਾ ਉਹ ਆਪਣਾ ਵਿੰਗ ਬਣਾ ਨਹੀਂ ਸਕੇ, ਜਿਹੜਾ ਸਾਨੂੰ ਮਤਲਬ ਉਹ ਫਿਰ ਉਹਨੂੰ ਆਪਾਂ ਸੋਲਿਡ ਨਹੀਂ ਰੱਖ ਸਕੇ, ਬੈਲੈਂਸ ਨਹੀਂ, ਜਿੱਦਾਂ ਮਤਲਬ ਫੋਰ ਐਗਜ਼ਾਮਪਲ IRA ਆ, ਆਇਰਿਸ਼ ਰਿਪਬਲਿਕਨ ਆਰਮੀ, ਹੈ ਨਾ, ਉਹਨਾਂ ਨੇ ਬੈਲੈਂਸ ਕੀਤਾ ਆ, ਉਹਨਾਂ ਨੇ ਆਪਣੇ ਮਤਲਬ ਜੁਝਾਰੂ ਵੀ ਆ ਉਹਨਾਂ ਕੋਲ, ਤੇ ਉਹਨਾਂ ਕੋਲ ਪੋਲੀਟੀਕਲ ਵਿੰਗ ਵੀ ਆ, ਤੇ ਉਹ ਆਪਣਾ
ਦੋਨੇ ਭਾਈ ਬਹੁਤ ਚਾਹੀਦੇ, ਇਹ ਤਾਂ ਰਿਸਰਚ ਫਿਰ ਤੁਹਾਨੂੰ ਉਹਨਾਂ ਦਾ ਸਤਿਕਾਰ ਕਰਨਾ ਪੈਣਾ, ਸਿੰਪਲ। ਤੁਸੀਂ ਇਹ ਨਹੀਂ ਕਹਿ ਸਕਦੇ ਲੈ ਇਹਨੂੰ ਕੀ ਪਤਾ, ਇਹ ਬੜਾ ਦਾਰਸ਼ਨਿਕ, ਇਹ ਬੜਾ ਪ੍ਰੋਫੈਸਰ, ਤੁਸੀਂ ਉਹਨਾਂ ਦਾ ਮਜ਼ਾਕ ਨਹੀਂ ਉਡਾ ਸਕਦੇ, ਠੀਕ ਹੈ ਨਾ। ਅਗਲਾ ਆਪਣਾ ਇੰਨਾ ਟਾਈਮ ਲਾ ਕੇ, ਠੀਕ ਹੈ ਨਾ, ਕਿਤਾਬ ਲਿਖਣੀ ਕੋਈ ਸੌਖੀ ਗੱਲ ਨਹੀਂ ਹੁੰਦੀ, ਤੁਸੀਂ ਵੀ ਲੇਖਕ ਹੋ, ਤੁਹਾਨੂੰ ਪਤਾ ਵੀ ਰਿਸਰਚ ਐਂਡ ਐਨਾਲਿਸਿਸ ਕਰਨਾ ਪੈਂਦਾ ਫਿਰ ਕਿਤਾਬ ਲਿਖੀ ਜਾਂਦੀ ਹੈ, ਹੈ ਨਾ। ਤੇ ਹੁਣ ਆਪਣੇ ਜਿਨ੍ਹਾਂ ਨੇ ਜਿਹੜਾ ਕੈਲੰਡਰ ਬਣਾਇਆ, ਹੁਣ ਕਿੰਨੇ ਕੁ ਲੋਕਾਂ ਨੂੰ ਉਹਨਾਂ ਬਾਰੇ ਪਤਾ, ਜਾਂ ਕਿੰਨੇ ਕੁ ਲੋਕਾਂ ਨੇ ਉਹਨਾਂ ਨੂੰ ਐਕਚੁਅਲੀ ਆਪਣੀ ਲਿਖਤਾਂ ਵਿੱਚ ਜਗ੍ਹਾ ਦਿੱਤੀ ਹੈ ਵੀ ਹਾਂ ਵੀ ਸਿੱਖ ਕੌਮ ਲਈ ਇੱਕ ਬਹੁਤ ਵੱਡਾ ਇਹ ਕੰਮ ਕਰ ਚੱਲੇ। ਸਾਡੇ ਨਾ ਇੱਕ ਪਰਸਨੈਲਿਟੀ ਫੋਬੀਆ ਭਾਜੀ, ਅਸੀਂ ਤਾਰੀਫ਼ ਨੀ ਕਰ ਸਕਦੇ ਕਿਸੇ ਨੇ ਵੀ ਚੰਗਾ ਕੰਮ ਕੀਤਾ ਨਾ, ਉਹਨੂੰ ਅਸੀਂ ਸਾਡੇ ਮੂੰਹ ਚੋਂ ਇਹ ਦੋ ਸ਼ਬਦ ਨਿਕਲਣੇ ਵੀ ਭਾਜੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਨਾ, ਇਹ ਤਾਂ ਵੀ ਕੀ ਕਹਿੰਦੇ ਲੋਟਰੀ ਜਿੱਤਣ ਨਾਲੋਂ ਵੱਡਾ ਕੰਮ ਹੈ ਜੀ ਤੁਸੀਂ ਕਿਸੇ ਤੋਂ ਇਹ।
ਗੁਰਪ੍ਰੀਤ ਨਹੀਂ, ਮੈਂ ਪਾਲ ਸਿੰਘ ਪੁਰੇ ਵਾਲਾ ਨੂੰ 2-3 ਵਾਰੀ ਮਿਲਿਆ, ਮੈਂ ਬਹੁਤ ਸਮਾਂ ਬਿਤਾਇਆ ਉਹਨਾਂ ਨਾਲ, ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲੋਂ ਔਰ ਮੈਂ ਕਾਫੀ ਕੁਛ ਸਿੱਖਿਆ ਵੀ ਆ। ਮਤਲਬ ਐਕਸਟਰਾ ਆਰਡੀਨਰੀ, ਮਤਲਬ ਪ੍ਰੋਪਰ ਰਿਸਰਚ ਬੇਸਡ, ਪ੍ਰੋਪਰ ਲੌਜਿਕ ਬੇਸਡ, ਹੈ ਨਾ, ਅਤੇ ਫਾਰਮੂਲੇ, ਮਤਲਬ ਯੂ ਵੁਡ ਇਮੈਜਿਨ। ਮਤਲਬ ਉਹ ਇਸ ਵੇਲੇ ਦੁਨੀਆ 'ਚ 2 ਜਾਂ 3 ਬੰਦੇ ਨੇ ਜਿਹੜੇ ਸੂਰੀਆ ਸਿਧਾਂਤ ਨੂੰ ਮਤਲਬ ਸੋਲਵ ਕਰ ਸਕਦੇ ਨੇ, ਇਕੁਏਸ਼ਨ ਜਿਹੜੀ ਕਿ 1000 ਸਾਲ ਪਹਿਲਾਂ ਬਣੀ ਸੀ। ਐਂਡ ਦੇਅਰ ਓਨਲੀ 2 or 3 ਪੀਪਲ ਆਲਵੇਜ਼ ਇਨ ਦਾ ਵਰਲਡ ਜਿਹੜੇ ਇੰਨੇ ਕੁ ਕਰ ਸਕਦੇ ਆ। ਔਰ ਮਤਲਬ ਇੱਕ ਆਪਣੇ ਪੀਰੂ ਯੂਨੀਵਰਸਿਟੀ ਦੇ ਐਸਟ੍ਰੋਨਮੀ ਦੇ ਹੈੱਡ ਦੀ ਉਹ ਕਰ ਸਕਦੇ ਆ, ਇੱਕ ਕੈਂਬਰਿਜ ਯੂਨੀਵਰਸਿਟੀ ਦੇ ਹੈੱਡ ਆਫ ਡਿਪਾਰਟਮੈਂਟ ਸੀ, ਉਹ 2-3 ਬੰਦੇ ਹੀ, ਇੱਕ ਪਾਲ ਸਿੰਘ ਪੁਰੇ ਵਾਲ, ਇਹੀ ਸੋਲਵ ਕਰ ਸਕਦੇ ਉਹ ਸਿਧਾਂਤ। ਔਰ ਉਹ 15-20 ਪੇਜਾਂ ਤੇ ਜਾ ਕੇ ਇਕੁਏਸ਼ਨ ਉਹ ਹੱਲ ਨਿਕਲਦਾ ਆ। ਤੇ
ਮੈਂ ਤੁਹਾਨੂੰ ਇੱਕ ਦੱਸਦਾ, ਇੱਕ ਮੈਂ ਇੱਕ ਦਿਨ ਹੋਰ ਕਿਸੇ ਆਪਣੀ ਵੀਰ ਨਾਲ ਮੈਂ ਗੱਲ ਕਰ ਰਿਹਾ ਸੀ, ਕੋਈ ਗੱਲਾਂ ਬਾਤਾਂ ਚ ਵੀ ਤੁਹਾਨੂੰ ਕਈ ਵਾਰੀ ਗਿਆਨ ਲੱਭਦਾ। ਆਪਾਂ ਆਪਣੇ ਗੁਰੂ ਸਾਹਿਬ ਜੀ ਨੂੰ ਨਾ ਵੀ ਦੂਜੇ ਤਰੀਕੇ ਨਾਲ ਬੜਾ ਪੋਰਟਰੇ ਕੀਤਾ, ਵੀ ਗੁਰੂ ਸਾਹਿਬ ਨੂੰ ਸਪੈਸ਼ਲੀ ਗੁਰੂ ਨਾਨਕ ਦੇਵ ਜੀ ਕਹਿ ਲਈਏ, ਗੁਰੂ ਅਰਜਨ ਦੇਵ ਜੀ ਕਹਿ ਲਈਏ, ਠੀਕ ਹੈ, ਤੇ ਗੁਰੂ ਰਾਮਦਾਸ ਜੀ ਕਹਿ ਲਈਏ, ਅਸੀਂ ਉਹਨਾਂ ਦੀ ਇੱਕ ਹੋਰ ਜਿਹੜੀ ਸ਼ਖਸੀਅਤ ਸੀ ਨਾ ਉਹਨੂੰ ਦਬਾ ਤਾ, ਪਤਾ ਨੀ ਪੂਜਨ ਵੱਲ ਨੂੰ ਹੋ ਗਏ। ਗੁਰੂ ਨਾਨਕ ਦੇਵ ਜੀ ਹੀ ਇਜ਼ ਅ ਗ੍ਰੇਟ ਡਿਬੇਟਰ, ਗ੍ਰੇਟ ਡਿਬੇਟਰ ਐਂਡ ਗ੍ਰੇਟ ਐਕਸਪਲੋਰਰ, ਠੀਕ ਹੈ,
ਟ੍ਰੈਵਲਰ, ਉਹ ਸਾਰਾ ਕੁਛ, ਮਤਲਬ
ਹਾਂ ਐਕਸਪਲੋਰਰ, ਆਪਾਂ ਜਿੱਦਾਂ ਹੁਣ ਵਾਸਕੋ ਡੀ ਗਾਮਾ ਕਹਿ ਲਈਏ ਜੀ, ਨੈਪੋਲੀਅਨ ਕਹਿ ਲਈਏ, ਹੀ ਵਾਜ਼ ਵੇ ਅਹੈਡ ਆਫ ਦੈਮ, ਰਾਈਟ। ਤੇ ਉਹ ਸਿਰਫ ਐਕਸਪਲੋਰ, ਜਿਹੜਾ ਐਕਸਪਲੋਰਰ ਹੁੰਦਾ ਨਾ ਭਾਜੀ, ਉਹ ਸਿਰਫ ਐਕਸਪਲੋਰ ਕਰਨ ਜਾਂਦਾ, ਲੱਭਣ ਜਾਂਦਾ, ਵੀ ਹਾਂ ਉਹ ਸੈਟਲ ਹੋਣ ਨੀ ਜਾਂਦਾ ਉੱਥੇ ਵੀ ਮੈਂ ਇੱਥੇ ਸੈਟਲ ਹੋ ਜਾਣਾ, ਨਾ ਉਹ ਇੱਕ ਦਾਰਸ਼ਨਿਕ ਹੁੰਦਾ, ਉਹ ਘੁੰਮ ਫਿਰ ਕੇ ਫਿਰ ਉਹਨਾਂ ਨੇ ਆਪਣੇ ਦੇਸ਼ ਚ ਆ ਜਾਣਾ ਹੋਣਾ, ਠੀਕ ਹੈ। ਫਿਰ ਗੁਰੂ ਰਾਮਦਾਸ ਜੀ ਦੇਖੋ, ਐਡੇ ਵੱਡੇ ਆਰਕੀਟੈਕਟ ਜਿਨ੍ਹਾਂ ਨੇ ਇੱਕ ਨਵਾਂ ਸ਼ਹਿਰ ਵਸਾਇਆ ਵਪਾਰੀਆਂ ਲਈ, ਉਹਨਾਂ ਨੇ ਲੋਕੇਸ਼ਨ ਲੱਭੀ, ਠੀਕ ਹੈ, 2 ਵੱਡੇ ਸ਼ਹਿਰਾਂ ਦੇ ਵਿੱਚ, ਲਾਹੌਰ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਇੱਕ ਸ਼ਹਿਰ ਵਸਾਇਆ ਵੀ ਜਿੱਥੇ ਕਾਇੰਡ ਆਫ ਪੰਜਾਬ ਰੀਜਨ ਦਾ ਬਿਜ਼ਨਸ ਸੈਂਟਰ ਬਣ ਸਕੇ, ਰਾਈਟ। ਫਿਰ ਗੁਰੂ ਅਰਜਨ ਦੇਵ ਜੀ ਆ ਗਏ, ਉਹ ਹੀ ਵਾਜ਼ ਦਾ ਵਰਲਡ, ਆਈ ਡੋਂਟ ਨੋ ਵੀ ਆਪਾਂ ਉਹਨੂੰ ਕਹਿ ਸਕਦੇ ਕਿ ਨਹੀਂ, ਪਰ ਹੀ ਵਾਜ਼ ਦਾ ਗ੍ਰੇਟੈਸਟ ਐਡੀਟਰ। ਉਹਨਾਂ ਨੇ ਦੇਖੋ ਕਿੱਥੋਂ ਕਿੱਥੋਂ ਪੋਥੀਆਂ ਨੂੰ ਇਕੱਠਾ ਕੀਤਾ, ਫਿਰ ਉਹਨਾਂ ਦੇ ਸਿਲੈਕਸ਼ਨ ਕ੍ਰਾਈਟੀਰੀਆ ਕੀ ਸੀ, ਵੀ ਇਹ ਕਿਵੇਂ ਮੈਂ ਸ਼ਾਮਿਲ ਕਰ ਸਕਦਾ ਇਸ ਹੋਲੀ ਬੁੱਕ ਦੇ ਵਿੱਚ, ਵੀ ਕੱਲ ਨੂੰ ਇੱਥੇ ਕੋਈ ਓਬਜੈਕਸ਼ਨ ਨਾ ਕਰੇ।
ਨਹੀਂ ਉਹਦਾ ਜਿਹੜਾ ਪ੍ਰੋਸੀਜਰ ਵਿਜ਼ਨ ਵਿਜ਼ਨ ਦੇਖੋ ਕਿੱਡਾ ਹੋਊਗਾ ਨਾ, ਅਸੀਂ ਤਾਂ ਹੁਣ ਇੱਥੇ
ਤੁਸੀਂ ਪ੍ਰੋਸੀਜਰ ਚ ਜਾਓ ਨਾ, ਹਾਊ ਡਿਡ ਹੀ ਡੂ ਇਟ। ਉਹਨਾਂ ਨੇ ਇਹ ਥੋੜੀ ਕਿਹਾ ਸੀ ਵੀ ਹਾਂ ਇਹਦੀ ਪੋਥੀ ਹੈਗੀ, ਇਹਨੂੰ ਕਰ ਦੋ ਐਂਟਰ, ਇਹਦੀ ਪੋਥੀ ਨਾ, ਹੀ ਐਕਚੁਅਲੀ ਰੈਡ ਇਟ ਆਲ। ਫਿਰ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਉਹਦੇ ਨਾਲ ਇਹ ਮੇਲ ਖਾਂਦੀ, ਉਹ ਜੋ ਵਿਚਾਰਧਾਰਾ ਹੈਗੀ ਉਹਦੇ ਨਾਲ ਇਹ ਮੇਲ ਖਾਂਦੀ ਹੋਵੇ। ਇਹ ਨਾ ਹੋਵੇ ਵੀ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਕੰਟੈਕਟ ਕਰਕੇ ਤੇ ਇਸ ਬਾਣੀ ਜੇ ਦਰਜ ਕਰੀਏ ਤੇ ਫਿਰ ਇਹਦੇ ਵਿੱਚ ਕਿਤੇ ਭੇਦਭਾਵ ਹੋ ਜਾਣ। ਵੀ ਨੈਵਰ ਐਕਚੁਅਲੀ ਥੋਟ ਅਬਾਊਟ ਇਟ। ਮੈਂ ਅੱਜ ਤੱਕ ਕਿਸੇ ਵੀ ਕਥਾ ਚ ਨਹੀਂ ਸੁਣਿਆ ਵੀ ਅਸੀਂ ਗੁਰੂ ਸਾਹਿਬ ਜੀ ਦੀ ਇਹ ਇੱਕ ਦੂਜੀ ਜਿਹੜੀ ਸ਼ਖਸੀਅਤ ਹੈ, ਅਸੀਂ ਕਦੀ ਉਹਨਾਂ ਨੂੰ ਇਸ ਬਾਰੇ ਸੁਣਿਆ ਨੀ ਵੀ ਉਹ ਕਿੰਨੇ ਕੁ ਦਾਰਸ਼ਨਿਕ। ਹਾਂ ਅਸੀਂ ਮਹਿਮਾ ਤਾਂ ਕਰਦੇ ਹਾਂ ਗੁਰੂ ਸਾਹਿਬ ਦੀ, ਗੁਰੂ ਸਾਹਿਬ ਦੀ ਮਹਿਮਾ ਹੁੰਦੀ ਆ, ਪਰ ਅਸੀਂ ਹਮੇਸ਼ਾ ਗੁਰੂ ਸਾਹਿਬ ਦੀ ਮਹਿਮਾ ਇਸ ਕਰਕੇ ਕਰਦੇ ਹਾਂ ਵੀ ਹਾਂ ਵੀ ਉਹਨਾਂ ਨੂੰ ਗੁਰਗੱਦੀ ਇਸ ਗੁਰੂ ਤੋਂ ਮਿਲੀ ਸੀ। ਫਿਰ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਗੁਰਗੱਦੀ ਆਪਣੇ ਚੌਥੇ ਗੁਰੂ ਸਾਹਿਬ ਤੋਂ ਮਿਲੀ ਸੀ। ਫਿਰ ਉਹਨਾਂ ਨੇ ਆਹ ਜਿਹੜੀਆਂ ਸਾਖੀਆਂ ਨੇ ਨਾ, ਮੈਂ ਸਾਖੀਆਂ ਦੇ ਵਿੱਚ ਕਹਿ ਰਿਹਾ, ਸਾਖੀਆਂ ਦੇ ਵਿੱਚ ਇਹ ਕਦੀ ਮੈਨਸ਼ਨ ਨਹੀਂ ਕੀਤਾ। ਉਹਦੇ ਨਾਲ ਪ੍ਰੋਬਲਮ ਕੀ ਹੁੰਦੀ ਭਾਜੀ, ਜਦੋਂ ਜਿਹੜੇ ਤੁਹਾਡੇ ਆਈਡਲ ਹੁੰਦੇ ਨਾ, ਤੁਸੀਂ ਉਹਨਾਂ ਦੀ ਇੱਕ ਸਾਈਡ ਦਿਖਾਉਂਦੇ ਹੋ, ਦੂਜੀ ਸਾਈਡ ਨਹੀਂ ਦਿਖਾਉਂਦੇ, ਫਿਰ ਅਸੀਂ ਇੱਕ ਸਾਈਡ ਹੀ ਫੋਲੋ ਕਰਦੇ ਰਹਿੰਦੇ। ਜਿੱਦਾਂ ਚੰਦਰਮਾ ਸਾਨੂੰ
ਉਹਨਾਂ ਦੇ ਗੁਣਾ ਕਰਕੇ ਕਿਉਂ ਮਿਲੀ, ਹੈ ਨਾ, ਦ ਰੀਜ਼ਨ, ਹੈ ਨਾ, ਉਹ ਉਹਨੂੰ
ਫਿਰ ਉਹਨਾਂ ਨੇ ਪ੍ਰੂਵ ਕਿਵੇਂ ਕੀਤਾ। ਫਿਰ 6ਵੇਂ ਪਾਤਸ਼ਾਹ ਤੇ ਆਪਾਂ ਆ ਜਾਈਏ, ਹੈ ਉਹ ਦੇਖੋ, ਉਹ ਹੀ ਵਾਜ਼ ਅ ਗ੍ਰੇਟੈਸਟ ਡਿਪਲੋਮੈਟ ਆਈ ਵੁੱਡ ਸੇ। ਵੀ ਉਹਨਾਂ ਨੇ ਪੀਸ ਨੂੰ ਵੀ ਰੱਖਿਆ, ਉਹਨਾਂ ਨੇ ਵਾਰ ਨੂੰ ਵੀ ਨਾਲ ਰੱਖਿਆ।
ਗੁਰਪ੍ਰੀਤ, ਇੱਕ ਇੱਕ ਇਸੇ ਗੱਲ 'ਚ ਮੈਂ ਥੋੜ੍ਹਾ ਐਡ ਕਰਨਾ ਚਾਹਾਂਗਾ, ਅਸੀਂ ਕਿੰਨੇ ਲੋਕ ਜਾਣਦੇ ਹਾਂ, ਕਿੰਨੇ ਕੁ ਜਾਣਦੇ ਹਾਂ ਕਿ ਦੂਜੇ ਪਾਤਸ਼ਾਹ ਇੱਕ ਬਹੁਤ ਵਧੀਆ ਘੋੜ ਸਵਾਰ ਸਨ,
ਔਰ ਦੇ ਮੈਨੂੰ ਆਈ ਡਿਡਨਟ ਨੋ ਦੈਟ
ਤੁਹਾਨੂੰ ਤੁਹਾਨੂੰ ਨਹੀਂ ਨਾ ਪਤਾ ਮਤਲਬ ਕਿਸੇ ਮਤਲਬ ਆਪਾਂ ਇਹ ਗੱਲ ਸੁਣੀ ਹੀ ਨਹੀਂ ਮਤਲਬ ਹੁਣ ਹੁਣ ਦੇਖੋ ਨਾ ਜਦੋਂ ਉਹ ਮੁਕਤਸਰ ਸਾਹਿਬ ਤੋਂ ਜਾਂਦੇ ਨੇ ਉਹ ਘੋੜੇ ਤੇ ਜਾਂਦੇ ਨੇ ਅਕਸਰ ਚਾਲੇ ਜੀ ਮਾਤਾ ਦੇ ਜਿਹੜੇ ਜਾਂਦੇ ਨੇ ਉਹ ਘੋੜ ਸਵਾਰ ਨੇ ਤੇ ਮਤਲਬ ਇਹ ਕਿਤੇ ਕਿਤੇ ਝਲਕ ਪੈਂਦੀ ਹੈ ਇਤਿਹਾਸ ਦੇ ਵਿੱਚ ਕਿ ਜਦੋਂ ਉਹ ਜਾਂਦੇ ਸੀ ਨਾ ਕਿਤੇ ਗੁਰੂ ਸਾਹਿਬ ਦੀ ਸ਼ਰਨ ਚ ਆ ਕੇ ਤਾਂ ਗੁਰੂ ਸਾਹਿਬ ਉਹਨਾਂ ਨੂੰ ਘੋੜੇ ਤੇ ਭੇਜ ਦਿੰਦੇ ਵੀ ਤੁਸੀਂ ਘੋੜੇ ਤੇ ਐਨ ਸੱਜ ਧੱਜ ਕੇ ਪ੍ਰੋਪਰ ਜਾਓ ਔਰ ਪੂਰਾ ਮਤਲਬ ਇਹ ਜਿਹੜਾ ਨਾ ਮਾਰਸ਼ਲ ਕੌਮ ਦਾ ਮੁੱਢ ਹੈ ਇਹ ਬਾਬੇ ਨਾਨਕ ਨੇ ਹੀ ਬੰਨਿਆ ਹੋਇਆ ਅਸਲ ਦੇ ਵਿੱਚ ਤੇ ਆਪਾਂ ਨੂੰ ਕਿੰਨਿਆਂ ਨੂੰ ਪਤਾ ਹੈ ਕਿ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਤਲਵਾਰ ਰੱਖਦੇ ਹੁੰਦੇ ਸੀ ਆਪਣੇ ਨਾਲ ਇਹ ਕਿਸੇ ਨੂੰ ਪਤਾ ਹੈ ਉਹਨਾਂ ਦੀ ਕਿਰਪਾਨ ਉਹ ਕਿਰਪਾਨ ਰੱਖਦੇ ਸੀ ਨਾਲ ਹੀ ਵਾਜ਼ ਅ ਟ੍ਰੈਵਲਰ ਉਹ ਖੁਹਾੜਾ ਵੀ ਰੱਖਦੇ ਸੀ ਉਹ ਰੱਸਾ ਵੀ ਰੱਖਦੇ ਸੀ ਹੋਣਗੇ ਜਦੋਂ ਭਗਤੀ ਕਰਨਗੇ ਉਸੇ ਮੋਡ ਚ ਹੋਣਗੇ ਪਰ ਜਦੋਂ ਉਹ ਬਾਹਰ ਦੁਨੀਆਂ ਨੂੰ ਤਾਰਨ ਜਾਂਦੇ ਆ ਜਾਂ ਲੋਕਾਂ ਨਾਲ ਇੰਟਰੈਕਟ ਕਰਦੇ ਆ ਉਹ ਇੱਕ ਦਬੂ ਘੁਸਲੂ ਟਾਈਪ ਸੰਤ ਨਹੀਂ ਸੀਗੇ ਜਿਹਨੂੰ ਚੂਚਾ ਟਾਈਪ ਸੰਤ ਜਿੱਦਾਂ ਅੱਜ ਕੱਲ ਬਣੇ ਆ ਚੂਚੇ ਚੂਚੇ ਲੱਗਦੇ ਨੇ ਹਨਾ ਉਹ ਇੱਕ ਮਤਲਬ ਉਹ ਮਤਲਬ ਪ੍ਰੋਪਰ ਮਤਲਬ ਹੀ ਮਰਦ ਕਾ ਚੇਲਾ ਜਿਹਨੂੰ ਉਹਦੇ ਬਾਣੀ ਪੜ੍ਹ ਕੇ ਦੇਖੋ ਨਾ ਕਹਿੰਦੇ ਮਤਲਬ ਮਰਦ ਮਰਦ ਹੈ ਉਹ ਮਰਦ ਕਾ ਚੇਲਾ ਆ ਚੇਲੇ ਖੜੇ ਉਹਨਾਂ ਨੇ ਗੁਰਤਾ ਚਲਾਈ ਆ ਸੋ ਇਹ ਐਸਪੈਕਟ ਜਿਹੜੀ ਆ ਅਸੀਂ ਕਦੇ ਪੜ੍ਹੀ ਨਹੀਂ ਨਾ ਸੋਚੀ ਕਿਉਂ ਨਹੀਂ ਪੜ੍ਹੀ ਜੋ ਅੱਜ ਸਾਡਾ ਟੋਪਿਕ ਚੱਲ ਰਿਹਾ ਕਿ ਅਸੀਂ ਡਿਸਕਸ਼ਨ ਨਹੀਂ ਕਰਦੇ ਅਸੀਂ ਡਿਬੇਟ ਨਹੀਂ ਕਰਦੇ ਅਸੀਂ ਉਹਨੂੰ ਐਕਸਪਲੋਰ ਨਹੀਂ ਕਰਦੇ ਵੱਖਰੇ ਵੱਖਰੇ ਐਂਗਲ ਤੋਂ ਹਨਾ ਖੈਰ
ਬਿਲਕੁਲ ਨਹੀਂ ਕਰਦੇ
ਆਪਣੇ ਥੋੜ੍ਹਾ ਜਿਹਾ ਤੁਹਾਡੇ ਤੇ ਵੀ ਆਏਗਾ ਤੁਸੀਂ ਵੀ ਤਾਜੀ ਤਾਜੀ ਰੀਅਲ ਇਸਟੇਟ ਜੁਆਇਨ ਕੀਤੀ ਆ ਤੇ ਇਹ ਵੈਸੇ ਪਤਾ ਨਹੀਂ ਸੀਗਾ ਕੁਲਦੀਪ ਔਲਖ ਨੂੰ ਕਿ ਉਹ ਆਉਣਗੇ ਪਰ ਇੱਕ ਬੜੀ ਸਮੱਸਿਆ ਚੱਲ ਰਹੀ ਹੈ ਮੈਲਬਨ ਦੇ ਵਿੱਚ ਮੈਲਬਨ 'ਚ ਕਈ ਸਮੱਸਿਆਵਾਂ ਚੱਲ ਰਹੀਆਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੇ ਟ੍ਰਿਕਨੀਨਾ ਦੇ ਵਿੱਚ ਜੋ ਵਾਪਰਿਆ ਉਹ ਵਾਪਰਿਆ ਇਹ ਕਿ ਲੜਾਈਆਂ ਹੋਈਆਂ ਦੋ ਤਿੰਨ ਤੇ ਉਹਦੇ ਵਿੱਚ ਵੀਡੀਓ ਵੀ ਆਏ ਆ 15-20 ਜਣੇ ਇੱਕ ਮੁੰਡੇ ਦੇ ਮਗਰ ਭੱਜ ਰਹੇ ਨੇ ਉਹ ਅੰਦਰ ਵੜ ਗਿਆ ਰੈਸਟੋਰੈਂਟ ਦੇ ਉੱਥੇ ਪੈਡ ਖੋਲਿਆ ਲਾਕੀ ਤੋਂ ਕਾਊਂਟਰ ਤੇ ਐਂਡ ਆਲ ਦੈਟ ਸੋਰਟ ਆਫ ਸਟਫ ਹੈ ਨਾ ਉਹ ਬੜਾ ਵਾਇਰਲ ਹੋਇਆ ਪਿਆ ਆ ਵੀ ਆਹ ਦੇਖੋ ਜੀ ਮੋਬ ਕੀ ਕਰ ਰਿਹਾ ਮਾਈਗ੍ਰੈਂਟਸ ਦਾ ਮੋਬ ਉਹ ਕਰ ਰਿਹਾ ਗੋਰਿਆਂ ਨੇ ਤਾਂ ਕਰਨਾ ਹੀ ਆ ਚਾਹੀਦਾ ਵੀ ਹੈ ਨਾ ਇਟਸ ਰੋਂਗ ਥਿੰਗ ਟੂ ਡੂ
ਭਾਜੀ ਮੈਂ ਇੱਥੇ ਇੱਕ ਮਿੰਟ ਤੁਹਾਨੂੰ ਰੋਕਦਾ ਹੁਣ ਇਹੀ ਹੁੜਦੰਗ ਆਪਣੇ ਮੇਰੇ ਸ਼ਹਿਰ ਫਗਵਾੜੇ ਚ ਦੂਜੇ ਸ਼ਹਿਰ ਤੋਂ ਕੋਈ ਆਏ ਮੈਂ ਚਲੋ ਵਰਡ ਨੀ ਯੂਜ਼ ਕਰਨਾ ਉਹ ਕਰਨਗੇ ਤੇ ਤੁਸੀਂ ਕਿੱਦਾਂ ਰਿਐਕਟ ਕਰੋਗੇ ਜੇ ਮੈਂ ਕਿਵੇਂ ਰਿਐਕਟ ਕਰੂੰਗਾ ਇਟਸ ਅ ਸਿੰਪਲ ਕੁਐਸਚਨ ਆਪਾਂ ਰੇਸਿਜ਼ਮ ਨਹੀਂ ਇੱਥੇ ਕਹਿ ਸਕਦੇ
ਰੇਸਿਜ਼ਮ ਨਹੀਂ ਇਹ ਮੈਂ ਹੁੰਦਾ ਦੇਖਿਆ ਆ ਆਪਣੇ ਭਈਏ ਖੂਹ ਤੇ ਰਹਿੰਦੇ ਹੁੰਦੇ ਸੀ ਠੀਕ ਹੈ ਉਹਨੇ ਕਦੇ ਉੱਥੇ ਲੜਪਣਾ ਜਾਂ ਕਰਨਾ ਤਾਂ ਉਹਨਾਂ ਦੇ ਜਿਹੜਾ ਦੂਜੇ ਦਿਨ ਜੂਤ ਫਿਰਦਾ ਹੁੰਦਾ ਸੀ ਉਹ ਸਾਨੂੰ ਹੀ ਪਤਾ ਹੈ ਨੋ ਪੁਲਿਸ ਨੋ ਪੰਚਾਇਤ ਨਥਿੰਗ ਹਨਾ ਤੇ ਕੋਈ ਸੁਣਵਾਈ ਨਹੀਂ ਆਪੇ ਜੱਜ ਆਪੇ ਵਕੀਲ ਹਨਾ ਤੇ ਜਿਹੜੀ ਗੱਲ ਤੁਸੀਂ ਨਹੀਂ ਕਹਿਣਾ ਚਾਹੁੰਦੇ ਮੈਂ ਕਹਿਤੀ ਨਾ ਫਗਵਾੜੇ ਦੀ ਐਗਜ਼ਾਮਪਲ ਕਿਉਂ ਦਿੰਦੇ ਮੈਂ ਆਪਣੇ ਪਿੰਡ ਦੀ ਦੇ ਦਿੰਦਾ
ਆਹ ਫਿਰ ਉਹ ਅਸੀਂ ਵਿਕਟਮ ਬਣ ਜਾਂਦੇ ਨਾ ਅੱਜ ਮੈਂ ਤੁਹਾਨੂੰ ਇਹ ਜਿਹੜੇ ਸਰੋਤੇ ਸੁਣਦੇ ਨਾ ਬਾਈ ਵਿਕਟਮ ਬਣਨਾ ਬੰਦ ਕਰੋ ਫੇਸ ਦੇ ਰਿਐਲਿਟੀ ਐਕਸੈਪਟਡ ਦੈਨ ਕਰੈਕਟਡ ਐਂਡ ਮੂਵ ਔਨ ਜੇ ਤੁਸੀਂ ਕਹੋਗੇ ਨਾ ਮੇਰੇ ਨਾਲ ਇਸ ਕਰਕੇ ਧੱਕਾ ਹੋਇਆ ਵੀ ਮੈਂ ਆਹ ਆ ਜਾਂ ਸਾਡੇ ਨਾਲ ਇਸ ਕਰਕੇ ਧੱਕਾ ਹੋ ਰਿਹਾ ਵੀ ਮੈਂ ਆਹ ਆ ਪਰ ਮੇਰਾ ਥਿਊਰੀ ਇਹ ਵੀ ਜੇ ਦਰਵਾਜ਼ਾ ਖੁੱਲੂ ਖੁੱਲਾ ਛੱਡੂਗੇ ਨਾ ਫਿਰ ਕੀੜੇ ਮਕੌੜੇ ਆਉਣਗੇ ਠੀਕ ਹੈ ਨਾ ਸਾਰਾ ਕੁਛ ਹੋਵੇਗਾ ਗੰਦੀ ਹਵਾ ਵੀ ਆਊਗੀ ਫਿਰ ਬੈੱਡ ਚ ਚੋਰ ਵੀ ਆਊਗਾ ਸੋ ਯੂ ਹੈਵ ਟੂ ਕੀਪ ਦਾ ਡੋਰ ਕਲੋਜ਼ ਐਂਡ ਸੈਲਫ ਅਨਾਲਿਸਿਸ ਬਹੁਤ ਜ਼ਰੂਰੀ ਹੈ ਹਰੇਕ
ਪਾਸੇ ਉਹ ਜਿਹੜੀ ਲੜਾਈ ਹੋਈ ਆ ਉੱਥੇ ਉਹਦੇ ਵਿੱਚ ਇਹ ਗੱਲ ਆਈ ਆ ਭਰੋਸੇਯੋਗ ਸੂਤਰਾਂ ਅਨੁਸਾਰ ਵੀ ਇਟਸ ਨਥਿੰਗ ਦੈਨ ਪਾਵਰ ਪਲੇ ਇਹ ਕੋਈ ਐਡੀ ਗੱਲ ਨਹੀਂ
ਆਹੋ ਆ ਬੜੀ ਇੱਕ ਕੀੜਾ ਬਹੁਤ ਹੈ ਆਪਣੇ
ਹਾਂ ਪਾਵਰ ਪਲੇ ਆ ਕਿ ਗਰੁੱਪ ਖੜੇ ਆ ਜੀ ਕਹਿੰਦੇ ਇੱਕੋ ਰੇੜੀ ਤੇ ਖੜੇ ਸੀ ਕੁਲਫੀ ਖਾ ਰਹੇ ਸੀ ਉਹ ਬਸ ਇੱਕ ਦੂਜੇ ਨੂੰ ਘੰਘੂਰੇ ਘੰਘਾਰੇ ਮਾਰਨ ਦੇ ਚੱਕਰਾਂ ਦੇ ਵਿੱਚ ਹੀ ਲਾਗ ਡਾਟ ਹੋ ਗਈ ਤੇ ਮੱਗੇ ਮੁੱਗੇ ਕੱਢੇ ਤੇ ਹੁਣ ਉੱਥੇ ਦਾਰੂ ਪੀ ਰਹੇ ਆ ਮਤਲਬ ਕਹਿੰਦੇ ਬੋਤਲਾਂ ਵੀ ਖੋਲੀਆਂ ਹੋਈਆਂ ਤੇ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਇਕੱਲੇ ਮੁੰਡੇ ਹੀ ਨਹੀਂ ਹੈਗੇ ਕੁੜੀਆਂ ਵੀ ਇਸ ਦੇ ਵਿੱਚ ਇਨਵੋਲਵ ਹੈ ਉਹ ਵੀ
ਮਤਲਬ
ਹਾਂ ਉਹ ਵੀ ਬੋਨਟਾਂ ਦੇ ਖੜ ਖੜ ਕੇ ਉਹ ਵੀ ਪ੍ਰੋਪਰ ਰਹਿਣ ਮੁੰਡਿਆਂ ਵਾਂਗ ਬਿਹੇਵ ਕਰਦੀਆਂ ਇਕੁਅਲ ਓਪਰਚੁਨਿਟੀ ਤੇ ਹਾਂ ਪ੍ਰਟੈਂਡ ਕਰਦੀਆਂ ਕਿ ਉਹ ਵੀ ਮੁੰਡੇ ਹੀ ਆ ਉਦਾਂ ਹੀ ਬਿਹੇਵ ਕਰਦੀਆਂ ਐਨ ਸਾਰਾ ਕੁਛ ਕਰਦੀਆਂ ਸੋ ਇਟਸ
ਹੈਪਨਿੰਗ ਭਾਈ ਆਜ਼ਾਦੀ ਫੈਮਿਨਿਜ਼ਮ
ਹਾਂ ਫੈਮਿਨਿਜ਼ਮ ਮਾਡਰਨ ਫੈਮਿਨਿਜ਼ਮ ਦੇ ਅਸੂਲਾਂ ਅਧੀਨ ਮਤਲਬ ਜਿਹੜੀ ਮਤਲਬ ਚਲੋ ਐਨੀਵੇ, ਉਹ ਉਹ ਜਿਹੜੀ ਮਤਲਬ ਇਸ ਲਾਗਡਾਟ ਦੇ ਵਿੱਚ ਮਤਲਬ ਪਾਵਰ ਪਲੇ ਦੇ ਚੱਕਰ ਵਿੱਚ ਸਾਡਾ ਗਰੁੱਪ ਵੱਡਾ ਵਧੀਆ, ਸਾਡਾ ਗਰੁੱਪ ਵਧੀਆ, ਕੁਲਫੀ ਪਿੱਛੇ ਕਹਿੰਦੇ ਲੜਾਈ ਹੋਈ ਆ, ਅਤੇ ਪਰ ਉਹ ਹੋਇਆ ਇਹ ਆ ਕਿ ਉਸ ਇਲਾਕੇ ਦੇ ਵਿੱਚ ਆਪਣੇ ਬਹੁਤ ਭਾਈਚਾਰਾ ਰਹਿੰਦਾ ਆ, ਨੌਜਵਾਨੀ ਉੱਧਰ ਬਹੁਤ ਜ਼ਿਆਦਾ ਆ, ਉੱਥੇ ਉਹ ਮਾਰਕੀਟ ਲੱਗਦੀ ਆ, ਉਹਦੇ ਵਿੱਚ ਫੂਡ ਵੈਨਸ ਲੱਗਦੀਆਂ ਨੇ, ਬੜਾ ਉੱਥੇ ਰਸ਼ ਹੁੰਦਾ ਆ, ਪਰਿਵਾਰ ਬਹੁਤ ਜਾਂਦੇ ਸੀਗੇ ਉੱਥੇ। ਹੁਣ ਕਹਿੰਦੇ ਜਦੋਂ ਦਾ ਇਹ ਵਰਤਾਰਾ ਉੱਥੇ ਮੱਘੇ ਕੱਢਣੇ, ਦਾਰੂ ਪੀਣੀ, ਬੂਟ ਕਲਚਰ ਸ਼ੁਰੂ ਹੋ ਗਿਆ, ਉਦੋਂ ਤੋਂ ਇਹ ਜਿਹੜਾ ਜਾਣੀ ਕਿ ਝੁੰਡ ਬਣਾ ਬਣਾ ਕੇ ਜਾਣਾ ਉੱਥੇ, ਵੀਹ ਵੀਹ ਪੱਚੀ ਪੱਚੀਆਂ ਦੇ, ਉਹ ਤੂੰ ਕਿੱਥੇ ਚੱਲਿਆ, ਉਹ ਆ ਜਾ, ਉਹ ਇੱਧਰ, ਹੈ ਨਾ, ਇਹ ਜਿਹੜਾ ਵਰਤਾਰਾ ਆ ਇਹਨੂੰ ਦੇਖਦੇ ਹੋਏ ਹੁਣ ਪਰਿਵਾਰ ਉੱਥੇ ਜਾਣੂ ਹਟ ਗਏ, ਆਪਣੀਆਂ ਪਰਿਵਾਰਾਂ ਮਤਲਬ ਫੈਮਿਲੀਆਂ ਨੂੰ, ਲੇਡੀਜ਼ ਨੂੰ ਨਾਲ ਲੈ ਕੇ ਜਾਣ ਨੂੰ। ਇਹੀ ਵਰਤਾਰਾ ਪਿੱਛੇ ਜੇ ਹੈਰਿਸ ਪਾਰਕ ਹੋਇਆ ਕਿ ਉੱਥੇ ਵੀ ਮੱਘੇ ਕੱਢੇ ਗਏ ਜੀ, ਲੜਾਈਆਂ ਹੋਈਆਂ, ਹੈ ਨਾ, ਅਤੇ ਬਿਜ਼ਨਸ ਵੀ ਔਖੇ ਆ ਵੀ ਇਹ ਜਿਹੜੇ ਮਤਲਬ ਨਵੇਂ ਮੁੰਡੇ ਆ ਕੇ ਆਪਣਾ ਝੁੰਡ ਬਣਾ ਕੇ ਤੀਹ ਤੀਹ ਚਾਲੀ ਚਾਲੀ ਜਣਿਆਂ ਦੇ, ਉਹ ਮਤਲਬ ਕੁੜੀਆਂ ਨੂੰ ਤੰਗ ਕਰਦੇ ਆ, ਹੈ ਨਾ, ਚਾਹੇ ਉਹ ਸਟੂਡੈਂਟ ਕੁੜੀਆਂ ਆਈਆਂ ਹੋਣ, ਚਾਹੇ ਉੱਥੇ ਫੈਮਿਲੀਆਂ ਦੀ ਸੈਟਲਡ ਫੈਮਿਲੀਆਂ ਦੇ ਹੋਣ, ਰਿਗਾਰਡਲੈਸ ਹੁਣ ਇਹ ਵਰਤਾਰਾ ਜਦੋਂ ਝੁੰਡ ਬਣਾ ਬਣਾ ਕੇ ਕਰਨਾ ਆ ਤਾਂ ਉਹ ਬਿਜ਼ਨਸ ਨੂੰ ਵੀ ਲੋਸ ਹੁੰਦਾ, ਕਮਿਊਨਿਟੀ ਨੂੰ ਵੀ ਲੋਸ ਹੁੰਦਾ ਆ, ਉਸ ਇਲਾਕੇ ਨੂੰ ਵੀ ਲੋਸ ਹੁੰਦਾ। ਹੁਣ ਇੱਥੇ ਜਦੋਂ ਇਹ ਨੋਟਿਸ 'ਚ ਆਈ ਆ, ਆਏਗੀ ਗੱਲ ਹੁਣ, ਤਾਂ ਫਿਰ ਸਿਕੰਜਾ ਹੁਣ ਜਿੱਦਾਂ ਉੱਥੇ ਕੱਸ ਹੋਇਆ ਹੈਰਿਸ ਪਾਰਕ, ਤੇ ਹੁਣ ਟ੍ਰਿਗਨੀਨਾ ਦੇ ਵਿੱਚ
ਭਾਜੀ ਇਹ ਗੋਰਿਆਂ ਦੀ ਖੂਬਸੂਰਤੀ ਪਤਾ ਕੀ ਹੈ, ਇਹ ਸ਼ਿਕੰਜਾ ਉਸੇ ਵੇਲੇ ਨਹੀਂ ਕੱਸਦੇ, ਇਹ ਹੌਲੀ ਹੌਲੀ ਕੱਸਦੇ ਨੇ, ਫਿਰ ਹੌਲੀ ਹੌਲੀ ਜਦੋਂ ਕੱਸਦੇ ਆ ਨਾ
ਇਹ ਲੱਭਦੇ ਆ ਫਿਰ ਇਹਦੇ ਪਿੱਛੇ ਕਿਹੜੇ ਕਿਹੜੇ ਆ।
ਨਾ 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 ਇਹਨਾਂ ਨੇ ਫਿਰ ਪਤਾ ਕਰਨਾ ਹੁੰਦਾ, ਇਹਨਾਂ ਦੀ ਫਿਰ ਪਾਲਿਸੀਆਂ ਬਣਦੀਆਂ ਨੇ, ਇਹ ਫਿਰ ਇਲਾਕੇ ਦੇਖਦੇ ਨੇ ਵੀ ਕਿਹੜੇ ਇਲਾਕਿਆਂ ਨੂੰ ਇਗਨੋਰ ਕਰਨਾ, ਠੀਕ ਹੈ ਨਾ, ਇਨ ਫਿਊਚਰ ਕਿਹੜੇ ਇਲਾਕੇ ਦੇ ਪੈਸੇ ਲਾਉਣੇ ਆ, ਕਿਹੜੇ ਤੇ ਨਹੀਂ ਲਾਉਣੇ। ਕਿਉਂਕਿ ਜਦੋਂ ਹੁਣ ਦੇਖੋ ਇਹ ਹੁਣ ਆ ਕਮਿਊਨਿਟੀ ਦੀ ਲੜਾਈ ਆ, ਇਹਦੇ ਵਿੱਚ ਕੋਈ ਤੀਜਾ ਤੇ ਤੀਜੀ ਧਿਰ ਨਹੀਂ ਹੈਗੀ,
ਹਨਾ,
ਆਪਸ ਚ ਲੜੇ ਨੇ, ਕੋਈ ਇਹਦੇ ਵਿੱਚ ਤੁਸੀਂ ਹੋਰ ਕੋਈ ਇਹ ਨਹੀਂ ਪਾ ਸਕਦੇ ਵੀ ਸਾਡੇ ਤੇ ਕਿਸੇ ਨੇ ਅਟੈਕ ਕੀਤਾ ਵਟ ਨਾਟ। ਇਹ ਬਲੈਕ ਟਾਊਨ ਦੇ ਵਿੱਚ ਵੀ ਇਹ ਹੋ ਚੁੱਕਾ ਹੈ, ਠੀਕ ਹੈ, ਜਿਹੜੇ ਤੁਸੀਂ ਕਈ ਵਾਰੀ ਸੁਣਿਆ ਹੋਣਾ ਵੀ ਹਾਂ ਵੀ ਸਿਡਨੀ ਵੈਸ਼ ਦੇ ਇਲਾਕਿਆਂ ਨੂੰ ਜਿਹੜੀ ਗਵਰਨਮੈਂਟ ਇਗਨੋਰ ਕਰਦੀ ਹੈ, ਉਹਦੇ ਪਿੱਛੇ ਆਹੀ ਰੀਜ਼ਨ ਨੇ, ਦ ਸੇਮ ਰੀਜ਼ਨ। ਜੋ ਤੁਸੀਂ ਆਪਣੇ ਇਲਾਕੇ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ, ਫਿਰ ਗਵਰਨਮੈਂਟ ਵੀ ਇਗਨੋਰ ਕਰਨਾ ਸ਼ੁਰੂ ਕਰ ਦਿੰਦੀ, ਫੇਰ ਤੁਹਾਨੂੰ ਫਰਕ ਲੱਗਦਾ ਯਾਰ ਇਧਰਲੇ ਪਾਸੇ ਬਹੁਤ ਲਫਾਫੇ ਖਿਲ ਰਹੇ, ਮੈਂ ਦੂਜੇ ਪਾਸੇ ਆਇਆ ਉੱਥੇ ਤਾਂ ਬੜੀ ਸਫਾਈ ਸੀ, ਆਹੀ ਰੀਜ਼ਨ ਸ਼ੁਰੂ ਹੋ ਜਾਂਦੇ ਨੇ। ਫਿਰ ਜਦੋਂ ਹੁਣ ਉਹਨਾਂ ਨੇ ਤੁਹਾਨੂੰ ਸਾਰਾ ਕੁਛ ਇਨਫਰਾਸਟ੍ਰਕਚਰ ਤਿਆਰ ਕਰਕੇ ਦੇ ਦਿੱਤਾ, ਠੀਕ ਹੈ ਨਾ, ਸੜਕਾਂ ਸਟੇਸ਼ਨ ਬਹੁਤ ਤਕੜੀ, ਜਿਹੜਾ ਡੈਨੀਅਲ ਐਂਡਰੂ ਉਹਨੇ ਬਹੁਤ ਤਕੜੀ ਇਨਵੈਸਟਮੈਂਟ ਕੀਤੀ ਵੈਸਟ ਸਾਈਡ ਦੇ ਵਿੱਚ ਵੀ, ਵੀ ਲਾਈਨ ਟ੍ਰੇਨਸ, ਉਹਦੇ ਕਰਕੇ ਪ੍ਰੋਪਰਟੀ ਦੇ ਪ੍ਰਾਈਜ਼ ਵੀ ਸਟੇਬਲ ਹੋਏ ਨੇ, ਵੱਧ ਰਹੇ ਨੇ ਹੁਣ। ਪਰ ਜੇ ਐਂਡ ਦੇ ਵਿੱਚ ਤੁਸੀਂ ਜਿਹੜਾ ਲੋਕਲ ਪ੍ਰਸ਼ਾਸਨ ਹੈ ਉਹਨੂੰ ਤੰਗ ਕਰ ਰਹੇ ਹੋ ਪੁਲਿਸ ਵਾਲੇ ਨੂੰ, ਹੁਣ ਇਹਦੇ ਵਿੱਚ ਮੰਨ ਲਓ ਜ਼ਖਮੀ ਹੁੰਦੇ ਨੇ ਲੋਕ, ਰਾਈਟ, ਉਹ ਫਿਰ ਹੋਸਪਿਟਲ ਭਰਨੇ ਜਾ ਕੇ, ਦੇਰ ਇਜ਼ ਨੋ ਨੀਡ ਫੋਰ ਇਟ, ਇਹਦੇ ਪਿੱਛੇ ਕੋਈ ਲੋੜ ਨਹੀਂ ਹੈਗੀ। ਅਗਲਿਆਂ ਦਾ ਤੁਸੀਂ ਟੀ ਏ ਸੀ ਦੀ ਕਦੇ ਵੈਬਸਾਈਟ ਦੇਖੋ, ਅਗਲਿਆਂ ਦਾ ਜ਼ੋਰ ਲੱਗਿਆ ਵੀ ਜੀ ਸਾਲ ਦੀ ਜੇ ਦੋ ਮੌਤਾਂ ਵੀ ਘਟਾਉਂਦੇ ਨਾ ਪਿਛਲੇ ਸਾਲ ਤੋਂ ਰੋਡ ਐਕਸੀਡੈਂਟ ਵਿੱਚ, ਉਹ ਸਾਡੇ ਲਈ ਇੱਕ ਸ਼ਾਬਾਸ਼ੀ ਵਾਲਾ ਕੰਮ ਹੈ, ਅਸੀਂ ਵਧੀਆ ਕੰਮ ਕਰ ਰਹੇ ਹਾਂ। ਪਰ ਹੁਣ ਜੇ ਆਪਣੇ ਲੋਕ ਇਸ ਗੱਲ ਨੂੰ ਸਮਝਦੇ ਨਹੀਂ ਹੈਗੇ, ਮੈਂ ਬੇਨਤੀ ਕਰਦਾ ਵੀ ਪਹਿਲੋ ਦਿਮਾਗ ਚ ਉਹ ਕੀੜਾ ਕੱਢੋ ਵੀ ਅਸੀਂ ਇੱਥੇ ਇੱਥੇ ਪੰਜਾਬ ਵਸਾਉਣਾ, ਯੂ ਡੋਂਟ ਹੈਵ ਟੂ, ਕੋਈ ਲੋੜ ਨੀ ਪੰਜਾਬ ਵਸਾਉਣ ਦੀ, ਜੇ ਵਸਾਉਣਾ ਸੀ ਬਾਈ ਫਿਰ ਪੰਜਾਬ ਛੱਡ ਕੇ ਨਹੀਂ ਸੀ ਆਉਣਾ। ਇੰਜੋਏ ਦਾ ਦੇਖੋ, ਆਪਣਾ ਕੋਈ ਕਲਚਰ ਛੱਡਣ ਦੀ ਲੋੜ ਨੀ, ਕੋਈ ਤੁਹਾਨੂੰ ਫੋਰਸ ਨੀ ਕਰ ਰਿਹਾ, ਗੁਰਦੁਆਰਾ ਸਾਹਿਬ ਹੈਗੇ ਨੇ, ਬਹੁਤ ਕੁਛ ਹੋ ਰਿਹਾ, ਪੰਜਾਬੀ ਸਕੂਲ ਹੈਗੇ ਨੇ, ਐਵਰੀਥਿੰਗ ਇਜ਼ ਹੈਪਨਿੰਗ, ਪਰ ਜਿਹੜਾ ਉਹ ਕਲਚਰ ਹੈ ਨਾ
ਕਈ ਸਾਲ
ਫੇਕ ਕਲਚਰ ਆ, ਨਹੀਂ ਇੱਕ ਮਿੰਟ ਭਾਜੀ, ਜਿਹੜਾ ਫੇਕ ਕਲਚਰ ਹੈ ਨਾ ਗਰੁੱਪਬਾਜੀ ਦਾ ਵੀ ਮੇਰਾ ਗਰੁੱਪ ਤੇਤੋਂ ਤਗੜਾ, ਮੈਂ ਆਹ ਆਇਆ, ਮੈਂ ਉਹ, ਭਾਜੀ ਉਹ ਛੱਡੋ, ਉਹਦੇ ਨਾਲ ਤੁਸੀਂ ਟ੍ਰਬਲ ਚ ਜਾਓਗੇ। ਬ੍ਰੈਂਪਟਨ, ਸਰੀ, ਇਹ ਬਹੁਤ ਵੱਡੀਆਂ ਐਗਜ਼ਾਮਪਲਾਂ ਨੇ, ਸਾਊਥ ਹਾਲ, ਸਾਰਾ ਕੁਛ ਉੱਥੇ ਹੋ ਚੁੱਕਾ, ਸਾਰਾ ਕੁਛ ਵੀ ਲੋਕ ਕਰ ਚੁੱਕੇ ਨੇ, ਗੈਂਗ ਬਣ ਕੇ ਇੱਕ ਦੂਜੇ ਨਾਲ ਸਿਰ ਪਾੜ ਚੁੱਕੇ ਨੇ, ਕੁਛ ਨੀ ਕੱਟਿਆ।
ਉਹ ਰਨ ਡਾਊਨ ਉਹ ਡਿਪੋਰਟ ਕੀਤੇ ਉੱਥੋਂ, ਰੋਜ਼ ਕਹਿੰਦੇ ਜਹਾਜ਼ ਚੜ੍ਹਦਾ ਇੱਕ ਇੰਡੀਆ ਨੂੰ ਕੈਨੇਡਾ ਤੋਂ, ਵਨ ਵੇ ਜਾਂਦੀ ਹੈ ਟਿਕਟ ਜਿੱਦਾਂ, ਤੇ ਇੱਥੋਂ ਵੀ ਚੜਾਏ ਨੇ 46,000 ਸਟੂਡੈਂਟ, ਜਾਂ ਜਿਹੜੇ ਇੱਦਾਂ ਮਤਲਬ ਖਰਾਬ ਕਰਦੇ ਸੀ ਜਾਂ ਜਿਹੜੇ ਨੋਨ ਸਿਟੀਜ਼ਨ ਸੀਗੇ ਉਹਨਾਂ ਨੂੰ, 46,000 ਬੰਦੇ ਨੂੰ ਤਾਂ ਮੈਨੂੰ ਪਤਾ ਕਿ 2007-08 ਦੇ ਵਿੱਚ ਚੜਾਇਆ ਸੀਗਾ ਜਹਾਜ਼ 'ਚ, ਪਤਾ ਨਹੀਂ ਸੀ ਲੱਗਣ ਦਿੱਤਾ ਵੀ ਇੰਨੇ ਚੜ੍ਹ ਗਏ ਜਾਂ ਨਹੀਂ ਚੜ੍ਹ ਗਏ। ਉਹ ਗੱਲ ਮੈਂ ਤੁਹਾਨੂੰ ਪੰਜਾਬ ਦੀ ਕਰਦਾ ਕਿ ਅਸੀਂ ਪੰਜਾਬ ਵਸਾਉਣਾ ਚਾਹੁੰਦੇ ਹਾਂ, ਠੀਕ ਹੈ, ਪੰਜਾਬ ਕਿਹੜਾ ਪੰਜਾਬ, ਮਤਲਬ ਕਈ ਵਰਜ਼ਨ ਨੇ ਪੰਜਾਬ ਦੇ, ਹੈ ਨਾ, ਹਾਂ ਹਾਂ, ਮਤਲਬ ਆਹ ਹੋਣ ਵਾਲਾ ਚਿੱਟੇ ਵਾਲਾ ਪੰਜਾਬ ਜਾਂ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਜਾਂ ਪੁਰਾਤਨ ਪੰਜਾਬ, ਕਿਹੜਾ ਪੰਜਾਬ, ਮੈਨੂੰ ਨਾ ਮਤਲਬ
ਫੋਨ ਦੇ ਹਿਸਾਬ ਨਾਲ ਨਾ ਮੈਕਸ ਪ੍ਰੋ ਜਾਂ ਪ੍ਰੋ ਜਾਂ
ਕਿਹੜਾ ਵਰਜ਼ਨ ਕਿਹੜਾ ਵਰਜ਼ਨ ਤੇ ਉਹ ਇੱਥੇ ਢਾਡੀ ਕੁਲਜੀਤ ਸਿੰਘ ਦਿਲਵਰ ਹੁਣੀ ਆਏ ਹੈ ਨਾ 8-10 ਸਾਲ ਪਹਿਲਾਂ ਤੇ ਗੁਰਦੁਆਰਾ ਸਾਹਿਬ ਅਸੀਂ ਚਲੋ ਉਹਨਾਂ ਨੂੰ ਮਿਲਣ ਗਏ ਉਹ ਮੇਰੇ ਡੈਡੀ ਦੇ ਨਾ ਜੂਨੀਅਰ ਰਹੇ ਨੇ ਤੇ ਉਹਨਾਂ ਨੇ ਨਾ ਉੱਥੇ ਢਾਡੀ ਵਾਰ ਸੁਣਾਈ ਤਾਂ ਬੜਾ ਉਹਨਾਂ ਨੇ ਮਤਲਬ ਇਮੋਸ਼ਨਲ ਤੁਹਾਨੂੰ ਪਤਾ ਹੀ ਹੈ ਕਰਦੇ ਆ ਪੰਜਾਬ ਦੇ ਵਿੱਚ ਜੀ ਉਹਨੇ ਦੱਸੀ ਪੰਜਾਬ ਗਰਕ ਰਿਹਾ ਆ ਨਸ਼ੇ ਵਿਕ ਰਹੇ ਨੇ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਨੌਜਵਾਨੀ ਇੱਧਰ ਨੂੰ ਜਾ ਰਹੀ ਆ ਤਾਂ ਪੰਜਾਬ ਦਾ ਕਹਿੰਦਾ ਬਹੁਤ ਬੁਰਾ ਹਾਲ ਆ ਤੇ ਚਲੋ ਇਮੋਸ਼ਨਲ ਹੋਏ ਪਤਾ ਲੱਗਦਾ ਆ ਕਿਉਂਕਿ ਉਦੋਂ ਥੋੜ੍ਹੀ ਇਨਫੋਰਮੇਸ਼ਨ ਘੱਟ ਫਲੋ ਹੁੰਦੀ ਸੀ ਅਤੇ ਉਹ ਨਾ ਸ਼ਾਮ ਨੂੰ ਆ ਗਏ ਘਰੇ ਬੁਲਾਇਆ ਹੋਇਆ ਸੀ ਅਤੇ ਜਦੋਂ ਘਰੇ ਆਏ ਨਾ ਆ ਕੇ ਗੱਡੀ 'ਚ ਉਤਰੇ ਕਹਿੰਦੇ ਵਾਹ ਜੀ ਵਾਹ ਆਹ ਤਾਂ ਤੁਸੀਂ ਪੰਜਾਬ ਹੀ ਬਣਾਇਆ ਹੋਇਆ ਇੱਥੇ ਮੈਂ ਕਿਹਾ ਜੀ ਇਹ ਜਿਹੜਾ ਤੁਸੀਂ ਗੁਰਦੁਆਰੇ ਪੰਜਾਬ ਦੱਸ ਰਹੇ ਸੀ ਤੁਹਾਨੂੰ ਉੱਦਾਂ ਦਾ ਲੱਗਦਾ ਜਾਂ ਕਿਹੜਾ ਵਰਜਨ ਮੈਂ ਕਿਹਾ ਹੁਣ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਥੈਂਕ ਯੂ ਕਹੀਏ ਤੁਹਾਡਾ ਕਿ ਜਾਂ ਤੁਹਾਡਾ ਮਤਲਬ ਇਹ ਬੇਇੱਜ਼ਤੀ ਕਰ ਰਹੇ ਹੋ ਸਾਡੀ ਜਾਂ ਕਿੱਦਾਂ ਉਹ ਨਹੀਂ 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 ਮੇਰੇ ਕਹਿਣ ਦਾ ਪਿੰਡਾਂ ਦਾ ਪੰਜਾਬ
ਸਹੀ ਭਾਜੀ ਉਹ ਤਾਂ
ਅਸੀਂ ਕਿਹੜਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਕਿਹੜਾ ਵਰਜਨ ਬਣਾਉਣਾ ਚਾਹੁੰਦੇ ਹਾਂ ਇਹ ਸਾਡੇ ਮਾਨਸਿਕ ਸੰਤੁਲਨ 'ਤੇ ਡਿਪੈਂਡ ਕਰਦਾ ਕਿ ਕਿੰਨਾ ਕੁ ਸਾਡਾ ਮਤਲਬ ਅਸੀਂ ਕੀ ਚਿਤਵਣਾ ਚਾਹੁੰਦੇ ਸਮਾਜ ਨੂੰ ਹੈ ਨਾ ਹੁਣ ਗੋਰਿਆਂ ਦੇ ਦੇਸ਼ ਦੇ ਵਿੱਚ ਵੀ ਸਾਨੂੰ ਕਈ ਗੱਲਾਂ ਗੋਰਿਆਂ ਦੀਆਂ ਚੰਗੀਆਂ ਨਹੀਂ ਲੱਗ ਇਲੋਜੀਕਲ ਗੱਲਾਂ ਲੱਗਦੀਆਂ ਜਿਨ੍ਹਾਂ ਦੇ ਵਿੱਚ ਗਰੀਡ ਬਹੁਤ ਵੱਡਾ ਫੈਕਟਰ ਹੈ ਵੀ ਹਰ ਚੀਜ਼ ਪੈਸੇ ਨਾਲ ਤੋਲਣੀ ਹਰ ਚੀਜ਼ ਨੂੰ ਇਕੋਨਮੀ ਦੇ ਹਿਸਾਬ ਨਾਲ ਚੱਲਣਾ ਇਹ ਗੋਰਿਆਂ ਦੀ ਚੀਜ਼ਾਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਮੈਂ ਉਹ ਚੀਜ਼ਾਂ ਨਹੀਂ ਦੇਖਣਾ ਚਾਹੁੰਦਾ ਹੈ ਨਾ ਅਤੇ ਪਰ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਜਿੱਥੇ ਆਮ ਲੋਕਾਂ ਦੀ ਹਰੈਸਮੈਂਟ ਨਹੀਂ ਹੁੰਦੀ ਟੈਲੀਫੋਨ ਦੇ ਪਿੱਛੇ ਬਿੱਲ ਦੇਣ ਦੇ ਪਿੱਛੇ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਤੁਸੀਂ ਸਰਵਿਸਿਜ਼ ਵਰਤਦੇ ਹੋ ਪੈਸੇ ਦਿੰਦੇ ਹੋ ਕੰਮ ਖਤਮ ਹੈ ਨਾ ਕੋਈ ਵੱਡੀ ਲੈਣ ਵਾਲਾ ਹੈ ਨਹੀਂ ਮੈਨੂੰ ਇਹ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਮੈਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਕਿ ਹਰ ਚੀਜ਼ ਪੈਸੇ ਨਾਲ ਚੱਲਦੀ ਆ ਹਰ ਚੀਜ਼ ਪੈਸੇ ਲਈ ਜੇ ਪੈਸਾ ਹੈ ਤਾਂ ਉਹ ਚੀਜ਼ ਹੈ ਨਹੀਂ ਹੋਵੇਗੀ ਜਾਂ ਨਹੀਂ ਤਾਂ ਇਹ ਚੀਜ਼ ਅਸੀਂ ਨਹੀਂ ਕਰਦੇ ਸੋ ਐਨੀਵੇ ਹੁਣ ਗੱਲ ਚੱਲੀ ਹੈ ਤੁਹਾਡੇ ਟ੍ਰੇਡ ਦੀ ਕਿ ਤੁਸੀਂ ਵੀ ਰੀਅਲ ਇਸਟੇਟ ਏਜੰਟ ਬਣੇ ਹੋ ਅਤੇ ਕਹਿੰਦੇ ਵੀ ਜਿਵੇਂ ਕਰੋਨਾ ਨੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਲਿਆ ਦਿੱਤੇ ਨੇ ਇਸੇ ਹੋਰ ਵੀ ਬਹੁਤ ਬਦਲਾਵ ਆਏ ਨੇ ਜਿਵੇਂ ਕਿ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਜੇਕਰ ਪੰਜਾਬ ਵਿੱਚ ਹਨੇਰੇ ਵਿੱਚ ਇੱਕ ਇੱਟ ਮਾਰੋ ਤਾਂ ਉਹ ਕਿਸੇ ਨਾ ਕਿਸੇ ਕਲਾਕਾਰ ਦੇ ਹੀ ਵੱਜੂਗੀ ਠੀਕ ਹੈ ਅਤੇ ਇਹ ਹਾਲਾਤ ਸੀ ਇਸੇ ਤਰ੍ਹਾਂ ਕਹਿੰਦੇ ਹੁਣ ਜੇ ਮੈਲਬਨ ਦੇ ਵਿੱਚ ਹਨੇਰੇ ਵਿੱਚ ਇੱਟ ਮਾਰੋ ਤਾਂ ਸਿੱਧੀ ਰੀਅਲ ਇਸਟੇਟ ਏਜੰਟ 'ਤੇ ਵੱਜੂਗੀ
ਮੇਰੇ
ਤੇ ਕਿਉਂ ਇੱਟਾਂ ਮਾਰ ਰਹੇ ਹੋ ਇਹ ਤਾਂ ਮੈਂ ਮੈਸੇਜ ਪੜ ਕੇ ਸੁਣਾ ਰਿਹਾ ਤੁਹਾਨੂੰ ਕਹਿੰਦੇ ਵੀ ਗਾਂ ਹਜੇ ਹੋਰ ਸੁਣੋ ਹਨਾ ਤੁਸੀਂ ਪਹਿਲੇ ਭੜਕ ਗਏ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਅੱਜ ਕੱਲ੍ਹ ਇੱਕ ਹੋਰ ਬਦਲਾਵ ਨਜ਼ਰ ਆ ਰਿਹਾ ਜਿਵੇਂ ਪਹਿਲਾਂ ਵਰਕਸ਼ਾਪ ਜਾਂ ਕਿਸੇ ਵੀ ਮਿਸਤਰੀ ਪੁਣੇ ਵਾਲੇ ਕੰਮ ਦਾ ਨਾਮ ਹੁੰਦਾ ਸੀ ਕਲਸੀ ਪਨੇਸਰ ਸੱਗੂ ਰਾਮਗੜੀਆ ਤੇ ਹੁਣ ਕਹਿੰਦੇ ਇਹਨਾਂ ਦੇ ਨਾਮ ਕੁਛ ਇੱਦਾਂ ਵੀ ਨਜ਼ਰ ਆ ਰਹੇ ਨੇ ਬਰਾੜ ਕਾਰਪੈਂਟਰੀ ਸਿੱਧੂ ਲੈਂਡਸਕੇਪਿੰਗ ਗਿੱਲ ਔਲਖ ਆਦਿ ਗਿੱਲ ਸਾਹਿਬ ਤੁਹਾਨੂੰ ਟਾਰਗੇਟ ਕੀਤਾ ਕਹਿੰਦਾ ਨਾਲ ਔਲਖ ਵੀ ਲਿਖਿਆ ਹੋਇਆ ਹੁਣ ਤੁਸੀਂ ਸਮਝ ਗਏ ਹੋਗੇ ਤੁਹਾਨੂੰ ਕਿਹਨੇ ਟਾਰਗੇਟ ਕੀਤਾ
ਮੈਨੂੰ ਪਤਾ ਇਹ ਟਰੱਕਾਂ ਵਾਲੇ ਔਲਖ ਨੇ ਟਰੱਕਾਂ ਵਾਲੇ
ਗਿੱਲ ਟਰਾਂਸਪੋਰਟ ਔਲਖ ਟਰਾਂਸਪੋਰਟ ਸੋ ਪਰ ਇੱਕ ਵੀਡੀਓ ਪਰਮਜੀਤ ਸਿੰਘ ਕਹਿ ਰਹੇ ਨੇ ਬਿਲਕੁਲ ਸਹੀ ਗੱਲ ਹੈ ਬ੍ਰਿਸਬੇਨ ਤੋਂ ਇਹ ਪੇਂਟਿੰਗ ਦਾ ਕੰਮ ਕਰਦੇ ਨੇ ਪਰਮਜੀਤ ਸਿੰਘ ਧਾਲੀਵਾਲ ਪੇਂਟਿੰਗ ਤਾਂ
ਇਹ ਭਾਜੀ ਦੇਖੋ ਇਹ ਤਾਂ ਗੋਰੀ ਅਕਲ ਨੂੰ ਸਲਾਮ ਆ ਵੀ ਜਿਹੜੇ ਕੰਮ ਕਰਨ ਤੋਂ ਅਸੀਂ ਇੰਡੀਆ ਚੱਕਦੇ ਸੀ ਅਸੀਂ ਇੱਥੇ ਟੌਰ ਨਾ ਕਰਦੇ ਹਾਂ ਠੀਕ ਹੈ ਤੇ ਇਹ ਡਾਲਰਾਂ ਦਾ ਫਰਕ ਹੈ ਭਾਜੀ ਜਿਹੜੇ ਇੱਥੇ ਇੱਟਾਂ ਲਾਉਂਦੇ ਨੇ ਉਹ ਉਹਨਾਂ ਨੂੰ ਇੱਕ ਇੱਟ ਦਾ $2 ਮਿਲਦੇ ਆ ਠੀਕ ਹੈ ਤੇ ਉੱਥੇ ਇਹ $3 ਜਾਂ $4 ਸਾਰੇ ਦਿਨ ਦੀ ਦਿਹਾੜੀ ਪੈਂਦੀ ਹੈ ਸੋ ਇੱਥੇ ਭਾਜੀ ਇਕੋਨਮੀ ਆ ਜਾਂਦੀ ਹੈ ਇਕੋਨਮੀ ਨੂੰ ਚਲਾਉਣ ਵਾਲੇ ਆ ਜਾਂਦੇ ਨੇ ਸਾਡੇ ਕੋਲ ਕੁਛ ਨੀ ਬਣਿਆ ਉੱਥੇ ਠੀਕ ਹੈ ਜਿਸ ਦਾ ਕੰਮ ਅਸੀਂ ਕੋਈ ਸਾਜੇ ਉਹ ਚਲੋ ਉਹ ਹੁਣ ਸਿੱਖ ਲਿਆ ਆਪਣੇ ਹੁਣ ਕੀ ਕਹਿੰਦੇ ਰੈਂਡਰਿੰਗ ਮੈਂ ਜਦੋਂ ਪਹਿਲੀ ਵਾਰੀ ਵਰਡ ਸੁਣਿਆ ਮੈਂ ਜਦੋਂ ਆਪਣੇ ਬਿਲਡਿੰਗ ਦੇ ਵਿੱਚ ਸੀ ਮੈਂ ਕਿਹਾ ਇਹ ਰੈਂਡਰਿੰਗ ਕੀ ਚੀਜ਼ ਹੁੰਦੀ ਬਾਅਦ ਚੋਂ ਪਤਾ ਲੱਗਦਾ ਇਹ ਪਲਸਤਰ ਕੀਤਾ ਜਾਂਦਾ
ਅਸੀਂ ਤਾਂ ਪਲਸਤਰ ਕਰਦੇ ਹਾਂ ਕੋਈ ਸਮਝਦੇ ਨਾ ਸੁਣਦੇ ਜਿਹੜੇ ਪਲਸਤਰ ਉਹ ਜਿਹੜੇ ਮਿਸਤਰੀ ਸੀ ਨਾ ਇੱਟਾਂ ਲਾਉਣ ਵਾਲੇ ਉਹ ਪਤਾ ਕੀ ਕਹਿੰਦੇ ਸੀ है ना, क्योंकि असी चलो अपने घर भी बनते देखे, छोटे होंगे स्कूल भी बनते देखे, जेडे ना मिस्त्री होंगे आप इटा लाते होंगे, उन्हें ए चिड़के इटा लानिया, वह प्लास्टर पता कि हाँ प्लास्टर पता कि करा जो बिलकुल नफिट बंदा, चलो तू प्लास्टर कर दे है ना। ਹੁਣ ਇੱਥੇ ਪਲਾਸਟਰ ਕਰਨ ਵਾਲਿਆਂ ਦੇ ਪੈਸੇ ਜ਼ਿਆਦਾ ਹੈ ਤੇ ਇੱਟਾਂ ਲਾਉਣ ਦੇ ਘੱਟ ਹੈ।
ਸਹੀ ਗੱਲ ਹੈ ਜੀ, ਸਹੀ ਗੱਲ ਹੈ। ਇਹ ਦੇਖੋ ਹੁਣ ਨਹੀਂ ਵਧੀਆ ਗੱਲ ਆ ਆਪਣੇ
ਨਹੀਂ, ਜਿਹੜਾ ਪਲਾਸਟਰ ਵਾਲੇ ਨੇ ਜਿਹੜਾ ਇੰਡੀਆ ਜਾਣੀ ਕਿ ਪਲਾਸਟਰ ਵੀ ਨਹੀਂ ਸੀ ਕਰ ਸਕਦਾ, ਜਮਾ ਹੀ ਨਫਿੱਟ ਤੋਂ ਨਫਿੱਟ, ਉਹਨੂੰ ਕਹਿੰਦੇ ਚੱਲ ਤੂੰ ਟੀਪ ਕਰ ਦੇ ਹੈ ਨਾ, ਉਹ ਭਰ ਦੇ
ਇੱਦਾਂ ਥੋੜੀ ਮਹਿੰਗੀਆਂ ਗੱਡੀਆਂ ਤੇ ਸਾਰਾ ਕੁਛ। ਇਹ ਥੈਂਕਸ ਟੂ ਜਿਹੜੇ ਲੋਕਾਂ ਨੇ ਪਾਲਿਸੀਆਂ ਬਣਾਈਆਂ ਨੇ, ਜਿਨ੍ਹਾਂ ਨੇ ਇਸ ਮੁਲਕ ਨੂੰ ਖੜਾ ਕੀਤਾ ਨਾ ਜ਼ੀਰੋ ਤੋਂ, ਉਹਨਾਂ ਦੀਆਂ ਵੀ ਅਗਾਂਹ ਵਧੂ ਸੋਚ ਸੀ ਉਹਨਾਂ ਦੀ। ਕਿਉਂਕਿ ਤੁਸੀਂ ਆਪਣੇ ਪੰਜਾਬੀਆਂ, ਮੈਂ ਤੈਨੂੰ ਭਾਈ ਦੱਸਦਾ, ਮੈਂ ਨਾ ਇੱਕ ਵਾਰੀ ਮੈਂ ਟੈਕਸੀ ਚਲਾਉਣ ਦਿਆ ਤੇ ਮੈਂ ਪਾਰਲੀਮੈਂਟ ਨੂੰ ਸੁਣ ਰਿਹਾ ਸੀ, ਸਾਡੇ ਪਾਰਲੀਮੈਂਟ ਲੱਗਦੀ ਹੈ ਨਾ ਇੱਥੇ, ਉਹ ਰੇਡੀਓ ਤੇ ਆਉਂਦੀ ਹੈ ABC 1.109 ਤੇ, ਨੈਸ਼ਨਲ ਰੇਡੀਓ ਜਿਹੜਾ, ਉਹ ਮੈਂ ਸੁਣ ਰਿਹਾ। ਗੋਰਾ ਕਹਿੰਦਾ ਯਾਰ ਮੈਂ ਪਹਿਲਾ ਟੈਕਸੀ ਡਰਾਈਵਰ ਸੁਣਿਆ ਦੇਖਿਆ ਜਿਹੜਾ ਪਾਰਲੀਮੈਂਟ ਨੂੰ ਸੁਣ ਰਿਹਾ। ਮੈਂ ਕਿਹਾ ਤੂੰ ਤੂੰ ਜਾਣਦਾ ਨੀ ਮੈਨੂੰ,
ਮੈਂ ਬਹੁਤ ਕੁਝ
ਕਰਨਾ, ਮੈਂ ਕਿਹਾ ਮੇਰਾ ਸ਼ੌਂਕ ਹੈ। ਕਹਿੰਦਾ ਸ਼ੌਂਕ ਕਿਵੇਂ ਹੈ? ਮੈਂ ਕਿਹਾ ਮੈਂ ਸੁਣਨਾ ਚਾਹੁੰਦਾ ਵੀ ਬਹਿਸ ਕਿਵੇਂ ਚੱਲ ਰਹੀ ਹੈ, ਕਿਹੜੀ ਚੀਜ਼ ਤੇ ਕਿ ਬਹਿਸ। ਮੈਂ ਕਿਹਾ ਮੈਂ ਕਿਹਾ ਤੈਨੂੰ ਪਤਾ ਮਿਨਿਸਟਰ ਨੂੰ ਸਵਾਲ ਪੁੱਛਣਾ ਬਹੁਤ ਵੱਡੀ ਗੱਲ ਹੈ ਜਿਹੜੇ ਮੁਲਕ ਚ ਮੈਂ ਆਇਆ।
ਨਹੀਂ
ਮੈਂ ਤੁਸੀਂ ਇੱਥੇ ਲਾਹਨਤਾਂ ਪਾ ਪਾ ਕੇ ਪੁੱਛਦੇ ਹੋ ਤੇ ਅਗਲਾ ਫੇਰ ਵੀ ਠੰਡਾ ਹੋ ਕੇ ਤੁਹਾਨੂੰ ਜਵਾਬ ਦਿੰਦਾ, ਇਹ ਨੀ ਕਹਿੰਦਾ ਤੂੰ ਬਾਹਰ ਆ ਤੈਨੂੰ ਮੈਂ ਦੇਖਦਾ।
ਨਹੀਂ ਇਹੀ ਗੱਲ ਅੱਜ ਆਪਾਂ ਟੋਪਿਕ ਇਹ ਚੱਲਦਾ ਸੀ ਨਾ ਵੀ ਆਪਾਂ ਕਨਵਰਸੇਸ਼ਨ ਡਿਬੇਟ ਸੁਣਦੇ ਨੀ, ਠੀਕ ਹੈ, ਇਹ ਸਿੱਖਣੇ ਪੈਂਦੇ ਆ, ਇਹ ਬਹਿਣਾ ਪੈਂਦਾ ਸਭਾ ਦੇ ਵਿੱਚ। ਮੇਰੀ ਦਾਦੀ ਕਹਿੰਦੀ ਹੁੰਦੀ ਸੀ ਪੰਚਾਇਤ 'ਚ ਜਾਣਾ ਆ ਉੱਥੇ ਬੋਲਣਾ ਨਹੀਂ ਸੁਣਨਾ ਆ, ਉਹ ਦੇਖਣਾ ਵੀ ਗੱਲ ਕਿੱਦਾਂ ਕਰਦੇ ਆ, ਠੀਕ ਹੈ। ਇਹ ਇਹ ਤਰੀਕੇ ਸਿੱਖਣੇ ਪੈਂਦੇ ਆ। ਮੈਂ ਵੀ ਦੇਖਦਾ ਹੁੰਦਾ ਤੇ ਪਾਰਲੀਮੈਂਟ ਦੁਪਹਿਰ ਨੂੰ ਆਉਂਦਾ ਹੁੰਦਾ ਨਾ, ਉਹ ਘੰਟੇ ਦੀ ਜਿਹੜੀ ਲਾਈਵ ਹੈ ABC ਤੇ ਆਉਂਦੀ ਹੁੰਦੀ ਆ, ਤੇ ਉਹ ਮੈਂ ਦੇਖਦਾ ਹੁੰਦਾ। ਉਹ ਸਾਡੇ ਘਰੇ ਚੱਲਦੀ ਹੁੰਦੀ ਸੀ ਨਾ, ਕਾਫੀ ਚੱਲਦੀ ਆ, ਤੇ ਉਹ ਨਿਆਣੇ ਵੀ ਹੁਣ ਦੇਖਣ ਲੱਗ ਪਏ ਹਨਾ, ਉਹ ਕਿਉਂਕਿ ਉੱਥੇ ਟੋਪਿਕ ਚੱਲਦੇ ਹੁੰਦੇ ਆ ਖੇਤੀਬਾੜੀ ਦੇ ਹੋਰ, ਤੇ ਉਹਨਾਂ ਨੂੰ ਆਦਤ ਪੈ ਗਈ ਹੁਣ ਹਨਾ, ਤੇ ਜਦੋਂ ਅਸੀਂ ਆਪਸ 'ਚ ਗੱਲ ਕਰਦੇ ਨਾ ਥੋੜਾ ਜਿਹਾ ਗੱਲ ਮਗ ਜਾਂਦੀ ਹੈ ਤਾਂ ਉਹ ਪਤਾ ਕੀ ਕਰਦੇ ਆ, ਹੇ 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 ਬਸ ਕਰ ਜਾ, ਮਤਲਬ ਮੈਂ ਤੇਰੇ ਨਾਲ।
ਨਹੀਂ ਉਹ ਪਰ ਭਾਜੀ ਮੈਂ ਤੁਹਾਨੂੰ ਦੱਸ ਦਿੰਦਾ, ਇਹ ਨਾ ਸਾਡੇ ਜਿਹੜੀ ਸਾਡੀ ਕਮਿਊਨਿਟੀ ਹੈ ਤੁਹਾਨੂੰ ਮੈਂ ਦੱਸਦਾ, ਇਹਦੇ 'ਚ ਆਹ ਜਿਹੜੀ ਪ੍ਰੋਬਲਮ ਨਾ ਸਭ ਤੋਂ ਵੱਡੀ, ਹੁਣ ਦੇਖੋ ਮੈਂ ਕਿਸੇ ਨੂੰ ਵੀ ਫੋਨ ਲਾ ਲਵਾਂ, ਅਗਲਾ ਕਹੂਗਾ ਭਾਜੀ ਯਾਰ ਮੈਂ ਰੱਬ ਨੂੰ ਨੀ ਮੰਨਦਾ ਨਾ, ਜਾਂ ਹੋਰ ਕੁਛ ਕਿਸੇ ਮੁੱਦੇ ਤੇ ਵੀ। ਜਦੋਂ ਤੁਸੀਂ ਗੱਲ ਸ਼ੁਰੂ ਕਰਨ ਲੱਗ ਪੈਂਦੇ ਹੋ ਨਾ ਵੀ ਬਾਈ ਯਾਰ ਏਦਾਂ ਨੀ, ਜਦੋਂ ਫੈਕਟ ਦੱਸਣੇ ਸ਼ੁਰੂ ਕਰ ਦਿੰਦੇ ਫਿਰ ਅਗਲਾ ਪਤਾ ਕੀ ਕਰੋ, ਉਹ ਬਾਈ ਯਾਰ ਤੂੰ ਤਾਂ ਬਾਹਲਾ ਹੀ ਸੋਚਦਾ, ਇੰਨਾ ਥੋੜੀ ਸੋਚੀਦਾ ਹੁੰਦਾ, ਗੱਲ ਖਤਮ ਹੋ ਜਾਂਦੀ ਤੁਹਾਡੀ। ਇੱਧਰ ਮੈਂ ਹੁਣ ਦੇਖੋ ਮੇਰਾ ਜਵਾਕ ਹੈ ਵੀ 9 ਸਾਲ ਦਾ ਹੋ ਗਿਆ, ਇਹਨੂੰ ਮੈਂ ਇਨਕਰੇਜ ਕਰਦਾ ਹੁੰਦਾ ਵੀ ਤੂੰ ਬੋਲਣਾ ਸਿੱਖਣਾ। ਇਹਨਾਂ ਦੇ ਕਲਾਸ ਦੇ ਵਿੱਚ ਭਾਜੀ ਹੈਗਾ ਇਹਨਾਂ ਦੇ ਨਾ ਦੂਜੀ ਚੀਜ਼ ਸ਼ੁਰੂ ਕਰ ਦਿੰਦੇ ਨੇ ਸ਼ੋਅ ਐਂਡ ਟੈਲ, ਪਹਿਲੀ
ਚੀਜ਼
ਵੀ ਇਹਨਾਂ ਨੂੰ ਇਨਕਰੇਜ ਕਰਦੇ ਵੀ ਤੁਸੀਂ ਕੁਛ ਵੀ ਲੈ ਕੇ ਆਓ, ਠੀਕ ਹੈ, ਤੁਸੀਂ ਸਾਰੀ ਕਲਾਸ ਦੇ ਸਾਹਮਣੇ ਖੜੇ ਹੋ ਕੇ ਇਹਦੇ ਬਾਰੇ ਦੱਸਣਾ ਜੋ ਤੁਸੀਂ ਚੀਜ਼ ਲੈ ਕੇ ਆਏ। ਉਹ ਪਹਿਲਾ ਸਟੈਪ ਹੁੰਦਾ ਤੁਹਾਡਾ ਪਬਲਿਕ ਸਪੀਕਿੰਗ ਦਾ, ਉਹ ਵੀ ਤੁਹਾਨੂੰ ਕੋਨਫੀਡੈਂਸ ਕ੍ਰੀਏਟ ਕੀਤਾ ਜਾਂਦਾ। ਫਿਰ ਇਹਨਾਂ ਦੇ ਹੌਲੀ ਹੌਲੀ ਜਦੋਂ ਇਹਨੇ ਹੁਣ ਆਈ ਥਿੰਕ ਮੇਰੇ ਖਿਆਲ ਨਾਲ ਈਅਰ 5 ਜਾਂ 6 ਚ ਚੱਲ ਜਾਣਾ, ਉਦੋਂ ਇਹਨਾਂ ਨੂੰ ਇਨਕਰੇਜ ਕਰਦੇ ਨੇ ਇੱਕ ਦੂਜੇ ਨਾਲ ਡਿਬੇਟ ਕਰਨ ਲਈ, ਫੈਕਟਸ ਦੱਸਣ ਲਈ। ਮੰਨ ਲਓ ਇਹਨਾਂ ਦੋਨਾਂ ਨੂੰ ਕਹਿਣਗੇ ਵੀ ਤੂੰ ਤੁਸੀਂ ਵੀ ਸਨ ਬਾਰੇ ਫੈਕਟਸ ਲੈ ਕੇ ਆਓ ਨਾ, ਠੀਕ ਹੈ, ਉੱਥੇ ਡਿਬੇਟ ਹੋਊਗੀ। ਉਹ ਸਾਡੇ ਉੱਥੇ ਕੀ ਹੈ, ਸਾਡੇ ਫੈਂਸੀ ਡਰੈਂਸ ਕੰਪੀਟੀਸ਼ਨ ਤੋਂ ਨੀ ਜਵਾਕਾਂ ਨੂੰ ਸਾਹ ਮਿਲਦਾ ਵੀ ਹਾਂ ਅੱਜ ਆਹ ਕਰਨਾ ਹੈ ਅੱਜ ਉਹ ਕਰਨਾ। ਤੁਹਾਨੂੰ ਮੈਂ ਭਾਜੀ ਮੈਂ ਕੋਈ ਨਾ ਆਈ ਐਮ ਨੋਟ ਸਕਾਲਰ ਔਰ ਦਾਰਸ਼ਨਿਕ, ਪਰ ਜਿੰਨਾ ਕੁ ਮੈਂ ਸਿੱਖਿਆ ਤੁਸੀਂ ਭਾਵੇਂ ਮੈਪ ਖੋਲ ਕੇ ਦੇਖ ਲਓ, ਜਿਹੜੀਆਂ ਕੌਮਾਂ ਨੇ ਰਿਸਰਚ ਉੱਤੇ ਪੈਸਾ ਲਾਇਆ ਉਹੀ ਕੌਮਾਂ ਅੱਗੇ ਵਧੀਆ, ਸਿੰਪਲ ਇਜ਼ ਦੈਟ। ਜੇ ਰਿਸਰਚ ਦੇ ਨਹੀਂ ਪੈਸਾ ਲਾਵਾਂਗੇ ਤੇ ਫੇਰ ਆਪਾਂ ਉਹੀ ਜਾਲੀ ਚਿੱਠੀਆਂ ਵਾਲਾ ਹਿਸਾਬ ਰਹੂਗਾ ਹਮੇਸ਼ਾ।
ਬਿਲਕੁਲ ਗੁਰਪ੍ਰੀਤ, ਥੋੜੀ ਫੈਂਸੀ ਤੋਂ ਚੇਤਾ ਆ ਗਿਆ, ਫੈਂਸੀ ਤੁਹਾਨੂੰ ਦੱਸਾਂ, ਫੈਂਸੀ ਫੈਂਸੀ ਬਾਰੇ ਤੁਹਾਨੂੰ ਪਤਾ ਹੀ ਹੋਣਾ, ਪੰਜਾਬ ਤੋਂ ਆਏ,
ਪਤਾ ਪਤਾ ਜੀ, ਪਤਾ ਪਤਾ ਪਤਾ।
ਤੇ ਉਹ ਨਾ ਇੱਕ ਜਨਾਨੀ ਨੇ ਉਹਦੀ ਇੰਟਰਵਿਊ ਲਈ, ਉਹ ਕਹਿੰਦੀ ਵੀ ਤੁਹਾਡੇ ਬੱਚੇ ਕਿੰਨੇ ਆ ਹਨਾ, ਉਹ ਕਹਿੰਦੀ ਮੇਰੇ ਕੋਲ 3 ਬੱਚੇ ਆ। ਕਹਿੰਦੀ ਅੱਛਾ ਕੀ ਨਾਮ ਰੱਖੇ? ਉਹ ਕਹਿੰਦੇ ਪੁੱਛੋ ਨਾ, ਮੈਂ ਤਾਂ ਗਲਤੀ ਕਰ ਬੈਠੀ। ਕਹਿੰਦੇ ਮੈਂ 3 ਬੱਚਿਆਂ ਦੇ ਨਾਮ ਡਰੱਗਸ ਦੇ ਰੱਖ ਬੈਠੀ, ਮੈਨੂੰ ਬਾਅਦ ਚੋਂ ਪਤਾ ਲੱਗਿਆ ਵੀ ਇਹ ਡਰੱਗਸ ਹੁੰਦੇ ਆ ਹਨਾ।
ਅੱਛਾ ਜੀ।
ਤੇ ਉਹ ਕਹਿੰਦੇ ਕਹਿੰਦੇ ਕੀ ਰੱਖਿਆ? ਉਹ ਕਹਿੰਦੇ ਮੇਰੀ ਵੱਡੀ ਬੇਟੀ ਦਾ ਨਾਂ ਹੈਗਾ ਫੈਂਸੀ। ਮੁੰਡੇ ਦਾ ਨਾਂ ਹੈਗਾ ਗੋਰਾ ਤੇ ਉਹਨੂੰ ਸਾਰੇ ਹੁਣ ਚਿੱਟਾ ਕਹਿਣ ਲੱਗ ਗਏ। ਛੋਟੀ ਕੁੜੀ ਦਾ ਨਾਂ ਚੁਟਕੀ ਤੇ
ਚੁਟਕੀ
ਚੁਟਕੀ ਉਹ ਕਹਿੰਦੀ ਮੈਂ ਹੁਣ ਪਛਤਾਉਣੀ ਆ ਵੀ ਤਿੰਨਾਂ ਦੇ ਮਤਲਬ ਨਸ਼ਿਆਂ ਦੇ ਉੱਤੇ ਨਾਮ ਰੱਖੋਗੇ ਨਿਆਣਿਆਂ ਦੇ, ਵੀ ਮੈਂ ਬਦਲਣਾ ਚਾਹੁੰਦੀ ਹਾਂ। ਸਾਰੇ ਪੰਜਾਬ ਨੂੰ ਖੰਘ ਹੋਈ ਹੋ ਆ।
ਤੇ ਤੁਸੀਂ ਇਹ ਦੇਖੋ, ਤੁਸੀਂ ਇਹ ਦੇਖੋ ਜਿਹੜੇ ਵਿਚਾਰੇ ਨੇ ਉਹ ਇਨਵੈਂਟ ਕੀਤੀ ਸੀ, ਉਹ ਸਾਲਟ ਇਨਵੈਂਟ ਕੀਤਾ ਸੀ, ਉਹਦੇ ਕਦੇ ਚੇਤੇ ਹੈ ਸੀ ਵੀ ਇਹ ਇੱਕ ਰੀਜਨ ਪੰਜਾਬ ਦੇ ਵਿੱਚ ਇਹਨੂੰ ਐਜ਼ ਅ ਨਸ਼ਾ ਕੰਜ਼ੂਮ ਕੀਤਾ ਜਾਊਗਾ।
AK-47 ਵਾਲੇ ਕੰਮ ਹੋ ਗਿਆ ਸੀ, ਕਲਸ਼ਕਨੋ ਵਾਲਾ, ਉਹਨੇ ਕਿਹੜੇ ਕਿਤੇ ਚਿੱਤ ਪਿਆ ਸੀਗਾ ਵੀ AK-47 ਇੰਨੀ ਚੱਲੂਗੀ ਜਿਸ ਹਿਸਾਬ ਨਾਲ। ਉਹੀ ਹਾਲ ਫੈਂਸੀ ਦਾ ਹੋਇਆ। ਤੇ
ਉਹ ਤਾਂ ਗੱਲ ਹੈ ਨਾ।
ਹਾਂਜੀ, ਸਾਡੇ ਨਾਲ ਕਰਨੈਲ ਸਿੰਘ ਹੁਣੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਗੁਰੂ ਸਾਹਿਬ ਦੁਆਰਾ ਬਾਣੀ ਦੇ ਐਡੀਟਿੰਗ ਸਿਸਟਮ ਬਾਰੇ ਵਧੀਆ ਦੱਸਿਆ ਗਿਆ ਹੈ ਜੀ ਇੱਕ ਕਿਤਾਬ ਦੇ ਵਿੱਚ। ਬਾਬਾ ਨਾਨਕ ਜੀ ਦੇ ਹੱਥ ਵਿੱਚ ਆਸਾ ਰੱਖਦੇ ਸਨ, ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਹੱਥ ਆਸਾ ਕੱਚ ਕਿਤਾਬ। ਹਾਂਜੀ, ਭੇਜਿਓ ਜੀ ਇਹ ਨਾਮ ਇਹਨਾਂ ਦਾ, ਕਿਤਾਬ ਦਾ ਆਪਾਂ ਜ਼ਰੂਰ ਪੜ੍ਹਾਂਗੇ। ਕਿਰਤ ਮਨੂ ਸਾਡੇ ਨਾਲ ਕਬੂਲਚਾ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਨਸ਼ਾਈਨ ਕੋਸ ਤੋਂ। ਗੁੱਡ ਟਾਕ ਵਿਦ ਗਿੱਲ ਭਾਅ ਜੀ, ਬਿਲਕੁਲ ਵਧੀਆ ਗੱਲ ਚੱਲ ਰਹੀ ਹੈ। ਗੁਰਿੰਦਰ ਸਿੰਘ ਵਰਜੀਨੀ ਵਾਲੇ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ GS ਚਾਰ
ਉਹਨਾਂ ਦੇ ਰੇਸ ਚੱਲ ਰਹੀ ਹੈ ਮੁੱਖ ਮੰਤਰੀ ਚੋਣਾਂ ਵਰਜੀਨੀਆ ਚ।
ਵਰਜੀਨੀਆ ਚ? ਨਿਊ ਸਾਊਥ ਵੇਲਸ ਨਾ 55,000 ਆਈਲੈਂਡ ਵਰਕਰਸ ਨੂੰ ਫਾਸਟ ਟਰੈਕ ਅਰਾਈਵਲ ਕਰ ਰਿਹਾ 8 ਬਿਲੀਅਨ ਡਾਲਰ ਦੀ ਫਸਲ ਸਾਂਭਣ ਵਾਸਤੇ। ਤੁਸੀਂ ਇਹ ਦੇਖ ਲਓ ਕਿ ਇਹ ਫਸਲਾਂ ਪਹਿਲਾਂ ਵੀ ਰੁਲਦੀਆਂ ਸੀ, ਇਹ ਹੁਣ ਵੀ ਰੁਲਣੀਆਂ ਨੇ। ਪਰ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਅਨਇੰਪਲੋਇਮੈਂਟ ਐਂਡ ਆਲ ਦੈਟ, ਲੋਕੀ ਕੰਮ ਨਹੀਂ ਕਰਨਾ ਚਾਹੁੰਦੇ। ਵਾਕਿਆ ਨਹੀਂ, ਕਈ ਲੋਕ ਖੇਤੀ 'ਚ ਨਹੀਂ ਕਰਨਾ ਚਾਹੁੰਦੇ,
ਨਹੀਂ ਕਰਨਾ ਚਾਹੁੰਦੇ ਭਾਜੀ। ਮੈਂ ਲਾਈਫ ਦੇਖੀ ਆ, ਮੈਂ ਦੇਖ ਕੇ ਆਇਆ, ਠੀਕ ਹੈ। ਮੇਰਾ ਇੱਕ ਫਰੈਂਡ ਸੀ, ਉਹਦਾ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਦੱਸਦਾ। ਉਹ ਦੇਖੋ, ਉਹਨਾਂ ਨੂੰ ਅਟਾਰੀਅਨ ਫਾਰਮਰ ਨੇ ਘਰ ਦਿੱਤਾ ਸੀ ਰਹਿਣ ਲਈ ਵਿਦਾਊਟ ਐਨੀ ਰੈਂਟ, ਠੀਕ ਹੈ। ਤੇ ਉਹਨੂੰ ਮੈਂ ਪੁੱਛਿਆ ਵੀ ਕਿਵੇਂ ਕੰਮ ਕਰ, ਕਹਿੰਦਾ ਕੰਮ ਕਰ ਭਾਜੀ ਵਧੀਆ, ਫਾਰਮਰ ਜਦੋਂ ਸੀਜ਼ਨ ਹੁੰਦਾ ਉਦੋਂ ਕਰ ਲਈਦਾ ਕੰਮ, ਤੇ ਕਹਿੰਦਾ ਜਦੋਂ ਸੀਜ਼ਨ ਨਹੀਂ ਹੁੰਦਾ ਉਦੋਂ ਆਰਾਮ ਨਾਲ ਕਰੀ ਜਾਈਦਾ ਨਾ। ਉਹ ਸੰਤਰਿਆਂ ਤੋੜਨ ਦਾ ਕੰਮ ਕਰਦਾ ਹੈ, ਕਹਿੰਦਾ ਜਦੋਂ ਇੰਡੀਆ ਦਾ ਫੋਨ ਆ ਜਾਂਦਾ ਵੀ ਪੈਸੇ ਚਾਹੀਦੇ ਆ, ਕਹਿੰਦਾ ਉਦੋਂ 2 ਕੁ ਬਿਨ ਵਾਧੂ ਤੋੜ ਲਈਦੇ ਆ, ਨਹੀਂ ਤਾਂ ਕਹਿੰਦਾ 2-3 ਤੋੜ ਕੇ ਤੇ ਵੀ ਵਧੀਆ ਸਾਡਾ ਸਰ ਰਿਹਾ ਨਾ। ਤੇ ਉਹਦਾ ਕੰਮ ਕਿੱਥੇ ਸੀ? ਘਰ ਦੇ ਬੈਕ ਯਾਰਡ ਚ।
ਆਹੋ, ਨਹੀਂ ਉਹ ਖਰਚਾ ਨਹੀਂ, ਗੱਡੀ ਦਾ ਖਰਚਾ ਨਹੀਂ, ਮਤਲਬ ਇਟਸ ਅ ਗੁੱਡ ਵਰਕ
ਭਾਜੀ। ਉਹ ਇੰਨਾ ਪੈਸਾ ਸੇਵ ਕਰਦਾ ਸੀ ਨਾ, ਉਹ ਇੰਨਾ ਪੈਸਾ ਸੇਵ ਕਰਦਾ ਸੀ ਵੀ ਜਿਹੜੇ ਜਿਹੜੇ ਚੀਜ਼ਾਂ ਦੇ ਅਸੀਂ ਮਹੀਨੇ ਦਾ $600-700 ਸਾਨੂੰ ਪਤਾ ਨੀ ਲੱਗਦਾ ਸਾਡਾ ਨਿਕਲ ਜਾਂਦਾ, ਉਹਦਾ ਜਾਂਦਾ ਹੀ ਨੀ ਸੀ ਕਿਤੇ। ਜਿਹੜਾ ਅਸੀਂ 6,000 ਬਣਾਉਂਦੇ ਹਾਂ ਨਾ, ਜੇ ਉਹ 3,000 ਬਣਾ ਰਿਹਾ, ਉਹ ਅਸੀਂ ਇਕੁਅਲ ਲੈਵਲ ਤੇ ਆ ਜਾਂਦੇ ਉੱਥੇ।
ਇਹ ਗੌਰਮੈਂਟ ਵੀ $6,000 ਦੇ ਹਟੀ ਆ, ਉਹ 250 ਬੰਦਿਆਂ ਨੇ ਲਿਆ ਰੀਲੋਕੇਟ ਕਰਨ ਦਾ। ਸ਼ਹਿਰਾਂ ਦੇ ਵਿੱਚੋਂ ਜੇ ਤੁਸੀਂ ਫਾਰਮਿੰਗ ਜਾਣਾ ਆ ਤਾਂ ਅਸੀਂ $6,000 ਦੇਵਾਂਗੇ, ਤੇ 250 ਬੰਦਿਆਂ ਨੇ ਲਈ ਆ ਉਹ ਸਕੀਮ, ਕੋਈ ਗਿਆ ਹੀ ਨਹੀਂ।
ਮੇਰੇ ਦਿਮਾਗ ਚ ਨਾ ਇੱਕ ਦਿਨ ਗੱਲ ਆਉਂਦੀ, ਇੱਕ ਹੋਮਲੈਸ ਬੰਦਾ ਦੇਖਿਆ ਮੈਂ, ਮੈਂ ਕਿਹਾ ਬੰਦਾ ਹੋਮਲੈਸ ਕਿਉਂ ਹੁੰਦਾ? ਪਹਿਲੀ ਗੱਲ ਤਾਂ ਵੀ ਹਾਂ ਵੀ ਰੈਂਟਲ ਤੇ ਘਰ ਨੀ ਮਿਲ ਰਿਹਾ ਹਨਾ, ਦੂਜੀ ਹੁੰਦੀ ਮੈਂਟਲੀ ਤੁਸੀਂ ਡਿਸਟਰਬ ਹੋ, ਦੈਟਸ ਵਾਈ ਹੋਮਲੈਸ। ਮੈਂ ਜੇ ਪਹਿਲੀ ਗੱਲ ਤਾਂ ਰੈਂਟਲ ਤੇ ਘਰ ਨੀ ਮਿਲ ਰਿਹਾ ਵੀ ਤੈਨੂੰ ਕਿਸੇ ਨੇ ਬੰਨਿਆ ਥੋੜੀ ਆ ਵੀ ਇਹ ਤੇਰੇ ਪੂਰਵਜਾਂ ਦੀ ਸਿਟੀ ਆ, ਤੂੰ ਇੱਥੇ ਰਹਿਣਾ, ਤੂੰ ਕੰਟਰੀ ਸਾਈਡ ਚੱਲ ਜਾ, ਤੈਨੂੰ ਉੱਥੇ ਘਰ ਵੀ ਮਿਲੂਗਾ, ਤੈਨੂੰ ਕੰਮ ਵੀ ਮਿਲੂਗਾ, ਪਰ ਨਹੀਂ ਜਾਣਾ ਇਹਨੂੰ।
ਨਹੀਂ ਉਹ ਇਹੀ ਤਾਂ ਗੱਲ ਹੈ ਨਾ, ਬੇ ਗੱਲ ਇਹ ਆ ਵੀ ਦੂਜੇ ਪਾਸੇ ਜਿਹੜੀ ਵਿਡੰਬਨਾ ਅਸੀਂ ਦੱਸਦੇ ਹਾਂ, ਆਪਣੀ ਪ੍ਰੋਬਲਮ ਦੱਸਦੇ ਹਾਂ ਸਰਕਾਰ ਨੂੰ ਵੀ 8 ਬਿਲੀਅਨ ਦੀ ਕਰੋਪ ਨਿਊ ਸਾਊਥ ਵੇਲ ਚ ਖੜੀ ਹੈ ਜਿਹੜੀ ਟੁੱਟਣ ਦੇ ਲਈ 55,000 ਐਕਸਟਰਾ ਬੰਦਾ ਲਿਆਉਣਾ ਪੈਣਾ। ਔਰ ਦੇਖੋ ਇਹਦੇ ਵਿੱਚ ਸਜ਼ਾ ਦੇਖੋ ਜਿਹੜੀਆਂ ਸਾਨੂੰ ਮਤਲਬ ਰੂਲਸ ਐਂਡ ਰੈਗੂਲੇਸ਼ਨ ਫਾਰਮਰਾਂ ਨੂੰ ਹੈ ਕਿ ਇਹ ਜਿਹੜਾ 55,000 ਬੰਦਾ ਲਿਆਉਣਾ ਨਾ, ਇਹਨਾਂ ਨੂੰ 30% ਐਕਸਟਰਾ ਪੈਸੇ ਦੇਣੇ ਪੈਣੇ ਆ ਲੋਡਿੰਗ। ਜੇ $24 ਘੰਟੇ ਦੇ ਨਾ, ਇਹਨਾਂ ਨੂੰ $28 ਘੰਟੇ ਦੇ ਦੇਣੇ ਪੈਣੇ। ਇਹ ਸਜ਼ਾ ਆ ਫਾਰਮਰ ਨੂੰ ਬੰਦੇ ਨਾ ਲੱਭਣ ਦੀ, ਜਦੋਂ ਪਤਾ ਗਵਰਨਮੈਂਟ ਨੂੰ ਬੰਦੇ ਹੈ ਹੀ ਨਹੀਂ, ਫਿਰ ਉਹ ਇੰਨਾ ਮਹਿੰਗਾ ਕਿਉਂ ਕਰ ਰਹੇ ਆ? ਵਾਈ ਆਰ ਦੇ ਮੇਕਿੰਗ ਮੋਰ ਐਕਸਪੈਂਸਿਵ? ਇਹ ਉਹਨਾਂ ਦਾ ਆਪਣਾ ਫੇਲੀਅਰ ਹੈ ਕਿ ਦੇ ਆਰ ਫੇਲਿੰਗ ਟੂ ਗੈਟ ਦਾ ਮਤਲਬ ਨੰਬਰ ਇਨ ਦ ਪਬਲਿਕ, ਜਿਹੜੇ ਕੰਮ ਕਰਨ ਨੂੰ ਰਾਜ਼ੀ ਆ, ਫਿਰ ਉਹ ਆਪਣੇ ਫੇਲੀਅਰ ਦਾ ਜਿਹੜਾ ਸਜ਼ਾ ਆ ਉਹ ਫਾਰਮਰ ਨੂੰ ਦਵਾਉਂਦੇ ਆ ਵੀ ਤੁਸੀਂ ਇਹਨੂੰ 30% ਐਕਸਟਰਾ ਦਿਓ, ਅਸੀਂ ਫਿਰ ਬੰਦੇ ਲਿਆ ਕੇ ਤੁਹਾਨੂੰ ਬਾਹਰੋਂ ਦਿੰਦੇ ਹਾਂ। ਐਕਚੁਅਲੀ ਹੁਣ ਅਦਰ ਵੇ ਰਾਊਂਡ ਚਾਹੀਦਾ ਕਿ ਤੁਸੀਂ ਤੁਹਾਨੂੰ 30% ਘੱਟ ਦੇ ਦਿਓ, ਜੇ ਤੁਹਾਨੂੰ ਬੰਦੇ ਨਹੀਂ ਲੱਭਦੇ ਅਸੀਂ ਲਿਆ ਦਿੰਦੇ ਬਾਹਰੋਂ।
ਭਾਜੀ ਦੇਖੋ ਹੁਣ ਇੱਥੇ ਆ
ਨੌਨਸੈਂਸ ਪਾਲਿਸੀ,
ਤੁਸੀਂ ਇੱਕ ਦੇਖੋ ਦੇ ਆਰ ਓਕੇ ਵੀ ਜੇ ਟੀਨੇਜਰ ਬੱਚਾ ਜਿਹੜਾ 13-14 ਸਾਲ ਦਾ ਉਹ $7 ਦੀ KFC ਚ ਕੰਮ ਕਰ ਰਿਹਾ ਜਾਂ ਕਿਸੇ ਵੀ ਫਾਸਟ ਫੂਡ ਜੁਆਇੰਟ ਚ ਕੰਮ ਕਰ ਰਿਹਾ, ਗਵਰਨਮੈਂਟ ਵਾਸਤੇ ਓਕੇ ਆ, ਨਾਲੇ ਉਹ TFN ਦੇ ਕੰਮ ਕਰ ਰਿਹਾ, ਠੀਕ ਹੈ, ਉਹਦੀ ਉਹ ਉਹ ਮੈਂਟਲੀ ਹਰਾਸ ਉੱਥੇ ਜ਼ਿਆਦਾ ਹੁੰਦਾ, ਉਹਦੀ ਹੈਲਥ ਵੀ ਉੱਥੇ ਜ਼ਿਆਦਾ ਇਫੈਕਟ ਹੁੰਦੀ ਆ। ਹੁਣ ਜੇ ਉਹੀ ਬੱਚਾ ਮੰਨ ਲਓ ਜੇ ਫਾਰਮਿੰਗ ਚ ਕੰਮ ਕਰ ਰਿਹਾ, ਉਹ ਕੰਮ ਸਿੱਖੂਗਾ ਵੀ ਤੇ ਉਹਦੀ ਮੈਂਟਲ ਹੈਲਥ ਹੈ ਉਹ ਸਗੋਂ ਜ਼ਿਆਦਾ ਵਧੀਆ ਹੋਊਗੀ, ਵੀ ਉਹ ਇੱਕ ਤਾਂ ਉਹਨੂੰ ਰਿਸਪੋਂਸੀਬਿਲਿਟੀ ਦਾ ਪਤਾ ਲੱਗੂਗਾ, ਇੱਕ ਉਹਨੂੰ ਇਹ ਪਤਾ ਲੱਗੂ ਵੀ ਇਹ ਜਿਹੜੀ ਫਾਰਮਿੰਗ ਲਾਈਫ ਇਹ ਚ ਮੈਂ ਜਿਹੜੇ ਪੈਸੇ ਕਮਾ ਰਿਹਾ ਉਹ $7 ਨੀ, ਮੇਕਿੰਗ $14 or $15 ਤੇ ਉਹ ਉਹਦੇ ਉਹਦੀ ਜਿਹੜਾ ਫਿਊਚਰ ਉਹਨੇ ਸੈੱਟ ਕਰਨਾ, ਕੀ ਪਤਾ ਉਹ ਕੰਟਰੀ ਸਾਈਡ ਦੇ ਵਿੱਚ ਹੀ ਆਪਣਾ ਫਿਊਚਰ ਸੈੱਟ ਕਰ ਲਵੇ। ਜਿਹੜੀ ਜਿਹੜੀ ਪ੍ਰੋਬਲਮ ਇਹ ਆ ਵੀ ਹਾਂ ਕੰਟਰੀ ਸਾਈਡ 'ਚ ਲੋਕ ਰਹਿ ਨਹੀਂ ਰਹੇ, ਛੱਡ ਰਹੇ ਨੇ, ਯੂ ਨੈਵਰ ਨੋ ਵੀ ਕੰਟਰੀ ਸਾਈਡ 'ਚ ਲੋਕ ਸ਼ੁਰੂ ਰਹਿਣਾ ਸ਼ੁਰੂ ਕਰ ਦੇਣ, ਪਰ ਉੱਥੇ ਪਾਲਿਸੀ ਕਰਨੀ ਨਹੀਂ, ਕਿਉਂਕਿ ਅਗੇਨ ਜਿਹੜੀ ਡੈਮੋਕ੍ਰੇਸੀ ਹੈ ਆਲਵੇਜ਼ ਪਲੇ ਇਨ ਦ ਹੈਂਡਸ ਆਫ ਬਿਗ ਕਾਰਪੋਰੇਸ਼ਨ।
ਇਹਦੇ ਵਿੱਚ ਕੀ ਹੈ ਨਾ, ਨਹੀਂ ਮਹਿੰਗਾ ਕਰਦੇ ਆ ਯੂਨੀਅਨਾਂ ਨੂੰ ਖੁਸ਼ ਕਰਨ ਦੇ ਲਈ, ਹੈ ਨਾ, ਆਹ ਕਰਨ ਦੇ ਲਈ ਇਹ ਜੀ ਐਕਸਪਲੋਟੇਸ਼ਨ ਹੋ ਰਹੀ ਆ ਰਹੀ, ਜਦੋਂ ਬੰਦੇ ਪਹਿਲਾਂ ਮਿਲੇ ਨਹੀਂ ਰਹੇ, ਹੈ ਹੀ ਨਹੀਂ ਹੈਗੇ, ਹਾਂ ਤੁਸੀਂ ਤੁਹਾਨੂੰ ਬਾਹਰੋਂ ਲਿਆਉਣੇ ਪੈ ਰਹੇ ਆ, ਦੈਨ ਵਾਇਰ ਯੂ ਮੇਕਿੰਗ ਸੋ ਐਕਸਪੈਂਸਿਵ ਕਿ ਤੁਸੀਂ ਮਤਲਬ ਉਹਨਾਂ ਨੂੰ 30% ਹੋਰ ਲੋਡਿੰਗ ਦਵਾਉਣੀ ਆ, ਉਹ ਇੱਦਾਂ ਵੀ ਤੁਸੀਂ ਲੋਕਲ ਬੰਦਿਆਂ ਦਾ ਜੋਬ ਲੈ ਰਹੇ ਹੋ, ਪਰ ਐਕਚੁਅਲੀ ਲੋਕਲ ਬੰਦੇ ਜੋਬ ਹੀ ਨਹੀਂ ਲੈ ਰਹੇ, ਤੇ ਦੈਨ ਵਾਇਰ ਯੂ ਪਨਿਸ਼ਿੰਗ ਆ ਫਾਰਮਰ। ਇਹ ਗੱਲ ਨਹੀਂ ਸਾਨੂੰ
ਹਾਸੇ ਵਾਲੀ ਗੱਲ ਇਹ ਆ, ਇਹਨਾਂ ਨੇ ਵਰਕਰਸ ਨਾ ਹੀ ਵਰਕਰਸ ਨੇ ਇਹਨਾਂ ਨੂੰ ਕਿਹਾ ਹੋਣਾ ਵੀ ਸਾਨੂੰ 30% ਜ਼ਿਆਦਾ ਚਾਹੀਦਾ, ਨਾ ਇਹਨਾਂ ਨੇ ਵਰਕਰਸ ਨਾਲ ਕੰਸਲਟ ਕੀਤਾ ਹੋਊਗਾ। ਵਰਕਰਸ ਤਾਂ ਜਿਹੜੇ ਆਈਲੈਂਡਰਸ ਨੇ, ਦੇ ਸੱਚ ਨਾਈਸ ਪੀਪਲ, ਦੇ ਹਾਰਡ ਵਰਕਿੰਗ ਪੀਪਲ, ਉਹ ਤਾਂ ਕੰਮ ਸਿਰਫ ਕੋਰੋਨਾ ਕਰਕੇ ਉਹ ਰੁਕੇ ਸੀ ਵੀ ਉਹਨਾਂ ਨੂੰ ਆਉਣ ਨਹੀਂ ਸੀ ਦਿੱਤਾ ਜਾ ਰਿਹਾ, ਉਸੇ ਕਰਕੇ ਆਹ ਪ੍ਰੋਬਲਮ ਕ੍ਰੀਏਟ ਹੋਈ ਆ। ਉਹ ਤਾਂ ਕੰਮ ਲੱਭ ਰਹੇ ਨੇ, ਉਹ ਤਾਂ ਕਹਿੰਦੇ ਵੀ ਹਾਂ ਸਾਨੂੰ ਕੰਮ ਦਿਓ, ਉਹ ਤਾਂ ਤੁਸੀਂ ਪਤਾ ਉਹ ਟੀਮਸ ਦੇ ਵਿੱਚ ਕੰਮ ਕਰਦੇ ਨੇ, ਉਹਦੇ ਟੱਬਰ ਦੇ ਟੱਬਰ ਉਹਨਾਂ ਦੇ ਕੰਮ ਤੇ ਲੱਗੇ ਹੁੰਦੇ ਨੇ, ਠੀਕ ਹੈ, ਉਹਨਾਂ ਨਾਲ ਤਾਂ ਕਿਸੇ ਨੇ ਕੰਸਲਟੇਸ਼ਨ ਕੀਤੀ ਨਹੀਂ ਹੋਣੀ। ਇਹ ਜਿਹੜੇ ਸਾਡੇ ਕੈਨਬਰਾ ਦੇ ਵਿੱਚ ਜਾਂ ਤੁਹਾਡੇ ਸਿਡਨੀ ਚ ਬੈਠੇ ਜਿਹੜੇ ਬਾਬੂ ਨੇ, ਉਹਨਾਂ ਨੇ ਕੋਈ ਦਿਮਾਗ ਚ ਆਇਆ ਹੋਣਾ ਵੀ ਹਾਂ ਏਦਾਂ ਅਟਰੈਕਟ ਕਰੋ, ਤੇ ਫਿਰ ਬੌਸ ਨੇ ਪੁੱਛਿਆ ਹੋਣਾ ਵੀ ਉਹ ਪੈਸੇ ਕਿੱਥੋਂ ਆਉਣੇ ਆ, ਉਹ ਪੈਸੇ ਆਪਾਂ ਫਾਰਮਰਸ ਨੂੰ ਚਾਰਜ ਕਰਦੇ ਹਾਂ।
ਉਹ ਮੈਂ ਤੁਹਾਨੂੰ ਦੱਸਦਾ ਨਾ, ਉਹ ਜਿਹੜੀ ਗੱਲ ਹੈ ਵੀ ਇਹ ਗੱਲ ਤਾਂ ਚੰਗੀ ਆ ਵੀ ਆ ਰਹੇ ਬੰਦੇ, ਸਾਰੀਆਂ ਗੱਲਾਂ ਚੰਗੀਆਂ ਨੇ, ਚੰਗੀ ਗੱਲ ਇਹ ਹੈ ਵੀ $24 ਘੰਟੇ ਦੇ, ਉਹਦੇ ਵਿੱਚ ਮੰਨ ਲਓ ਵੀ $4 ਟੈਕਸ ਜਾਂਦਾ ਸਰਕਾਰ ਨੂੰ $24 ਚ, ਰਾਈਟ। ਹੁਣ ਇਹ ਸਿਚੁਏਸ਼ਨ ਬਣ ਗਈ ਵੀ ਬੰਦੇ ਹੀ ਹੈ ਨੀ, ਵੀ 8 billion ਦੀ ਕਰੋਪ ਹੈ, ਸੋ ਉਹ ਕਹਿੰਦੇ ਵੀ ਜੇ ਅਸੀਂ ਬਾਹਰੋਂ ਲਿਆਏ ਤਾਂ ਸਾਨੂੰ ਤਾਂ ਗੌਰਮੈਂਟ ਨੂੰ ਤਾਂ 4 ਬਣਨੇ ਆ, ਵੀ ਏਦਾਂ ਕਰੋ ਇਹਨਾਂ ਦਾ 30% ਲੋਡਿੰਗ ਕਰਕੇ ਸਾਨੂੰ 5 ਬਣੂਗੇ, ਗੌਰਮੈਂਟ ਨੂੰ 5 ਬਣੂਗੇ, ਸਾਨੂੰ ਵੀ ਫਾਇਦਾ ਹੋਊਗਾ ਨਾਲ, ਉਹਦੇ ਵਿੱਚੋਂ ਕੱਟ ਫਿਰ ਐਕਸਟਰਾ ਜਿਹੜਾ 30% ਚੋਂ 10% ਗਵਰਨਮੈਂਟ ਨੂੰ ਚਲ ਜਾਣਾ ਆ, ਰਾਈਟ। ਸੋ ਇਹ ਆਲ ਫੋਰ ਲਵ ਆਫ ਮਨੀ, ਉਦਾਂ ਕੋਈ
ਫੈਡਰਲ ਗਵਰਨਮੈਂਟ ਤੋਂ ਵੱਲੋਂ ਆ ਕਿ ਇਹ ਨਿਊ ਸਾਊਥ ਵੇਲਜ਼ ਗਵਰਨਮੈਂਟ,
ਇਹ ਫੈਡਰਲ ਗਵਰਨਮੈਂਟ ਵੱਲੋਂ ਇਹ ਵਰਕਪਲੇਸ ਦੇ ਰੂਲਸ ਆ ਜਿਨ੍ਹਾਂ ਨੂੰ ਯੂਨੀਅਨਸ ਡਰਾਈਵ ਕਰਦੀਆਂ, ਔਰ ਉਹ ਇਹ ਚਾਹੁੰਦੇ ਹੋਏ ਵੀ ਗਵਰਨਮੈਂਟ ਇਹਨੂੰ ਕਰ ਨਹੀਂ ਸਕਦੀਆਂ, ਕਿਉਂਕਿ ਨਹੀਂ ਤਾਂ ਪੰਗਾ ਇਹ ਯੂਨੀਅਨ ਚੱਕਦੀ ਆ ਫਿਰ।
ਮੈਨੂੰ ਆਹ ਤੁਹਾਡੀ ਨਾ ਆਹ ਜਿਹੜਾ ਤੁਹਾਡਾ ਸੇਵ ਹੁੰਦਾ ਐਂਡ ਦੇ ਵਿੱਚ ਵੀ ਤੁਸੀਂ ਜਿਹੜਾ ਲਿਬਰਲਸ ਦਾ ਸੇਵ ਕਰ ਜਾਂਦੇ ਹੋ,
ਨਹੀਂ ਨਹੀਂ ਮੈਨੂੰ ਬਹੁਤ ਲਿਬਰਲ ਨਹੀਂ, ਇਹ ਲੇਬਰ ਦੇ ਕਾਨੂੰਨ ਹੈ, ਇਹ ਪਹਿਲੇ ਕਾਨੂੰਨ ਹੀ ਚੱਲੇ ਆਉਂਦੇ, ਇਹਨਾਂ ਨੂੰ ਤੋੜਿਆ ਸੀਗਾ ਜੌਨ ਹਾਵਰਡ ਨੇ, ਔਰ ਉਹ ਮੁੜ ਕੇ ਕਾਨੂੰਨ ਫਿਰ ਲੈ ਕੇ ਆਉਂਦੇ ਆ ਜੂਲੀਆ ਗਿਲਾਰਡ ਨੇ, ਸੋ ਇਹ ਉਹਨਾਂ ਦੀ ਦੇਣ ਹੈ ਮੁੜ ਕੇ ਫਿਰ ਐਕਸਪਲੋਟੇਸ਼ਨ। ਹਾਂ ਇਹ ਤੋੜਿਆ ਸੀ, ਇਹਦੇ ਅਗੇਂਸਟ ਫਿਰ ਕੈਂਪੇਨ ਚਲਾਈ ਸੀ, ਉਹ ਇਹ ਬਹੁਤ ਵੱਡੀ ਗੇਮ ਚੱਲੀ ਸੀਗੀ ਉਦੋਂ। ਸੋ ਇਸ ਕਰਕੇ ਮਤਲਬ ਇਟਸ ਐਕਸਪਲੋਟੇਸ਼ਨ ਐਟ ਐਵਰੀ ਲੈਵਲ, ਫਾਰਮਰ ਦੀ ਐਕਸਪਲੋਟੇਸ਼ਨ ਹੁੰਦੀ ਆ, ਜੇ ਕਹੋ ਕਿ ਇੰਡੀਆ ਚ ਫਾਰਮਰ ਔਖਾ ਆ, ਫਾਰਮਰ ਔਖਾ ਇੱਥੇ ਵੀ ਆ ਸਰਕਾਰਾਂ ਵੱਲੋਂ,
ਸਾਰੇ ਪਾਸੇ ਔਖਾ ਜੀ,
ਮਤਲਬ ਰਾਦਰ ਦੈਨ ਹੈਲਪਿੰਗ ਅ ਸਿਚੁਏਸ਼ਨ, ਉਹ ਆਪਣਾ ਕੱਟ ਵਧਾਉਣ ਦੀ ਕੋਸ਼ਿਸ਼ ਕਰੀ ਜਾ ਰਹੇ ਨੇ ਵਿੱਚੋਂ, ਹਨਾ।
ਕਿਉਂ ਉਹ ਤੁਸੀਂ ਸਾਰੇ ਪਾਸੇ ਦੇਖੋ ਕਿਸੇ ਫਾਰਮਰ ਨੂੰ ਬਸ ਇਹ ਕਹਿ ਦੇਣਗੇ ਵੀ ਹੁਣ ਆਓ, ਜਿੰਨੇ ਵੀ ਫਾਰਮਿੰਗ ਦੇਖਣੀ ਹੈ ਨਾ, ਜਿੰਨੇ ਫਾਰਮਿੰਗ ਨਹੀਂ ਹਜੇ ਤੱਕ ਫੀਲ ਕੀਤੀ, ਉਹ ਐਮਾਜ਼ਾਨ ਪ੍ਰਾਈਮ ਤੇ ਉਹਦਾ ਸ਼ੋਅ ਆ ਜਰਮੀ ਕਲਾਕਸਨ ਫਾਰਮਿੰਗ ਸ਼ੋਅ, ਹਨਾ, ਸਮਥਿੰਗ, ਉਹ ਦੇਖਿਓ ਤੇ ਤੁਹਾਨੂੰ ਪਤਾ ਲੱਗੂਗਾ ਵੀ ਫਾਰਮਿੰਗ ਕਿੰਨੀ ਔਖੀ ਹੈ, ਈਵਨ ਆਫਟਰ ਆਲ ਦ ਸਬਸਿਡੀਜ਼ ਪੀਪਲ ਸਟਿਲ ਨਾਟ ਮੇਕਿੰਗ ਮਨੀ, ਠੀਕ ਹੈ। ਉਹ ਇਹ ਚੀਜ਼ ਨੂੰ ਨੀ ਲੋਕ ਧਿਆਨ ਦਿੰਦੇ, ਉਹੀ ਵੀ ਸਿਡਨੀ ਦੇ ਵਿੱਚ ਬਹਿ ਕੇ ਸੋਏ ਲਾਟੇ ਕਾਫੀ ਪੀ ਕੇ ਤੁਹਾਨੂੰ ਲੱਗਦਾ ਵੀ ਇਸ ਐਵਰੀਥਿੰਗ ਇਜ਼ ਆਲਰਾਈਟ, ਤੇ ਤੁਹਾਨੂੰ ਇਹ ਨਹੀਂ ਪਤਾ ਵੀ ਇਹ ਸੋਏ ਜਿਹੜੀ ਤੇ ਬਣੀ ਹੈ ਉਹ ਕਿਵੇਂ ਬਣਾਈ ਗਈ ਹੈ, ਫਾਰਮਰ ਨੇ ਕੀ ਸੈਕਰੀਫਾਈਸ ਕਰਕੇ ਉਸ ਚੀਜ਼ ਨੂੰ ਤਿਆਰ ਕਰਕੇ ਤੇ ਤੁਹਾਡੇ ਕੋਲ ਭੇਜਿਆ, ਤੇ ਕਿਹੜੇ ਪ੍ਰਾਈਸ ਤੇ ਭੇਜਿਆ, ਤੇ ਤੁਸੀਂ ਇੱਕ ਕਾਫੀ ਦਾ ਜਿਹੜਾ ਪ੍ਰਾਈਸ ਹੈ ਉਹ $5 ਦੇ ਰਹੇ ਹੋ, ਤੇ ਉਹ ਫਾਰਮਰ ਨੂੰ ਕੀ ਮਿਲਿਆ ਇਹ ਕਿਸੇ ਨੂੰ ਨੀ ਪਤਾ ਹੁੰਦਾ।
ਕਾਫੀ ਦੇ ਹਿਸਾਬ ਨਾਲ ਫਾਰਮਰ ਨੂੰ ਗਿਣੀ ਜਾਂਦੇ, $5 ਦੀ ਕਾਫੀ ਫਾਰਮਰ ਬਹੁਤ ਪੈਸੇ ਬਣਾਉਂਦਾ ਹੋਣਾ। ਆਹੋ ਐਵੇਂ ਸਾਨੂੰ ਮਹਾਨ ਮਤਲਬ ਰਿਚ ਸਮਝ ਹੀ ਜਾਂਦੇ ਆ, ਹੈ ਕੱਖ ਵੀ ਨਹੀਂ। ਠੀਕ ਹੈ ਗੁਰਪ੍ਰੀਤ ਜੀ,
ਠੀਕ ਹੈ ਭਾਜੀ,
ਚੰਗਾ,
ਥੈਂਕ ਯੂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਸੋ ਪਿਆਰਿਓ ਗੱਲਾਂ ਖੁੱਲ ਕੇ ਹੋਈਆਂ, ਗੁੱਸਾ ਨਾ ਕਰਿਓ ਕੋਈ ਵੀ, ਅਗਰ ਕੋਈ ਗੱਲ ਉੱਤੇ ਥੱਲੇ ਹੋ ਗਈ ਆ, ਬਹਿੰਦੇ ਬਾਣ ਬਹਿਣ ਦੇ ਵਿੱਚ ਗੱਲ ਹੁੰਦੀ ਆ। ਭੁਪਿੰਦਰ ਜੰਡੂ ਜੀ ਜੁੜੇ ਨੇ ਕੁਇਕਰ ਸਿਲ ਤੋਂ, ਸਤਿ ਸ੍ਰੀ ਅਕਾਲ ਕਹਿੰਦੇ, ਗੁੱਡ ਸ਼ੋਅ ਜੀ, ਅਤੇ ਪਰਮਜੀਤ ਜੀ ਤੁਹਾਡਾ ਸੁਨੇਹਾ ਵੀ ਮਿਲ ਗਿਆ, ਸਾਰੇ ਮਿੱਤਰ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜਦੇ ਨੇ, ਸਾਂਝਾਂ ਪਾਉਂਦੇ ਨੇ, ਪੋਡਕਾਸਟ 'ਤੇ ਪ੍ਰੋਗਰਾਮ ਬੜੀ ਛੇਤੀ ਤੁਸੀਂ ਸੁਣ ਸਕੋਗੇ। ਫਿਲਹਾਲ ਐਪ ਦੇ ਵਿੱਚੋਂ ਤੁਸੀਂ ਨਹੀਂ ਸੁਣ ਸਕਦੇ ਡਾਇਰੈਕਟਲੀ, ਸਾਊਂਡ ਕਲਾਊਡ ਜਾਂ ਆਈਫੋਨ 'ਚੋਂ ਸੁਣ ਸਕਦੇ ਹੋ ਜਾਂ ਵੈਬਸਾਈਟ ਤੋਂ। ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ, ਉਹਦੇ ਵਿੱਚ ਵੀ ਨਾਲ ਦੀ ਨਾਲ ਪੈ ਜਾਂਦਾ। ਸੋ ਅਗਲੇ ਹਫ਼ਤੇ ਮਿਲਾਂਗੇ ਜੀ, ਹਰਮਨ ਰੇਡੀਓ 'ਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਰਹਿੰਦੇ ਨੇ। ਆਪਣਾ ਰੱਖਿਓ ਖਿਆਲ, ਮਿਲਦੇ ਹਾਂ ਅਗਲੇ ਹਫ਼ਤੇ, ਰੱਬ ਰੱਖਾ।